www.brampton.ca/budget से जाओ।
इस महीने मेरी सेविंग $400 हुई है।
मेरी सेविंग $350।
मेरी सेविंग सिर्फ $100।
और मेरी सेविंग सबसे ज्यादा हुई है। मैंने सेव किए हैं $1,775।
क्या चमत्कार किया, मुझे भी गुर सिखाओ ना।
भाई बात सादा सी है, हमारे पास 2 गाड़ियाँ और 1 घर है और इन सब की इंश्योरेंस मिलाकर मैंने जबरदस्त सेविंग की है। और ये जादू किया है ऑल स्टेट पिकरिंग एजेंसी के राजा पाशा ने। आप भी अपनी गाड़ी और घर के इंश्योरेंस में खूब सेविंग कर सकते हैं। टर्म एंड कंडीशन अप्लाई। ऑल स्टेट पिकरिंग एजेंसी के राजा पाशा 6472903773 6472903773।
एक जगह ऐसी है जहां ये सब कुछ हो रहा है, एक जगह जो शुमाली कानों को जुनू की अशिया साजी की कुवत के साथ मुंसलिक करके अपनी मईशत की तामीर नौ कर रही है। वो जगह जहां कनाडा में इलेक्ट्रिक गाड़ियों और बैटरियों के पहले प्लांट्स में करीब $44 बिलियन की नई सरमायाकारियां हुई हैं, जहां ज्यादा लोग काम करके ज्यादा तनख्वाह कमा रहे हैं। वो जगह है ओंटेरियो। ontario.ca/rebuildingoureconomy पर मजीद आएं। हुकूमत ओंटेरियो की जानिब से अदायगी करदा।
करो अपनी परफेक्ट मित्सुबिशी एरन मिल्स मित्सुबिशी नाल। चाहे तुसी नवी गड्डी लेनी होवे, अपनी गड्डी सर्विस करानी होवे, तो जरूर पहुंचो एरन मिल्स मित्सुबिशी से। ब्राउज करो देयर यूज्ड कार लॉटरी। एरन मिल्स मित्सुबिशी हैज इट ऑल। ते एर कोई एडिशनल मार्कअप या फिर इन स्टॉक फीस नहीं चार्ज करते।
तो दोस्तों ये था छोटा सा ब्रेक, उसके बाद हम वापस आ चुके हैं और उसी के साथ हमारे साथ जुड़ चुके हैं वाई मीडिया सीईओ एंड ग्रुप एडिटर युधवीर जसवाल जी। जी युधवीर जी,
बहुत बहुत शुक्रिया जी वाई मीडिया ग्रुप ते उत्ते सारे दा बहुत बहुत।
तो दोस्तों काफी ही इम्पोर्टेंट जो खबरें हैं उन पर एनालिसिस जरूर देंगे।
जी बहुत बहुत शुक्रिया जी। और हाँ जी बहुत बहुत शुक्रिया जी। जिया जी क्या हाल है आपका, कैसी है, ठीक है?
बिल्कुल बढ़िया सर, थैंक यू सो मच फॉर आस्किंग। आप कैसे हैं?
मैं बिल्कुल ठीक हूं जी। और वाई मीडिया ग्रुप वालों तुहाडे सारयां दा एक बार फिर बहुत बहुत स्वागत है। हेडलाइंस पार्ट 1 तुसी सुन चुके हो वाई मीडिया न्यूज रूम तो, और हुण असीं हेडलाइंस पार्ट 2 जिहड़ा है ਉਹ ਵੀ ਜਲਦੀ ਪੇਸ਼ ਕਰ ਰਹੇ ਹਾਂ ਤੁਹਾਡੇ ਲਈ। ਔਰ ਹੈਡਲਾਈਨਸ ਪਾਰਟ 1 ਦੇ ਵਿੱਚ ਜਿਸ ਤਰ੍ਹਾਂ ਕਿ ਤੁਸੀਂ ਸੁਣਿਆ ਸਾਰਾ ਵਾਈ ਮੀਡੀਆ ਨਿਊਜ਼ ਰੂਮ ਤੋਂ ਸਾਰੀਆਂ ਮੇਨ ਖਬਰਾਂ, ਕੈਨੇਡਾ ਤੋਂ ਇੰਟਰਨੈਸ਼ਨਲ ਨਿਊਜ਼ ਤੁਸੀਂ ਸੁਣੀ ਸਾਰੀ, ਔਰ ਨਾਲ ਹੀ ਕੈਨੇਡਾ ਦੇ ਵਿੱਚ ਜੋ ਇਸ ਸਮੇਂ ਟੈਂਸ਼ਨਸ ਨੇ ਸਪੈਸ਼ਲੀ ਡੋਨਲਡ ਟਰੰਪ ਉਹਨਾਂ ਦੀ ਹਿਸ ਟੋਨਰ ਹੈਜ਼ ਬੀਨ ਗੈਟਿੰਗ ਵੈਰੀ ਅਗਰੈਸਿਵ। ਥੋੜਾ ਜਿਹਾ ਸ਼ੁਰੂਆਤ ਦੇ ਵਿੱਚ ਤਾਂ ਇਸ ਤਰ੍ਹਾਂ ਲੱਗ ਰਿਹਾ ਸੀ ਕਿ ਸ਼ਾਇਦ ਉਹ ਮਜ਼ਾਕ ਕਰ ਰਹੇ ਨੇ ਥੋੜਾ ਬਹੁਤ ਕਿ ਕੈਨੇਡਾ ਨੂੰ 5th state ਬਣਾ ਦੇਣਾ ਹੈ ਜਾਂ ਟੈਰਿਫਸ ਦੀ ਗੱਲ, ਥੋੜੀ ਧਮਕੀ ਲੱਗ ਰਹੀ ਸੀ। ਲੇਕਿਨ ਹੁਣ ਜਿੱਦਾਂ ਜਿੱਦਾਂ ਦਿਨ ਕਰੀਬ ਆ ਰਿਹਾ 20 January, ਉਸ ਤਰ੍ਹਾਂ ਕਾਫੀ ਸਾਰੇ ਸਵਾਲ ਜਿਹੜੇ ਨੇ ਉਹ ਲਗਾਤਾਰ ਖੜੇ ਹੋ ਰਹੇ ਨੇ। ਖੈਰ ਇਸ ਬਾਰੇ ਗੱਲ ਅਸੀਂ ਜ਼ਰੂਰ ਕਰਾਂਗੇ ਅੱਗੇ ਚੱਲ ਕੇ, ਔਰ ਨਾਲ ਹੀ ਤੁਹਾਨੂੰ ਅਨੈਲਿਸਿਸ ਦੇਵਾਂਗੇ ਕਿ ਸਾਡੀ ਕੈਨੇਡਾ ਦੀ ਸਟ੍ਰੈਟਜੀ ਕੀ ਹੋਣੀ ਚਾਹੀਦੀ ਹੈ। ਮੈਂ ਬਸ ਇੰਨੀ ਗੱਲ ਕਹਾਂਗਾ, ਬਾਕੀ ਅੱਗੇ ਚੱਲ ਕੇ ਡਿਟੇਲਸ ਤੁਹਾਡੇ ਨਾਲ ਸ਼ੇਅਰ ਕਰਾਂਗਾ। ਫਿਲਹਾਲ ਮੈਂ ਬਸ ਇੰਨੀ ਗੱਲ ਕਰਾਂਗਾ ਕਿ I think we have to fight fire with fire. ਜੇ US ਜਿਹੜੀ ਹੈਗੀ ਹੈ ਜੇ ਉਹ ਸਾਡੇ ਉੱਤੇ ਟੈਰਿਸ ਲਗਾਉਂਦੇ ਨੇ ਤਾਂ ਕੈਨੇਡਾ ਨੂੰ ਵੀ ਟੈਰਿਸ ਲਗਾਉਣੇ ਚਾਹੀਦੇ ਨੇ, ਕਿਉਂਕਿ ਉਹ ਟਾਈਮ ਮੇਰੇ ਖਿਆਲ ਦੇ ਨਾਲ ਹੁਣ ਨਿਕਲ ਚੁੱਕਾ ਹੈ ਕਿ ਜੇ ਅਸੀਂ ਆਰਾਮ ਦੇ ਨਾਲ ਬੈਠੇ ਰਹੇ ਔਰ ਅਸੀਂ ਇਹ ਸੋਚਦੇ ਰਹੇ ਕਿ ਸ਼ਾਇਦ ਇਹ ਸਿਰਫ ਧਮਕੀਆਂ ਨੇ, ਇਹ ਸਿਰਫ ਮਜ਼ਾਕ ਹੋ ਰਿਹਾ ਹੈ, ਨਹੀਂ ਇਹ ਸੀਰੀਅਸ ਹੈ ਔਰ ਕੈਨੇਡਾ ਨੂੰ ਸਾਰੀ ਆਪਣੀ ਪਲੈਨਿੰਗ ਰੈਡੀ ਕਰਨੀ ਚਾਹੀਦੀ ਹੈ। ਔਰ ਜਿਹੜੀ ਇਜ਼ਰਾਈਲ ਔਰ ਹਮਾਸ ਦੇ ਵਿੱਚ ਸੀਜ਼ਫਾਇਰ ਡੀਲ ਦੀ ਜੋ ਤੁਸੀਂ ਹੈਡਲਾਈਨ ਸੁਣੀ ਹੈ ਉਹਦੇ ਬਾਰੇ ਮੈਂ ਕੁਛ ਹੋਰ ਡਿਟੇਲਸ ਜਿਹੜੀਆਂ ਅੱਗੇ ਚੱਲ ਕੇ ਜ਼ਰੂਰ ਸ਼ੇਅਰ ਕਰਾਂਗਾ। ਲੇਕਿਨ ਆਈ ਥਿੰਕ ਇਸ ਸਮੇਂ ਅਸੀਂ ਸਵਾਗਤ ਕਰਾਂਗੇ ਸੌਰਭ ਚੱਡਾ ਸਾਹਿਬ ਦਾ। ਚੱਡਾ ਸਾਹਿਬ ਤੁਹਾਡਾ ਵਾਈ ਮੀਡੀਆ ਗਰੁੱਪ ਵੱਲੋਂ ਬਹੁਤ ਬਹੁਤ ਸਵਾਗਤ ਹੈ ਸਰ, ਵੈਲਕਮ।
ਥੈਂਕ ਯੂ ਵੈਰੀ ਮਚ ਯੁਧਵੀਰ ਜੀ ਔਰ ਸਾਡੇ ਸਾਰੇ ਲਿਸਨਰਸ ਨੂੰ ਨਮਸਕਾਰ, ਸਤਿ ਸ੍ਰੀ ਅਕਾਲ ਔਰ ਆਦਾਬ।
ਨਮਸਕਾਰ, ਸਤਿ ਸ੍ਰੀ ਅਕਾਲ, ਆਦਾਬ। ਅਸੀਂ ਦੱਸ ਦਈਏ ਕਿ ਜਦੋਂ ਗੱਲ ਆਏ ਫਾਈਨੈਂਸ਼ੀਅਲ ਪਲੈਨਿੰਗ ਦੀ, ਜਦੋਂ ਗੱਲ ਆਏ ਫਾਈਨੈਂਸ਼ੀਅਲ ਫਰੀਡਮ ਦੀ, ਔਰ ਬਹੁਤ ਸਾਰੇ ਲੋਕਾਂ ਨੇ ਆਪਣੇ ਨਿਊ ਰੈਜ਼ੋਲੂਸ਼ਨ ਜਿਹੜੇ ਨੇ ਉਹ ਜ਼ਰੂਰ ਬਣਾਏ ਹੋਣਗੇ ਕਿ ਜੀ ਇਸ ਵਾਰ ਅਸੀਂ ਡੈਟ ਫਰੀ ਹੋਣਾ ਹੈ, ਫਾਈਨੈਂਸ਼ੀਅਲ ਪਲੈਨਿੰਗ ਕਰਨੀ ਹੈ, ਵੈਲਥ ਕ੍ਰੀਏਸ਼ਨ ਕਰਨੀ ਹੈ। ਸੋ ਨਵੇਂ ਸਾਲ ਦੇ ਵਿੱਚ ਜੇ ਨਿਊ ਰੈਜ਼ੋਲੂਸ਼ਨ ਬਣਾਏ ਨੇ ਤਾਂ ਚੱਡਾ ਸਾਹਿਬ ਦੀ ਮਦਦ ਤੁਸੀਂ ਜ਼ਰੂਰ ਲੈ ਸਕਦੇ ਹੈਗੇ ਹੋ। ਚੱਡਾ ਸਾਹਿਬ ਦਾ ਨੰਬਰ ਨੋਟ ਕਰ ਲਓ 416-300-5555। ਜਿਹੜਾ ਸਾਹਿਬ 2025 ਦੇ ਵਿੱਚ ਬੈਸਟ ਇਨਵੈਸਟਮੈਂਟ ਓਪਰਚੁਨਿਟੀਜ਼ ਕਿਹੜੀਆਂ ਕਿਹੜੀਆਂ ਹੋ ਸਕਦੀਆਂ ਨੇ, RRSP ਜਾਂ ਫਿਰ ਫਸਟ ਹੋਮ ਸੇਵਿੰਗਸ ਅਕਾਊਂਟ FHSA ਜਿਹਨੂੰ ਅਸੀਂ ਕਹਿੰਦੇ ਹਾਂ, ਤਾਂ ਕਿ ਸਾਡੇ ਰਿਟਰਨਸ ਵਧੀਆ ਹੋਣ ਟੂ ਮੀਟ ਆਵਰ ਫਾਈਨੈਂਸ਼ੀਅਲ ਗੋਲਸ।
ਜੀ ਯੁਧਵੀਰ ਜੀ, ਦੇਖੋ ਸਭ ਤੋਂ ਪਹਿਲੇ ਜਿੱਦਾਂ ਤੁਸੀਂ ਗੱਲ ਕੀਤੀ ਰੈਜ਼ੋਲੂਸ਼ਨ ਦੀ ਕਿ ਨਵਾਂ ਸਾਲ ਦਾ ਰੈਜ਼ੋਲੂਸ਼ਨ ਸਾਰੇ ਲੋਕ ਲੈਂਦੇ ਆ, ਤੇ ਆਈ ਹੋਪ ਕਿ ਟਰੰਪ ਸਾਹਿਬ ਦਾ ਰੈਜ਼ੋਲੂਸ਼ਨ ਨਾ ਹੋਏ 2025 ਦਾ ਕੈਨੇਡਾ ਨੂੰ ਲੈ ਕੇ, ਜਿਹੜੇ ਉਹਨਾਂ ਨੇ ਕਮੈਂਟ ਕੀਤੇ ਆ. ਲੇਕਿਨ ਆਪਣਾ ਕਿਸੇ ਚੀਜ਼ ਦਾ ਕੋਈ ਰੈਜ਼ੋਲੂਸ਼ਨ ਬਣਾ ਲੈਣਾ ਡਜ਼ਨ ਰੀਅਲੀ ਮੀ. ਲੋਕਾਂ ਨੂੰ ਆਪਣੇ ਐਕਸਪੀਰੀਅੰਸ ਤੋਂ ਪਤਾ ਕਿ ਹਰ ਰੈਜ਼ੋਲੂਸ਼ਨ ਕੰਪਲੀਟ ਨਹੀਂ ਹੁੰਦਾ, ਕਿਉਂਕਿ ਉਹਦੇ ਲਈ ਪ੍ਰੋਪਰ ਸਟਰਕਚਰ, ਪ੍ਰੋਪਰ ਵਿਜ਼ਨ, ਪ੍ਰੋਪਰ ਥੋਟ ਪ੍ਰੋਸੈਸ, ਰਾਈਟ ਇਨਫੋਰਮੇਸ਼ਨ, ਰਾਈਟ ਐਕਸ਼ਨ ਜਿਹੜੇ ਉਹ ਲੈਣੇ ਜ਼ਰੂਰੀ ਹੈ. ਉਹ ਹੁਣ ਪੋਲੀਟਿਕਸ ਹੋਏ ਜਾਂ ਪਰਸਨਲ ਫਾਈਨਾਂਸ ਹੋਏ, ਮੈਟਰ ਨਹੀਂ ਕਰਦਾ, ਹਨਾ. ਹੁਣ ਰੈਜ਼ੋਲੂਸ਼ਨ ਵੀ ਹਰ ਇੱਕ ਚੀਜ਼ ਦਾ ਕੋਈ ਨਾ ਕੋਈ ਬੇਸ ਹੋਣਾ ਚਾਹੀਦਾ ਹੈਗਾ, ਹਨਾ. ਕੋਈ ਵੀ ਬੰਦਾ ਕੁਛ ਵੀ ਕਹਿ ਦੇ ਕਿ ਮੈਂ ਆਪਣਾ ਫਾਈਨਾਂਸ ਬੈਟਰ ਕਰਨਾ ਚਾਹੁੰਦਾ, ਮੈਂ ਚਾਹੁੰਦਾ ਇੱਕ ਦਿਨ ਮੇਰਾ ਬਿਜ਼ਨਸ ਹੋਏ, ਮੇਰਾ ਮੈਂ ਫਾਈਨੈਂਸ਼ਲੀ ਫ੍ਰੀ ਹੋ ਜਾਵਾਂ, ਕਹਿਣ ਦੇ ਨਾਲ ਕੁਛ ਨਹੀਂ ਹੁੰਦਾ. ਜਦ ਤੱਕ ਉਹ ਨਾਲ ਰਿਲੇਟਿਡ ਐਕਸ਼ਨ ਜਿਹੜੇ ਲੈਣੇ ਚਾਹੀਦੇ ਆ, ਕਿਆ ਉਹ ਪਰਸਨ ਲੈ ਰਿਹਾ ਕਿ ਨਹੀਂ ਲੈ ਰਿਹਾ. ਪਹਿਲੀ ਗੱਲ ਜਿੱਥੋਂ ਗੱਲ ਆ ਜਾਂਦੀ, ਸਿਰਫ RRSP ਜੇ ਅਸੀਂ ਕਰ ਲਈਏ ਆਪਣੀ, TFS ਕਰ ਲਈ, FHS ਕਰ ਲਈਏ, ਕਿਆ ਹੋ ਗਈ ਫਾਈਨੈਂਸ਼ੀਅਲ ਪਲਾਨਿੰਗ? ਨਹੀਂ. ਇਹ ਹੈਗੇ ਪ੍ਰੋਡਕਟਸ. ਪ੍ਰੋਡਕਟਸ ਜਿਹੜਾ ਬੜਾ ਛੋਟਾ ਪਾਰਟ ਹੈ ਤੁਹਾਡੀ ਓਵਰਆਲ ਫਾਈਨੈਂਸ਼ੀਅਲ ਪਲਾਨਿੰਗ ਦਾ. ਸਿਰਫ ਮੇਰੇ ਨਾਲ RRSP ਕਰ ਲੋਗੇ, ਇੰਸ਼ੋਰੈਂਸ ਕਰ,
ਮੇਰਾ ਮਿਸ਼ਨ
ਹੈ UN ਕੇ ਕਲਾਈਮੇਟ ਗੋਲਸ ਕੋ ਐਡਵਾਂਸ ਕਰਨਾ,
ਗਲੋਬਲ ਲਿੰਕਸ ਕ੍ਰੀਏਟ ਕਰਨਾ,
ਟੈਕਨੋਲੋਜੀ ਨੂੰ ਗਲੋਬਲ ਲੈਂਗੁਏਜ ਬਣਾਉਣਾ.
ਐਲਬੋਮਾ ਯੂਨੀਵਰਸਿਟੀ ਸਪੈਸ਼ਲ ਮਿਸ਼ਨ ਹੁਣ ਬ੍ਰੈਂਪਟਨ ਵਿੱਚ. ਐਲਬੋਮਾ ਯੂਨੀਵਰਸਿਟੀ ਇੱਕ ਵੈਲਕਮਿੰਗ, ਇਨਕਲੂਸਿਵ, ਸੇਫ ਤੇ ਰਿਸਪੈਕਟਫੁਲ ਲਰਨਿੰਗ ਕਮਿਊਨਿਟੀ ਬਣਾਉਣ ਦੀ ਕਮਿਟਮੈਂਟ ਹੈ. ਇੱਕ ਇਹੋ ਜਿਹਾ ਇੰਸਟੀਟਿਊਸ਼ਨ ਜੋ ਸਟੂਡੈਂਟ, ਸਟਾਫ ਤੇ ਵਿਜ਼ਿਟਰਸ ਨੂੰ ਦੁਨੀਆ ਦੇ ਹਰ ਹਿੱਸੇ ਤੋਂ ਸਿੱਖਣ ਦਾ ਮੌਕਾ ਦਿੰਦਾ ਹੈ. ਇਹੀ ਹੈ ਜੋ ਐਲਬੋਮਾ ਯੂਨੀਵਰਸਿਟੀ ਨੂੰ ਸਪੈਸ਼ਲ ਬਣਾਉਂਦਾ ਹੈ. ਤੁਹਾਡਾ ਸਪੈਸ਼ਲ ਮਿਸ਼ਨ ਕੀ ਹੈ? ਇਹ ਜਾਣਨ ਲਈ ਅੱਜ ਹੀ ਵਿਜ਼ਿਟ ਕਰੋ algomau.ca ਤੇ.
ਸਾਰੇ ਯੋਗ ਟੈਕਸ ਦਾਤਿਆਂ ਨੂੰ $200 ਦੀ ਛੋਟ ਮਿਲੇਗੀ ਅਤੇ 18 ਸਾਲ ਤੋਂ ਘੱਟ ਉਮਰ ਦੇ ਹਰੇਕ ਯੋਗ ਬੱਚੇ ਲਈ $200 ਦੀ ਵਧੇਕ ਛੋਟ. ontario.ca/keepingcostsdown ਤੇ ਹੋਰ ਜਾਣੋ. ਇਸ ਲਈ ਅਦਾਇਗੀ ਓਨਟੇਰੀਓ ਸਰਕਾਰ ਵੱਲੋਂ ਕੀਤੀ ਗਈ ਹੈ.
ਸਕਾਰਬਰੋ ਦੇ ਵਿੱਚ ਸਾਡੀ ਅੱਖਾਂ ਦੇ ਪਿੱਛੇ ਇੱਕ ਅੱਗ ਹੈ,
ਸਾਡੇ ਢਿੱਡ ਵਿੱਚ ਇੱਕ ਜਨੂਨ ਹੈ,
ਇਹ ਸਾਡੇ ਗੁਆਂਢੀਆਂ ਦੇ ਦਿਲਾਂ ਵਿੱਚ ਹੈ,
ਸਾਡੀਆਂ ਨਰਸਾਂ ਦੀਆਂ ਅੱਖਾਂ ਵਿੱਚ
ਅਤੇ ਸਾਡੇ ਡਾਕਟਰਾਂ ਦੇ ਹੱਥਾਂ ਵਿੱਚ.
ਇਹ ਉਹ ਹੈ ਜੋ ਸਕਾਰਬਰੋ ਨੂੰ ਸਕਾਰਬਰੋ ਬਣਾਉਂਦਾ ਹੈ.
ਸਾਡੇ ਹਸਪਤਾਲਾਂ ਵਿੱਚ ਅਸੀਂ ਉਸ ਤੋਂ ਵੱਧ ਕਰਦੇ ਹਾਂ ਜਿੰਨਾ ਕਿਸੇ ਨੇ ਸੋਚਿਆ ਸੀ, ਜਿਸ ਦੀ ਕੋਈ ਕਲਪਨਾ ਵੀ ਨਹੀਂ ਕਰ ਸਕਦਾ.
ਪਰ ਇਹ ਕਲਪਨਾ ਕਰਨ ਦਾ ਸਮਾਂ ਹੈ ਕਿ ਅਸੀਂ ਹੋਰ ਕੀ ਕਰ ਸਕਦੇ ਹਾਂ.
ਸਕਾਰਬਰੋ ਹੈਲਥ ਨੈਟਵਰਕ ਵਿੱਚ ਸ਼ਾਮਿਲ ਹੋਵੋ ਅਤੇ ਇਕੱਠੇ
ਅਸੀਂ ਡੇਰੇ ਨੂੰ ਮਹਾਨਤਾ ਵਿੱਚ ਬਦਲ ਸਕਦੇ ਹਾਂ.
lovescarborough.ca ਤੇ ਹੋਰ ਜਾਣੋ, lovescarborough.ca ਤੇ ਦਾਨ ਕਰੋ.
ਤੁਹਾਨੂੰ ਪਰਸਨਲ ਸਪੋਰਟ ਵਰਕਰ ਕਿਉਂ ਬਣਨਾ ਚਾਹੀਦਾ ਹੈ? ਦੂਜਿਆਂ ਦੇ ਜੀਵਨ ਵਿੱਚ ਬਦਲਾਵ ਲਿਆਉਣ ਲਈ. ਸਿਰਫ 5 ਮਹੀਨਿਆਂ ਵਿੱਚ ਆਪਣਾ ਸਰਟੀਫਿਕੇਟ ਹਾਸਲ ਕਰੋ ਅਤੇ ਦੇਖਭਾਲ ਵਿੱਚ ਆਪਣਾ ਕਰੀਅਰ ਸ਼ੁਰੂ ਕਰੋ. ਵਧੇਰੇ ਜਾਣਨ ਲਈ ontario.ca/gopsw ਤੇ ਜਾਓ. ਇਸ ਲਈ ਅਦਾਇਗੀ ਓਨਟੇਰੀਓ ਸਰਕਾਰ ਵੱਲੋਂ ਕੀਤੀ ਗਈ ਹੈ.
ਏਕ ਥਾ ਟਾਈਗਰ, ਏਕ ਥਾ ਟਾਈਗਰ ਨਹੀਂ, ਏਕ ਥਾ ਇੰਸ਼ੋਰੈਂਸ ਟਾਈਗਰ. ਜੀ ਹਾਂ, ਆਪਣੀ ਸਭੀ ਇੰਸ਼ੋਰੈਂਸ ਨੀਡਸ ਕੇ ਲਈ ਯਾਦ ਰੱਖੀਏ ਇੰਸ਼ੋਰੈਂਸ ਟਾਈਗਰ ਕੋ, ਡਾਇਲ ਕੀਜੀਏ 416-224-2800. ਇੰਸ਼ੋਰੈਂਸ ਟਾਈਗਰ 416-224-2800.
What goes up keeps climbing. Defy gravity and take your next adventure higher in 2024 Bronco Sports with a standard 4x4 capability. From just 0% APR purchase and financing aapko milti hai up to 72 months on eligible 2024 Bronco Sports models. So for more information, aaj hi aap visit kijiye Toronto area Ford dealers ko, ya phir aap visit kar sakte hain fordtoronto.ca. That is fordtoronto.ca. Zyada
Attention truck lovers, hun vakt aa chukya apni drive nu elevate karan da with 2025 Toyota Tundra. ऑफर स्टार्ट हो रहा है 4.79% APR से विद 36 मंथ लीज। तुसी कौन कर कर सकते हो रोड नू विद स्टाइल एंड पावर। इस दी लेगेसी परफॉर्मेंस तो लेके अनमैच्ड रिलायबिलिटी तक तंग रहा वर्ल्ड है सब कुछ हैंडल करने लिए। So what are you waiting for? Amazing offer nu huni avail karo, visit karo Adrian Park Toyota, Mississauga Auto Mall, 2411 Motorway Boulevard, Mississauga Village. Ya fir online visit karo adrianparktoyota.com page. Offer end ho rahi hai January 31st 2025. So huni call karo 905-828-7711 page. That is 905-828-7711 page. Adrian Park Toyota.
अच्छी नींद से आते हैं अच्छे ख्वाब, पर अगर नींद ही ना आए तो डिस्कवर करें अल्टीमेट कंफर्ट एट द बेडरूम बुटीक। आप चूज कर सकते हैं हमारे स्टनिंग मैंगो वुड बेड्स और अ वास्ट रेंज ऑफ कैनेडियन मेड एंड कस्टम मैट्रेसेस, और स्टे ट्यून्ड हमारे अपकमिंग कस्टम सोफा रेंज के लिए परफेक्टली ब्लेंडिंग स्टाइल एंड कम्फर्ट। इस हॉलीडे सीजन एंजॉय करें अप टू 60% ऑफ ऑन सिलेक्टेड प्रोडक्ट्स बिना।
ना डिसेंट हो रही है, तुसी एसेट भी अकोमुलेट कर ले। हुन एसेट नु प्रोटेक्ट करना बड़ा जरूरी है। प्रोटेक्ट बंदा कहंदा प्रोटेक्ट किस चीज तो करना है? युद्धवीर जी मैं एक एग्जांपल देना, तुसी भी गड्डी चलांदे हो आई एम श्योर, हर बंदा गड्डी दा चलांदे ही है। मैं एक सिंपल बेसिक एग्जांपल देन लगा है कि एसेट प्रोटेक्शन किदा, बड़े सारे लोग प्रोटेक्टेड नहीं होंदे अपनी एसेट्स दे विच। युद्धवीर जी लेट्स से किसी दी भी एग्जांपल लै लिया, असीं गड्डी चलाने हैं, लेट्स से मैं गड्डी चला रहा, कोई दो बंदे चला रहे सड़क ते, अनफॉर्चुनेटली कोई एक्सीडेंट हो जाता, असीं सुने बड़ी बार हाँ एक्सीडेंट हो जाता, एक दूजे ते केस कर देंदे है ना। जो केस करते हैं तो की होंदा, उथों दी कुछ ना कुछ क्लेम मिलता क्योंकि तुसीं केस करदे हो। दो मिनट लई ज़ूम कर लो, किसी एक्सीडेंट दे विच एक बंदा परमानेंटली डिसेबल हो गया। जी, मैं किसी गड्डी हिट की सी, तुसी किसी नु हिट की, किसी ने सानू हिट किया, दूसरे दोनों चो एक पार्टी डिसेबल हो गई। एनू रियल सिनेरियो समझना सी, क्योंकि मैं फाइनेंशियल चीज, क्योंकि यह चीज मैंने हमेशा इदा दे हजारों कंसर्न है। जो मैं अपनी फाइनेंशियल प्लानिंग की, मैं यह भी चीजा फैक्टर की, मैं नहीं पता बाकी कोई करता है कि नहीं करता। अज सारे लिसनर सुन ही रहे हैं, सोच लैन की क्या इदा के फैक्टर उन्होंने कभी फैक्टर इन किए अपने लाइफ के विच के नहीं। हो सकता है अनरीजनेबल हो, लेकिन मेरे लिए इंपॉर्टेंट है। अच्छा, मैं गड्डी चला रहा सीगा, किसी ने मैं किसी नु हिट करते हैं, किसी ने मैं हिट किया, मैं डिसेबल हो गया परमानेंटली, दूसरा बंदा डिसेबल हो गया, नो प्रॉब्लम। कोर्ट च गए, केस होया, ज्यादातर असि सुने 5 लाख का क्लेम मिल गया, 6 लाख का मिल गया, क्योंकि मिलियन की ढाई इंश्योरेंस होंगी है, कुछ लॉयर्स का खर्चा हो जाता, बाकी पैसे ढे हाथ आ जाते हैं। दो मिनट लिए अज्यूम करो कि जिन्हों तुम हिट किया, जरा बंदा डिसेबल होया, अज्यूम कर लो वह बंदा वेल टू डू सीगा, $1 million ईयर सी, $2 million कमांदा सीगा, बिजनेस ओनर सीगा, $3 million, $4 million कमा रहा सीगा साल का, $5 million, कोई लिमिट ले लो। मैं बड़ी बेसिक लिमिट लेना $1 million की, एक बिजनेस ओनर किया, परसन सीगा 40 साल का, टोटल डिसेबल हो गया, ठीक है। उन्हें जो लॉ सूट किया, $1 million की ऑटो ही, भी लाइफ ठीक चल रहे थे, $1 million की ऑटो इंश्योरेंस ही, तेरे को 2-4-5 घर से, बिजनेस RRSP TFS सब कुछ, उन्हें जो लॉ सूट करना है 40 साल के बंदे ने जिसकी $1 million की इनकम से, टोटल डिसेबल हो गया, क्यों $1 million का लॉ सूट करेगा? आंसर इज नो। लेट मी टेल यू किन्ने का करेगा, रफली 40 साल तो लैके, वह कहना मैं 65 साल तक काम करना ही करना सीगा जी, 25 साल $1 million बेयर मिनिमम मैं साल का कमाना, मेरा पिछला तुसी रेकर्ड देख लियो 10 साल का 20 साल का, कि इन्नी बेयर मिनिमम मेरी इनकम आ रही है, मिलियन आ रही, 2 मिलियन आ रही, 5 जो भी है। चलो दो मिनट लिए ज्यूम करते मिलियन आ रही थी, कोर्ट कहती गलत सही है यार, बंदा 25 साल की उम्र तो $1 million साल कमा रहा है, तेने कमाना सी, उन्हें अगले 25 साल होर काम करना सी, तो 25 साल मिलियन ना मल्टीप्लाई कर लो, तो हो गया $25 million का मेरा इनकम लॉस। एक्चुअली मैं इन्फ्लेशन फैक्टर इन नहीं कर रहा, टाइम वैल्यू ऑफ मनी फैक्टर नहीं कर रहा, जब कर दोगे तो $50-60 million लैसे बन जाता। उन्हें लॉ सूट करना है, जैसे मैं गड्डी हिट की थी या तुसी हिट की थी युद्धवीर जी, उन्हें सानू लॉ सूट किया $50-60-70 million का, ताडे को भावे 10 कार हो, मेरे को हो, बिजनेस हो, जो मर्जी होएगा कि इंश्योरेंस कहेगी जी साडा मिलियन का क्लेम है, लो $1 million असी निकल रहे, साडी लाइबिलिटी $1 million की सी, बाकी $49 million तुहानू पता कौन देगा? वो दे नहीं पाएगा, शायद तुसी भी ना दे पाओ, तो शायद मैं भी ना दे पावा, तो की होएगा? ਸਾਡੇ ਕੋਲ ਚੋਇਸ ਹੋਏਗੀ ਸਿਰਫ ਬੈਂਕਰਪਸੀ ਫਾਈਲ ਕਰਨ ਦੀ। ਉਹਦੇ ਵਿੱਚ ਸਭ ਕੁਝ ਗਿਆ ਇੰਕਲੂਡਿੰਗ ਪ੍ਰਿੰਸੀਪਲ ਹੋਮ, ਸਾਰੀਆਂ ਪ੍ਰਾਪਰਟੀਆਂ, ਸਾਰਾ ਬਿਜ਼ਨਸ, ਤੁਹਾਡੇ ਕੈਸ਼ ਅਕਾਊਂਟ, ਕਾਰਪੋਰੇਸ਼ਨ ਅਕਾਊਂਟ, ਸੇਵਿੰਗ ਅਕਾਊਂਟ, RRSPs, TFSs, ਤੁਹਾਡੇ ਪ੍ਰਿੰਸੀਪਲ ਹੋਮ ਚ $10,000 ਛੱਡ ਦੇਗੀ ਗਵਰਨਮੈਂਟ ਤੁਹਾਡੇ ਵਾਸਤੇ, ਲੇਕਿਨ ਬਾਕੀ ਸਾਰੇ ਗਿਆ। ਇਹ ਮੈਂ ਇੱਕ ਸਿਨੈਰੀਓ ਦੱਸਿਆ, ਕਿਆ ਐਸੈਟ ਪ੍ਰੋਟੈਕਸ਼ਨ ਇੰਪੋਰਟੈਂਟ ਹੋਈ ਕਿ ਨਹੀਂ ਹੋਈ, ਕਿਉਂਕਿ ਇੱਕ ਐਕਸੀਡੈਂਟ ਹੋਇਆ ਸੀ ਜੋ ਕਿ ਇੰਟੈਂਸ਼ਨਲੀ ਨਹੀਂ ਸੀ ਕੀਤਾ, ਗਲਤੀ ਨਾਲ ਹੋ ਗਿਆ ਸੀਗਾ, ਇਹ ਸੋਚ ਕੇ ਕਿ ਯਾਰ ਮੇਰੇ ਕੋਲ ਕੋਈ ਨਹੀਂ, ਆਟੋ ਇੰਸ਼ੋਰੈਂਸ ਤੇ ਹੈਗੀ ਹੈ, ਮੇਰੀ ਲਾਇਬਿਲਟੀ ਤੇ ਕਵਰਡ ਹੈ, ਲੇਕਿਨ $1,000,000 ਦੀ ਕਵਰਡ ਹੈ। ਤੇ ਇਸਦਾ ਮਤਲਬ ਕਿ ਜੇ ਤੁਸੀਂ ਤੇ ਮੈਂ ਅੱਜ ਇਲੋਨ ਮਸਕ ਨੂੰ ਹਿੱਟ ਕਰਦੀ ਔਰ ਡਿਸੇਬਲ ਹੋ ਗਿਆ ਤੇ ਕਿਉਂ $1,000,000 ਦਾ ਸਾਡੇ ਤੇ ਲਾਸੂਟ ਕਰੇਗਾ? ਨਹੀਂ, ਉਹ ਕਰੇਗਾ ਟ੍ਰਿਲੀਅਨਸ ਦਾ, ਕਿਉਂਕਿ ਹੀ ਇਜ਼ ਗੋਇੰਗ ਟੂ ਬਿਕਮ ਅ ਟ੍ਰਿਲੀਅਨੀਅਰ ਇਨ ਕਪਲ ਆਫ ਇਅਰਸ। ਤੇ ਤੁਸੀਂ ਮੈਂ ਕਿਆ ਜਿੰਨੇ ਵੀ ਹਿੱਟ ਕੀਤਾ ਉਹ ਬੰਦਾ ਬੈਂਕਰਪਟ ਹੋਏਗਾ ਹੀ ਹੋਏਗਾ, ਡਜ਼ਨਟ ਮੈਟਰ ਤੁਹਾਡੀ ਇਨਕਮ ਕਿੰਨੀ ਹੈ, ਤੁਹਾਡੇ ਐਸੈਟਸ ਕਿੰਨੇ ਹੈ। ਇੱਕ ਐਗਜ਼ਾਮਪਲ ਹੈ, ਇਸ ਦਾ ਮਤਲਬ ਜਿੰਨੇ ਵੀ ਲੋਕ ਫਾਈਨੈਂਸ਼ਲੀ ਸਕਸੈਸਫੁਲ ਹੈਗੇ ਨੇ ਉਹ ਸਾਰੇ ਰਿਸਕ ਤੇ ਹੈਗੇ ਨੇ। ਇੱਕ ਐਗਜ਼ਾਮਪਲ ਦਿੱਤੀ ਹੈ, ਇਦਾਂ ਦੀਆਂ ਹਜ਼ਾਰਾਂ ਐਗਜ਼ਾਮਪਲਸ ਹੈ ਕਿ ਕਿੱਦਾਂ ਤੁਹਾਡਾ ਸਾਰਾ ਫਾਈਨੈਂਸ ਜਿਹੜਾ ਹੈ ਕੈਨ ਬੀ ਟੇਕਨ ਅਵੇ ਫਰੋਮ ਯੂ। ਲਾਈਫ, ਬੰਦਾ ਕਹਿੰਦਾ ਯਾਰ ਸ਼ੌਕ ਮਿਲ ਗਿਆ ਤੇ ਮੈਂ ਕਦੀ ਸੋਚਿਆ ਹੀ ਨਹੀਂ ਸੀਗਾ। ਇਹੀ ਹੁੰਦਾ ਲਾਈਫ ਦੇ ਵਿੱਚ, ਜਿਹੜੀ ਚੀਜ਼ ਨਹੀਂ ਸੋਚੀ ਹੁੰਦੀ ਨਾ ਉਹਨੂੰ ਅਸੀਂ ਪ੍ਰੋਬਲਮ ਕਹਿੰਦੇ ਹਾਂ। ਹੁਣ ਇੱਦਾਂ ਦੇ ਹਜ਼ਾਰੋਂ ਸਿਨੈਰੀਓਜ਼ ਹੈ, ਸਾਨੂੰ ਪਤਾ ਨਹੀਂ ਹੈ ਚੋ ਕਿਹੜਾ ਸਿਨੈਰੀਓ ਹੋ ਸਕਦਾ ਹੈ। ਬਿਜ਼ਨਸ ਦੇ ਇਸ਼ੂ ਆ ਸਕਦੇ ਨੇ, ਕ੍ਰੈਡੀਟਰਸ ਦੇ ਇਸ਼ੂ ਆ ਸਕਦੇ ਨੇ, ਕੁਝ ਵੀ ਆ ਸਕਦੇ ਨੇ। ਕਿਆ ਇਹਨੂੰ ਪ੍ਰੋਟੈਕਟ ਨਹੀਂ ਕਰਦੇ ਹੋਣਗੇ ਜਿਹੜੇ ਲੋਕਾਂ ਦਾ ਫਾਈਨੈਂਸ ਅਸਟੈਬਲਿਸ਼ਡ ਹੈਗਾ? ਵੈਲ ਕਰਨਾ ਤੇ ਹਰੇਕ ਨੂੰ ਚਾਹੀਦਾ ਜਿਹਦਾ ਨਹੀਂ ਵੀ ਅਸਟੈਬਲਿਸ਼ ਹੈ, ਲੇਕਿਨ ਜਿਹੜੇ ਫਾਈਨੈਂਸ਼ਲੀ ਵੈਰੀ ਸਕਸੈਸਫੁਲ ਹੋਗਾ, ਕਿਆ ਉਹਨਾਂ ਨੇ ਪ੍ਰੋਟੈਕਟ ਨਹੀਂ ਕੀਤੀਆਂ ਹੋਣਗੀਆਂ ਚੀਜ਼ਾਂ? ਪ੍ਰੋਟੈਕਟ ਕਿੱਦਾਂ ਕਰਦੇ ਹੋਣਗੇ? ਕੋਈ ਤਰੀਕਾ ਹੋਏਗਾ, ਉਹਨੂੰ ਕਹਿੰਦੇ ਆ ਐਸਟ ਆਰਗੇਨਾਈਜੇਸ਼ਨ। ਐਂਡ ਨੰਬਰ ਵਨ ਪ੍ਰਾਇਰਟੀ ਹੁੰਦੀ ਹੈ ਫੋਰ ਦਾ ਪੀਪਲ ਹੂ ਆਰ ਫਾਈਨੈਂਸ਼ਲੀ ਸਕਸੈਸਫੁਲ, ਜਿਹੜੇ ਲੋਕਾਂ ਨੇ ਫਾਈਨੈਂਸ਼ਲੀ ਅਚੀਵ ਕਰ ਲਿਆ, ਜੋ ਕਰਨਾ ਚਾਹੁੰਦੇ ਨੇ, ਇਹ ਫੇਜ਼ ਨੰਬਰ 3 ਦੇ ਵਿੱਚ ਆ ਜਾਂਦੇ ਨੇ ਔਰ ਉੱਥੇ ਆ ਕੇ ਇਸ ਚੀਜ਼ ਨੂੰ ਪ੍ਰੋਟੈਕਟ ਕੀਤਾ ਜਾਂਦਾ। ਸੋ ਵਾਂਸ ਅਗੇਨ, ਫੇਜ਼ ਨੰਬਰ 1 ਆਪਣੀਆਂ ਇਨਕਮ ਠੀਕ ਕਰਨੀ ਹੈ, ਐਮਰਜੈਂਸੀ ਐਕਸਪੈਂਸ ਕਰਨੇ, ਆਪਣੇ ਲਾਈਫ ਸਟਾਈਲ, ਆਪਣੀ ਬਜਟਿੰਗ ਕਰਨਾ, ਸੇਵਿੰਗ ਕਰਨਾ, ਇਹ ਸਾਰਾ ਫੇਜ਼ 1 ਹੈ। ਬੜਾ ਸਿੰਪਲ ਹੈ, ਜਿੱਥੇ ਜ਼ਿਆਦਾਤਰ ਮੈਜੋਰਟੀ ਲੋਕ ਫਸ ਜਾਂਦੇ ਨੇ। ਫੇਰ ਹੁੰਦੀ ਹੈ ਐਸਟ ਅਕਮੂਲੇਸ਼ਨ, ਜੇ ਐਸਟ ਅਕਮੂਲੇਟ ਕਰਨਾ ਤਾਂ ਕਿੱਦਾਂ ਦਾ ਕਰਨਾ ਹੈ? ਕਿਆ ਮੈਂ ਕ੍ਰਿਪਟੋ ਚ ਕਰਨਾ ਹੈ, ਕਿਆ ਮੈਂ ਗੋਲਡ ਚ ਕਰਨਾ, ਕਿਆ ਮੈਂ ਪ੍ਰਾਈਵੇਟ ਲੈਂਡਿੰਗ ਚ ਕਰਨਾ, ਬਿਜ਼ਨਸ ਚ ਇਨਵੈਸਟ ਕਰਾਂ, ਕਿ RRSP ਕਰਾਂ, ਕੀ ਕਰਾਂ ਔਰ ਉਹਨੂੰ ਕਿਸ ਤਰੀਕੇ ਨਾਲ ਕਰਾਂ। ਤੀਸਰਾ, ਜੇ ਤੁਸੀਂ ਐਸਟ ਅਕਮੂਲੇਸ਼ਨ ਕਰ ਚੁੱਕੇ ਹੋ ਤਾਂ ਉਹਨੂੰ ਰੀਓਰਗਨਾਈਜ਼ ਕਰਨਾ, ਉਹਨੂੰ ਪ੍ਰੋਟੈਕਟ ਕਰਨਾ, ਉਹਦੀਆਂ ਓਨਰਸ਼ਿਪ ਨੂੰ ਪ੍ਰੋਟੈਕਟ ਕਰਨਾ। ਜਿਸ ਬਿਜ਼ਨਸ ਦੇ ਤੁਸੀਂ ਓਨਰ ਹੋ ਉਹਦੇ ਚ ਰਿਟੇਨਡ ਅਰਨਿੰਗਸ ਪਈਆਂ, ਉਹਦੇ ਚ ਤੁਹਾਡੇ ਚੈਕਿੰਗ ਕਾਰਪੋਰੇਸ਼ਨ ਦੇ ਜਿਹੜੇ ਅਕਾਊਂਟਸ ਹੈਗੇ ਨੇ ਤੁਹਾਡੇ, ਜਿਹ ਚ ਕੈਸ਼ ਪਿਆ ਹੋਇਆ ਬੈਂਕਾਂ ਦੇ ਵਿੱਚ, ਉਹਨੂੰ 100% ਕਿੱਦਾਂ ਪ੍ਰੋਟੈਕਟ ਕਰਨਾ ਫਰੋਮ ਐਨੀ ਲਾਇਬਿਲਿਟੀ ਇਨ ਦਾ ਵਰਲਡ। ਡਜ਼ਨਟ ਮੈਟਰ, ਉਹ ਕਿਆ ਹਰ ਬਿਜ਼ਨਸ ਓਨਰ ਦੇ ਲਈ ਮੈਟਰ ਨਹੀਂ ਕਰਨਾ ਚਾਹੀਦਾ? ਬਿਲਕੁਲ ਕਰਦਾ ਹੈਗਾ। ਅੱਛਾ, ਜਦੋਂ ਇਹ ਵੀ ਤੁਸੀਂ ਤੀਸਰਾ ਐਸਪੈਕਟ ਵੀ ਕਰ ਲੈਂਦੇ ਹੋ ਐਸਟ ਆਰਗੇਨਾਈਜੇਸ਼ਨ ਦਾ ਜਾਂ ਪ੍ਰੋਟੈਕਸ਼ਨ ਦਾ, ਫੇਰ ਚੌਥਾ ਆਉਂਦਾ ਸਟੇਟ ਪਲਾਨਿੰਗ। ਹੁਣ ਆਈ ਸਟੇਟ ਪਲਾਨਿੰਗ, ਉਹ ਫੇਜ਼ ਨੰਬਰ 4 ਆਇਆ, ਜਿੱਥੇ ਤੁਸੀਂ ਕਹੋਗੇ ਯਾਰ ਮੈਂ ਕਮਾ ਚੁੱਕਾ, ਮੇਰੀ ਇਨਕਮ ਵੀ ਠੀਕ ਹੈ, ਐਸੈਟ ਵੀ ਅਕੋਮੋਡੇਟ ਕਰ ਲਏ, ਮੈਂ ਰੀਓਰਗਨਾਈਜ਼ ਪ੍ਰੋਟੈਕਟ ਵੀ ਕਰ ਲਿਆ, ਹੁਣ ਸਾਰਾ ਤਾਂ ਮੈਂ ਯੂਜ਼ ਹੀ ਨਹੀਂ ਕਰ ਪਾਉਂਦਾ ਆਪਣੇ ਵਾਸਤੇ, ਇਹ ਤਾਂ ਨੈਕਸਟ ਜਨਰੇਸ਼ਨ ਨੂੰ ਜਾਏਗਾ। ਮੈਂ ਸਟੇਟ ਪਲੈਨਿੰਗ ਕਰਨਾ ਚਾਹੁੰਦਾ, ਕਿਉਂਕਿ ਸਾਰੇ ਤੇ ਗਵਰਨਮੈਂਟ ਨੇ ਮੇਰੇ ਕੋਲ ਟੈਕਸ ਲੈਣਾ, ਗਵਰਨਮੈਂਟ ਨੇ ਮੈਨੂੰ ਪ੍ਰੋਟੈਕਸ਼ਨ ਦਿੱਤੀ ਸੀਗੀ ਮੇਰੇ ਐਸੈਟਸ ਤੇ, ਮੇਰੀਆਂ ਟੈਕਸ ਲਾਇਬਿਲਿਟੀਜ਼ ਡਿਫਰੈਂਟ ਹੋਣਗੀਆਂ ਐਸ ਕੰਪੇਅਰ ਟੂ ਜੋ ਐਵਰੇਜ ਬੰਦੇ ਦੀਆਂ, ਕਿਉਂਕਿ ਜਿਹੜੀ ਮੈਂ ਪ੍ਰੋਟੈਕਸ਼ਨ ਦੀ ਗੱਲ ਕਰ ਰਿਹਾ ਗਵਰਨਮੈਂਟ ਵੱਲੋਂ ਹੀ ਮਿਲਣੀਆਂ ਸਾਰੀਆਂ ਪ੍ਰੋਟੈਕਸ਼ਨ, ਲੇਕਿਨ ਉਹ ਕਿੱਦਾਂ ਹੋਏਗਾ, ਉਹਦਾ ਤਰੀਕਾ ਕੀ ਕੀ ਆ ਉਹਨੂੰ ਕਰਨ ਦਾ? ਹੁਣ ਮੇਰੇ ਟੈਕਸ ਡਿਫਰੈਂਟ ਲੈਵਲ ਦੇ ਹੋ ਜਾਣਗੇ, ਤੇ ਉਹ ਮੈਂ ਵੀ ਪਲੈਨਿੰਗ ਕਰਨੀ ਹੈ ਕਿ ਮੈਂ ਕਿੱਦਾਂ ਟੈਕਸ ਦੇਣਾ ਹੈਗਾ, ਫੇਰ ਜਾ ਕੇ ਕਿਤੇ ਓਵਰਆਲ ਫਾਈਨੈਂਸ਼ੀਅਲ ਪਲੈਨਿੰਗ ਕੰਪਲੀਟ ਹੁੰਦੀ ਹੈ। ਹੁਣ ਇਹਦੇ ਲਈ ਜ਼ਰੂਰੀ ਨਹੀਂ ਜਿਹਦੇ ਕੋਲ ਬਹੁਤ ਪੈਸਾ ਹੈਗਾ, ਮਿਲੀਅਨ ਬਿਲੀਅਨ ਚ, ਉਹਦੇ ਵਾਸਤੇ ਇਹ 4 ਫੇਜ਼ ਹੈ। ਇਹ ਹਰ ਪਰਸਨ ਵਾਸਤੇ, ਤੁਸੀਂ 20 ਸਾਲ ਦੇ ਹੈਗੇ ਹੋ ਤੇ ਜਾਂ 70-80 ਸਾਲ ਦੀ ਉਮਰ ਤੇ ਹੈਗੇ ਹੋ, ਇਟ ਡਜ਼ਨਟ ਮੈਟਰ। ਇਹ 4 ਫੇਜ਼ ਜਿਹੜੇ ਆ ਟੁਗੈਦਰ ਜਿਹੜਾ ਉਹ ਕੰਪਲੀਟ ਕਰਦਾ ਪ੍ਰੋਸੈਸ ਨੂੰ। ਇੱਕ ਸਿੰਪਲ ਜਿਹੜਾ ਤੁਸੀਂ ਕੁਐਸਚਨ ਪੁੱਛਿਆ, ਇਨਵੈਸਟ ਕਿੱਥੇ ਕਰਨਾ ਚਾਹੀਦਾ? ਦੇਖੋ, ਉਹ ਤਾਂ ਤੁਸੀਂ ਉਹਦੇ ਬੜੇ ਸਾਰੇ ਫੈਕਟਰ, ਉਹਦਾ ਸ਼ਾਰਟ ਚ ਆਂਸਰ ਨਹੀਂ ਦਿੱਤਾ ਜਾ ਸਕਦਾ, ਲੇਕਿਨ ਇੱਕ ਸਿੰਪਲ ਐਗਜ਼ਾਮਪਲ, ਚਲੋ ਸਟ੍ਰੇਟ ਮੈਂ ਆਂਸਰ ਦੇਣਾ। ਦੇਖੋ, ਜੇ ਕਿਸੇ ਨੇ ਦੁਨੀਆ, ਜੇ ਬੰਦੇ ਨੂੰ ਬਹੁਤ ਹੀ ਸਿੰਪਲ ਰੱਖਣਾ ਆਪਣੇ ਫਾਈਨੈਂਸ ਨੂੰ, ਤਾਂ S&P 500 ਦੇ ਵਿੱਚ ਇਨਵੈਸਟ ਕਰਦੇ। ਟੌਪ 500 ਬੈਸਟ ਪਰਫਾਰਮਿੰਗ US ਕੰਪਨੀਜ਼ ਹੁੰਦੀ ਹੈ, ਉਹ ਚ ਇਨਵੈਸਟ ਕਰ ਦੋ। 8-10% ਦੀ ਉਹ ਚ ਉਹਨਾਂ ਨੇ ਐਵਰੇਜ ਜਿਹੜੀ ਹੈ ਗਰੋਥ ਆਉਂਦੀ ਰਹਿੰਦੀ ਹੈ। ਉਹਦੇ ਚ ਕੀ ਹੁੰਦਾ, ਜਿਹੜੀਆਂ ਪੂਅਰ ਪਰਫਾਰਮਿੰਗ ਕੰਪਨੀਜ਼ ਹੁੰਦੀ ਹੈ ਆਟੋਮੈਟਿਕਲੀ ਉਹ ਚੋਂ ਬਾਹਰ ਕੱਢ ਦਿੰਦੇ ਆ, ਜਿਹੜੀਆਂ ਅਮਰਜਿੰਗ ਬੈਟਰ ਕੰਪਨੀ ਹੁੰਦੀ ਹੈ ਉਹ ਚ ਆਟੋਮੈਟਿਕਲੀ, ਮਤਲਬ ਤੁਹਾਨੂੰ ਆਪਣਾ ਦਿਮਾਗ ਲਗਾਉਣ ਦੀ ਵੀ ਲੋੜ ਨਹੀਂ ਹੈ, ਤੁਹਾਨੂੰ ਆਪਣਾ ਕਿਸੇ ਪ੍ਰੋਫੈਸ਼ਨਲ ਕੋਲ ਐਡਵਾਈਸ ਲੈਣ ਦੀ ਨਹੀਂ ਲੋੜ ਨਹੀਂ ਹੈ। ਲੇਕਿਨ ਮੈਂ ਬੇਸਿਕ ਲੈਵਲ ਤੇ ਕਹਿ ਰਿਹਾ, ਤਾਂ ਮੈਂ ਨਹੀਂ ਕਿ ਇੱਥੇ ਹੀ ਸਾਰੇ ਰਿਜ਼ਲਟ ਹੈ, ਲੇਕਿਨ ਇਹ ਤਾਂ ਬੇਅਰ ਮਿਨੀਮਮ ਹਰ ਪਰਸਨ ਨੂੰ ਕਰ ਲੈਣਾ ਚਾਹੀਦਾ। ਉਹ ਗੁੱਡ ਹੈ, ਉਹ ਵੀ ਐਸੈਟ ਗੁੱਡ ਹੈ। ਮੈਂ ਤੁਹਾਨੂੰ ਦੱਸ ਦਿੰਦਾ, ਪਿਛਲੇ 10 ਸਾਲਾਂ ਤੋਂ ਵਾਰਨ ਬਫੇਟ ਜੋ ਕਿ ਨੰਬਰ 1 ਇਨਵੈਸਟਰ ਮੰਨ क्या वही सब तो बेस्ट है? नहीं, मैं एक एग्जांपल देती है कि यस वो कंपनी ने बीट कीती है, लेकिन जे असी गल करिए गोल्ड दी, तो पिछले चार सालों चो गोल्ड ने S&P 500 नू बीट करता, तो जिस बंदे ने गोल्ड च इन्वेस्टमेंट किया सीगा ओदी ग्रोथ S&P 500 तो भी ज्यादा रही है। लेकिन इसका मतलब कि असी सारों गोल्ड च पा दी, आंसर इज नो। एक होर एग्जांपल दे देना, जेड़ा फंड असी यूज करते हैं कैनेडा दे विच, उच कपल ऑफ बिलियंस डॉलर्स हैगे अपने सारे क्लाइंट्स कंज्यूमर्स कैनेडियंस ने उच पैसा पाया होया, पिछले 26 सालों तो S&P 500 होए वॉरेन बफे हो या गोल्ड तिना नू बीट कर रही है 17.5% की 26 सालों तो एवरेज ग्रोथ आ रही है उदे विच। सो पॉइंट आया नहीं है कि इन्वेस्ट कित्थे करिए, कित्थे भी करो करना जरूरी है, किन्ना करना है, किस हिसाब ना करना, ओदियां टैक्सेशन कल नू की होगा, ओ चीजां नू अंडरस्टैंड करना जड़ा बड़ा जरूरी है, फंडामेंटल्स नू अंडरस्टैंड करना बड़ा जरूरी है कि लाइफ च जे अगे वधना है फाइनेंस नू लैके, अपना जे तुसी बिजनेस ओनर हो या जॉब करदे हो या कंट्रैक्टिंग ते हो भी हो, मैं तां वेल्थ क्रिएट करनी करनी है। जे तुसी वेल्थ क्रिएट कर भी गए तो क्या मैं अगली जनरेशन अपने क्या तुहाडे बच्चियां नू सेम लैवल ऑफ एक्सपोजर हैगा जिन्ना तुहाडा एक्सपोजर है? आंसर इज नो। नो प्रॉब्लम, तुसी 20-30 सालां जिन्ना भी इकट्ठा किया ना, अगली जनरेशन ने 70% वेल्थ खत्म हो जाती है बाय सेकंड जनरेशन, क्योंकि जिन्होंने भी पैसा बड़ा इकट्ठा कर भी लिया अपनी स्किल दे बेस से, वो भूल गए कि भी अगली जनरेशन नू अपने बच्चों नू अपनी फैमिली नू सेम लेवल ते एक्सपोजर देना जरूरी सीगा, कमाना इकट्ठा करना एक गुड इनफ जिहड़ा सीगा वो नहीं सीगा। जिहड़ी थर्ड जनरेशन हुंदी है 90% वेल्थ खत्म हो चुकी हुंदी है, क्यों? क्योंकि फाइनेंशियल लिटरेसी नहीं ट्रांसफर की, घर ट्रांसफर करते बच्चों के नाम से, कैश करता, मनी करती, सब कुछ ट्रांसफर करता, नॉलेज किन्हें ट्रांसफर करनी सी वो बड़ी जरूरी है। जे असी एग्जाम्पल लीए ना, तुहानू शायद पता होगा युद्धवीर जी, अपना यूरोप च इटली च फैमिली है मेडिसी फैमिली, है ना, 500 सालों तो इज दी रिचेस्ट फैमिली देयर। 500 साल पहले उन्होंने अपना एस्टैबलिश किए थे मेडिसी बैंक, 14-15वीं सेंचुरी दे विच ना बैंकां च इन्वेस्ट किया सी, उन्होंने आर्ट दे विच इन्वेस्ट किया सी, अज 500-600 सालों च भी वो फैमिली वन ऑफ द मोस्ट इन्फ्लुएंशियल और इकोनॉमिकली स्ट्रांग फैमिली है। क्यों? क्योंकि वो फाइनेंशियल लिटरेसी भी ट्रांसफर की गई है पिछले 5-10, 7-8 जनरेशन दे विच उन्होंने। फिर उत्थों दी फंडामेंटल देखो ना, उन्होंने की किया सीगा, लैंड च पैसा इन्वेस्ट किया, बैंकिंग च इन्वेस्ट किया, आर्ट्स दे विच इन्वेस्ट किया। अच्छा, एक पर्सन कहता यार मैं भी बिजनेस ओनर हां लेकिन मैनू आर्ट्स, मैं एक आर्ट दी सिंपल एग्जांपल देना, आर्ट्स दे विच आर्ट जड़ा हैगा उच भी तुसी इन्वेस्ट कर सकते हो, दैट इज ऑल्सो इन्वेस्टमेंट। लेकिन हुण जे मैं इन्वेस्टमेंट करनी है, मैं कहूंगा मैनू नॉलेज तो है नहीं, तो मैं 3-4 साल पहले आई वॉज लुकिंग इन टू इट कि इन्हू किदा अंडरस्टैंड करिए, दैन आई फाउंड आउट प्रोफेशनल्स मिले मैनू न्यूयॉर्क च हैगे ने, they will charge you $10,000 but they will go with you, they will teach you and they will help you to buy the art. मतलब वो दे available है कि ने कि how to invest in art and collectibles, दे विच हर चीज दे professionals available है कि ने, तुसी की करना चाहते हो पहले तो अपना answer clear होना चाहिए कि मैंने चाहिए की है life दे विच, what do I really want in my life। अच्छा, बिटकॉइन ऊपर जा रहा है, चलो उसे भी मैंने किनिया कॉल आंदी है, गौरव जी बिटकॉइन ले लिया, मैं क्या पहली गल उसकी रेगुलेटरी नहीं है, मैं तुम्हें एडवाइस नहीं दे सकता क्योंकि मैं उसका कोई लाइसेंस नहीं है, आई कैन नॉट गिव यू द एडवाइस वेदर यू शुड डू इट और नॉट। मैं अपना दस सकता, यस आई बीन इन्वेस्ट फॉर मोर देन अ डेकेड नाउ, लेकिन क्या सारे नु करना चाहिए आई डोंट नो, मैं एडवाइस दे ही नहीं सकता, लेकिन मेरे लगता वो तो इंपॉर्टेंट सी एज पार्ट ऑफ द फाइनेंस है अगे भी गोइंग फॉरवर्ड। यू सी अज भी गल कर रहे हैं, इस साल के एंड तक देख लेना बिटकॉइन की वैल्यू की होंगी है, इट डजंट मीन कि आई एम सेइंग 2-2.5 लाख से चला जाएगा, एज ऑफ टुडे 1 लाख US डॉलर है कि क्या डाउन टू $70,000 आ जाएगा, वी डोंट नो। ए तो जरा बंदा इन्वॉल्व है वे परसन लैवल से अभी गल कर सकते हैं, लेकिन प्रोफेसनली एडवाइस नहीं दे सकते। लेकिन तुम अपने अपने फाइनेंस न देखना, रियल स्टेट नू लैके एडवाइस दी जा सकती है, तुहाडे फाइनेंसिस, तुहाडी RRSPs, RESPs, नॉन रजिस्टर्ड इंश्योरेंस, तुहाडी ओवरऑल टैक्सेशन नू लैके, स्टेट नू लैके, प्रोटेक्शन लैके, उहदे रिलेटेड आई कैन गिव यू द एडवाइसिस प्रोफेशनली। जिस चीज का आंसर मेरे को नहीं होगा, मेरे को ऑफिस फुल टाइम और प्रोफेशनल अवेलेबल होगा जो तुम आओगे, एवरी सिंगल थिंग जी उसी टाइम क्लैरिफाई हो जाएगी, भावे अकाउंटेंट्स की होए, भावे लॉयर्स की होए, भावे रियल्टर्स की होए, मॉर्गेज ब्रोकर की होए या फाइनेंशियल एडवाइजर की होए। सो इन शॉर्ट, जरा सिर्फ RRSP, RESP, TFSA करन नाल सिर्फ फाइनेंशियल सक्सेस नहीं होनी, और ठीक है इज वन ऑफ द सेविंग टूल्स, लेकिन देयर इज अ लॉट मोर यू नीड टू अंडरस्टैंड एंड यू शुड अंडरस्टैंड बिकॉज फाइनेंस इज वेरी एक्साइटिंग, स्पेशली जब तुम्हें रिजल्ट आने शुरू हो जाते हैं, आई एम टेलिंग यू दिस विल बिकम योर फेवरेट थिंग। जिदों किसी का फाइनेंस बेटर होना शुरू होता है और जो उन्हें लाइफ से अज्यूम किया अपने लिए और उन्होंने मिलना शुरू हो जाता ना, द मोस्ट इंटरेस्टिंग थिंग पीपल फाइंड इज देयर फाइनेंस। आज ले सिर्फ इतना ही युद्धवीर जी, थैंक यू वेरी मच फॉर योर टाइम
सर, ऑलवेज हियर लिसनिंग टू यू, क्योंकि ਚੱਡਾ ਸਾਹਿਬ ਤੁਸੀਂ ਇੱਕ ਡਿਫਰੈਂਟ ਪਰਸਪੈਕਟਿਵ ਵੀ ਦਿੰਦੇ ਹੋ, ਐਸੈਟ ਬਣਾਉਣ ਦੇ ਨਾਲ ਨਾਲ ਐਸੈਟ ਪ੍ਰੋਟੈਕਟ ਕਰਨਾ ਵੀ ਕਿੰਨਾ ਜ਼ਰੂਰੀ ਹੈ, ਔਰ ਇੱਕ ਵਾਕਿਆ ਜਿਹੜਾ ਹੈ ਉਹ ਲਾਈਫ ਚੇਂਜਿੰਗ ਹੋ ਸਕਦਾ ਹੈ ਇਨ ਅ ਪੋਜ਼ਿਟਿਵ ਵੇ ਐਸ ਵੈਲ, ਔਰ ਕਈ ਵਾਰ ਕੋਈ ਚੈਲੰਜ ਵੀ ਆ ਸਕਦਾ ਹੈਗਾ। ਸੋ ਥੈਂਕ ਯੂ ਫੋਰ ਸ਼ੇਅਰਿੰਗ ਡਿਫਰੈਂਟ ਪਰਸਪੈਕਟਿਵ, ਔਰ ਮੈਂ ਨੰਬਰ ਦੁਬਾਰਾ ਦੱਸਵਾਂ, ਨਵੇਂ ਸਾਲ ਦੀ ਸ਼ੁਰੂਆਤ ਹੈ, ਜੇ ਤੁਸੀਂ ਵੀ ਚਾਹੁੰਦੇ ਹੈਗੇ ਹੋ ਕਿ ਕੋਈ ਫਾਈਨੈਂਸ਼ੀਅਲ ਪਲੈਨਿੰਗ ਕਰਨੀ ਹੈ, ਵੈਲਥ ਕ੍ਰੀਏਸ਼ਨ ਕਰਨੀ ਹੈ, ਕਰਜ਼ੇ ਇੱਕ ਪਾਸੇ ਕਰਕੇ ਵੈਲਥ ਕਿੱਦਾਂ ਗਰੋ ਕਰਨੀ ਹੈ, ਕੰਪਾਊਂਡਿੰਗ ਇੰਟਰਸਟ ਦਾ ਫਾਇਦਾ ਲੈਣਾ ਹੈ ਜਾਂ ਕੰਪਾਊਂਡਿੰਗ ਇੰਟਰਸਟ ਦਾ ਬੜਾ ਨੁਕਸਾਨ ਕਰਾਉਣਾ ਹੈ। ਸੋ ਇਹ ਸਾਰੀਆਂ ਚੀਜ਼ਾਂ ਤੁਸੀਂ ਜਾਣ ਸਕਦੇ ਹੈਗੇ ਹੋ ਸੌਰਵ ਚੱਡਾ ਸਾਹਿਬ ਤੋਂ। ਚੱਡਾ ਸਾਹਿਬ ਦਾ ਨੰਬਰ ਨੋਟ ਕਰੋ 416-350-55-3 ਚੱਡਾ ਸਾਹਿਬ ਬਹੁਤ ਬਹੁਤ ਸ਼ੁਕਰੀਆ, ਐਂਡ ਵੀ ਵਿਸ਼ ਯੂ
ਥੈਂਕ ਯੂ
ਥੈਂਕ ਯੂ ਟੇਕ ਕੇਅਰ ਬਾਏ। ਵਾਈ ਮੀਡੀਆ ਗਰੁੱਪ ਵੱਲੋਂ ਤੁਹਾਡੀ ਸਾਡੀ ਗੱਲਬਾਤ ਜਿਹੜੀ ਇਸੇ ਤਰ੍ਹਾਂ ਜਾਰੀ ਰਹੇਗੀ। ਅਸੀਂ ਦੱਸ ਦਈਏ ਕਿ ਇਜ਼ਰਾਈਲ ਔਰ ਹਮਾਸ ਦੀ ਜਿਹੜੀ ਸੀਜ਼ ਫਾਇਰ ਡੀਲ ਹੈਗੀ ਆ ਉਹ ਦੇ ਵਾਸਤੇ ਕੀ ਕੀ ਚੈਲੰਜਸ ਆ ਰਹੇ ਨੇ ਉਹ ਮੈਂ ਅੱਗੇ ਚੱਲ ਕੇ ਤੁਹਾਡੇ ਨਾਲ ਸਾਰੀ ਡਿਟੇਲ ਜਿਹੜੀ ਆ ਜ਼ਰੂਰ ਐਕਸਪਲੇਨ ਕਰਾਂਗਾ, ਕਿਉਂਕਿ ਇਜ਼ਰਾਈਲ ਦੇ ਜਿਹੜੇ ਪ੍ਰਧਾਨ ਮੰਤਰੀ ਨੇ ਬੈਂਜਮਿਨ ਨੇਤਨਯਾਹੂ ਉਹ ਹਮਾਸ ਦੇ ਉੱਤੇ ਐਲੀਗੇਸ਼ਨ ਲਗਾ ਰਹੇ ਨੇ ਕਿ ਹਮਾਸ ਇਜ਼ ਬੈਕ ਟਰੈਕਿੰਗ, ਆਖਰੀ ਮੌਕੇ ਦੇ ਉੱਤੇ ਉਹ ਕੁਝ ਚੀਜ਼ਾਂ ਹੋਰ ਕਰ ਰਹੇ ਨੇ ਜਿਹਦੇ ਕਾਰਨ ਕਿ ਡੀਲ ਦੇ ਵਿੱਚ ਦਿੱਕਤਾਂ ਆ ਰਹੀਆਂ ਨੇ। ਸੋ ਇਹਦੇ ਉੱਤੇ ਤੇ ਚਲੋ ਵਾਈ ਮੀਡੀਆ ਫੋਰਨ ਪਾਲਿਸੀ ਰਿਪੋਰਟ ਦੇ ਉੱਤੇ ਸਾਡੀ ਨਿਗਾਹ ਜਿਹੜੀ ਉਹ ਲਗਾਤਾਰ ਬਰਕਰਾਰ ਰਹੇਗੀ। ਔਰ ਦੂਸਰੀ ਤਰਫ ਹਾਲਾਂਕਿ ਕੱਲ ਕ੍ਰੈਡਿਟ ਵਾਰ ਸਟਾਰਟ ਹੋ ਗਈ ਸੀਗੀ ਜਦੋਂ ਪੱਤਰਕਾਰਾਂ ਨੇ ਜੋ ਬਾਈਡਨ ਨੂੰ ਪੁੱਛਿਆ ਕਿ ਇਹ ਜਿਹੜੀ ਹਮਾਸ ਔਰ ਇਜ਼ਰਾਈਲ ਦੀ ਡੀਲ ਹੈ ਤੇ ਇਹਦੇ ਵਿੱਚ ਕ੍ਰੈਡਿਟ ਤੁਹਾਨੂੰ ਦਿੱਤਾ ਜਾਏ ਕਿ ਟਰੰਪ ਸਾਹਿਬ ਨੂੰ, ਸੋ ਉਹਨਾਂ ਨੇ ਕਿਹਾ ਇਜ਼ ਦੈਟ ਅ ਜੋਕ, ਸੋ ਉਹਨਾਂ ਦਾ ਇਸ਼ਾਰਾ ਸੀਗਾ ਵੀ ਕੰਮ ਸਾਰਾ ਉਹਨਾਂ ਨੇ ਕੀਤਾ। ਐਨੀਵੇਜ਼ ਇਸ ਤੋਂ ਇਲਾਵਾ ਕੁਝ ਇੰਪੋਰਟੈਂਟ ਨਿਊਜ਼ ਜਿਹੜੀਆਂ ਅੱਗੇ ਹੈਡਲਾਈਨਸ ਦੇ ਵਿੱਚ ਵਾਈ ਮੀਡੀਆ ਨਿਊਜ਼ ਰੂਮ ਤੋਂ ਸਾਡੇ ਨਾਲ ਜ਼ਰੂਰ ਸ਼ੇਅਰ ਕੀਤੀਆਂ ਜਾਣਗੀਆਂ। ਕੁਝ ਚੀਜ਼ਾਂ ਜਿਹੜੀਆਂ ਮੈਂ ਇੰਪੋਰਟੈਂਟ ਸ਼ੇਅਰ ਕਰਨਾ ਚਾਹੁੰਦਾ, ਇੱਕ ਤੇ ਹੈਗਾ ਹੈ ਕਿ ਜਿਹੜਾ ਸਭ ਤੋਂ ਬੜਾ ਸਵਾਲ ਕਿ ਆਖਿਰਕਾਰ ਕੀ ਹੋਏਗਾ, ਇਹ ਤੇ ਸਾਨੂੰ ਨਹੀਂ ਪਤਾ, ਪਰ ਜੇ US ਦਾ ਜੋ ਰੁੱਖ ਨਜ਼ਰ ਆ ਰਿਹਾ ਉਹ ਇਹੀ ਹੈ ਕਿ ਇਸ ਵੇਲੇ ਉਹ ਟੈਰਿਫਸ ਲਗਾਉਣ ਦੇ ਮੂਡ ਚ ਨਜ਼ਰ ਆ ਰਹੇ ਨੇ, ਔਰ ਹੋ ਸਕਦਾ ਹੈ ਕਿ ਕੁਝ ਲੋਕ ਇੱਥੇ ਤੱਕ ਵੀ ਕਹਿ ਰਹੇ ਨੇ ਕਿ ਟਰੰਪ ਸਾਹਿਬ ਸ਼ਾਇਦ 4 ਸਾਲ ਦਾ ਸਮਾਂ ਉਹਨਾਂ ਕੋਲ ਐਂਡ ਮੇ ਬੀ ਹੀ ਵਾਂਟਸ ਟੂ ਲੀਵ ਅ ਲੈਗੇਸੀ ਕਿ ਡੋਨਲਡ ਟਰੰਪ ਉਹ ਰਾਸ਼ਟਰਪਤੀ ਸੀਗੇ ਜੀ ਜਿਨ੍ਹਾਂ ਨੇ ਕਿ ਕੋਸ਼ਿਸ਼ ਕੀਤੀ ਕਿ ਕੈਨੇਡਾ ਨੂੰ ਸ਼ਾਮਿਲ ਕਰ ਲਈਏ, ਜਾਂ ਕੈਨੇਡਾ ਨੂੰ ਕਹਿੰਦੇ ਕਿਤੇ ਸ਼ਾਮਿਲ ਹੀ ਨਾ ਕਰ ਲੈਣ US ਦੇ ਵਿੱਚ, ਕਾਮਯਾਬੀ ਨਾ ਹੋ ਜਾਣ, ਠੀਕ ਹੈ, ਜਾਂ ਕੋਸ਼ਿਸ਼ ਬੜੀ ਜ਼ੋਰਾਂ ਸ਼ੋਰਾਂ ਨਾਲ ਕੀਤੀ, ਸੋ ਉਸ ਤਰ੍ਹਾਂ ਦੀ ਕੁਝ ਲੈਗੇਸੀ ਵੀ ਉਹ ਛੱਡਣਾ ਚਾਹੁੰਦੇ ਹੋ, ਇਹ ਵੀ ਹੋ ਸਕਦਾ ਹੈ, ਹੂ ਨੋਜ਼ ਵਾਟ ਇਜ਼ ਇਨ ਹਿਸ ਮਾਈਂਡ, ਜਾਂ ਮੇ ਬੀ ਸਿਰਫ ਧਮਕੀਆਂ ਹੀ ਦੇ ਰਹੇ ਨੇ ਕਿ 25% ਕਹਿ ਕੇ ਕਿਤੇ 5-10-15% ਤੇ ਮਾਮਲਾ ਫਿਨਿਸ਼ ਕੀਤਾ ਜਾਏ, ਜਾਂ ਆਪਣੀ ਕੰਸਟੀਟੂਐਂਸੀ ਨੂੰ ਤਾਂ ਉਹ ਖੁਸ਼ ਕਰ ਹੀ ਰਹੇ ਨੇ ਜਿਹੜੇ ਲੋਕ ਅਮਰੀਕਾ ਲੈਟਸ ਮੇਕ ਅਮਰੀਕਾ ਗ੍ਰੇਟ ਅਗੇਨ, ਜੋ ਉਹਨਾਂ ਦਾ ਨਾਰਾ ਹੈ ਕਿ ਲੈਟਸ ਮੇਕ ਅਮਰੀਕਾ ਗ੍ਰੇਟ ਅਗੇਨ, ਉਹਦੇ ਵਿੱਚ ਤਾਂ ਕਿਤੇ ਨਾ ਕਿਤੇ ਉਹ ਕਾਮਯਾਬ ਹੁੰਦੇ ਨਜ਼ਰ ਆ ਰਹੇ ਨੇ। ਸੋ ਇਹਦੇ ਬਾਰੇ ਵੀ ਗੱਲ ਕਰਾਂਗੇ, ਔਰ ਓਵਰਆਲ ਜੇ ਅਸੀਂ ਇਹ ਦੇਖੀਏ ਮੈਂ ਸਮਝਦਾ ਹਾਂ ਕਿ ਹੋਰ ਡੈਨੀਅਲ ਸਮਿਥ ਜਿਹੜੇ ਨੇ ਅਲਬਰਟਾ ਦੇ ਪ੍ਰੀਮੀਅਰ, ਮੈਂ ਉਹਨਾਂ ਦੇ ਬਾਰੇ ਜ਼ਰੂਰ ਗੱਲ ਕਰਨਾ ਚਾਹੁੰਦਾ ਹੈਗਾ ਕਿ ਡੈਨੀਅਲ ਸਮਿਥ ਪਨਾਮਾ ਸੀਗੇ, ਸ਼ੀ ਅਟੈਂਡਡ ਜਿਹੜੀ ਮੀਟਿੰਗ ਹੋਈ ਆ ਪ੍ਰਧਾਨ ਮੰਤਰੀ ਜਸਟਿਨ ਟਰੂਡੋ ਔਰ ਸਾਰੇ ਜਿਹੜੇ ਸਾਡੇ ਪ੍ਰੋਵਿੰਸ਼ੀਅਲ ਪ੍ਰੀਮੀਅਰ ਸੀਗੇ, ਸਾਡੇ ਓਨਟੇਰੀਓ ਪ੍ਰੀਮੀਅਰ ਡਗ ਫੋਰਡ ਸਾਹਿਬ ਵੀ ਉੱਥੇ ਮੌਜੂਦ ਸੀਗੇ, ਉਹਦੇ ਵਿੱਚ ਅਲਬਰਟਾ ਦੀ ਪ੍ਰੀਮੀਅਰ ਡੈਨੀਅਲ ਸਮਿਥ ਸ਼ੀਰਨ ਕਮ ਪਰਸਨਲੀ, ਵਿਚ ਇਜ਼ ਓਕੇ, ਠੀਕ ਹੈ, ਤੁਸੀਂ ਵੀਡੀਓ ਕਾਨਫਰੰਸਿੰਗ ਦੇ ਜ਼ਰੀਏ ਵੀ ਜੁਆਇਨ ਕਰ ਸਕਦੇ ਸੀਗੇ ਔਰ ਕੀਤਾ ਉਹਨਾਂ ਨੇ, ਲੇਕਿਨ ਜਿਹੜਾ ਜੁਆਇੰਟ ਸਟੇਟਮੈਂਟ ਹੈ ਉਹਦੇ ਵਿੱਚ ਉਹ ਸ਼ਾਮਿਲ ਨਹੀਂ ਹੋਏ। ਅਲਬਰਟਾ ਦੀ ਪ੍ਰੀਮੀਅਰ ਡੈਨੀਅਲ ਸਮਿਥ ਆਖਿਰਕਾਰ ਜੁਆਇੰਟ ਸਟੇਟਮੈਂਟ ਕਿਉਂ ਨਹੀਂ ਸ਼ਾਮਿਲ ਹੋਏ, ਕਿਉਂਕਿ ਜਿਹੜੀ ਐਗਰੈਸਿਵ ਪੋਸਚਰਿੰਗ ਇਸ ਵੇਲੇ ਡਗ ਫੋਰਡ ਸਾਹਿਬ ਸਾਡੇ ਪ੍ਰੀਮੀਅਰ ਜਾਂ ਹੋਰ ਮੈਨੀਟੋਬਾ ਜਿਸ ਤਰ੍ਹਾਂ ਪ੍ਰੀਮੀਅਰ ਉਹ ਗੱਲ ਕਰ ਰਹੇ ਨੇ, ਸ਼ਾਇਦ ਅਲਬਰਟਾ ਦੀ ਪ੍ਰੀਮੀਅਰ ਡੈਨੀਅਲ ਸਮਿਥ ਉਹਦੇ ਵਿੱਚ ਸ਼ਾਮਿਲ ਨਹੀਂ ਹੋਣਾ ਚਾਹੁੰਦੇ ਉਹ। ਔਰ ਅਸੀਂ ਇੱਥੇ ਵੀ ਦੱਸ ਦਈਏ ਕਿ ਹਾਲ ਹੀ ਦੇ ਵਿੱਚ ਜਦੋਂ ਉਹ US ਗਏ ਨੇ ਉੱਥੇ ਜਾ ਕੇ US ਪ੍ਰੈਜੀਡੈਂਟ ਇਲੈਕਟ ਡੋਨਲਡ ਟਰੰਪ ਦੇ ਨਾਲ ਮੁਲਾਕਾਤ ਕੀਤੀ, ਕੈਵਨ ਓ'ਲੈਰੀ ਵੀ ਸੀਗੇ, ਤਸਵੀਰਾਂ ਅਸੀਂ ਤੁਹਾਡੇ ਲਈ ਦੁਬਾਰਾ ਤੋਂ ਚੈਨਲ ਵਾਈਜ਼ ਉੱਤੇ ਸ਼ੇਅਰ ਕਰ ਰਹੇ ਹਾਂ। ਸੋ ਉਹਨਾਂ ਨੇ ਇੱਥੇ ਫੈਡਰਲ ਸਰਕਾਰ ਦੇ ਨਾਲ ਕੋਈ ਗੱਲ ਨਹੀਂ ਕੀਤੀ, ਕੋਈ ਤਾਲਮੇਲ ਨਹੀਂ ਬਿਠਾਇਆ ਕਿ ਜੀ ਹਾਂਜੀ ਅਸੀਂ ਉੱਥੇ ਜਾ ਰਹੇ ਹਾਂ। ਸੋ ਮੇਰਾ ਜ਼ਾਤੀ ਤੌਰ ਤੇ ਮੰਨਣਾ ਹੈ ਕਿ ਕੈਨੇਡਾ ਸ਼ੁੱਡ ਬੀ ਯੂਨਾਈਟਿਡ, ਸਾਡੇ ਪ੍ਰਧਾਨ ਮੰਤਰੀ ਜਸਟਿਨ ਟਰੂਡੋ ਔਰ ਸਾਰੇ ਪ੍ਰੀਮੀਅਰ ਯੂਨਾਈਟਿਡ ਹੋਣੇ ਚਾਹੀਦੇ ਨੇ, ਜੋ ਕਾਫੀ ਹੱਦ ਤੱਕ ਤੇ ਨਜ਼ਰ ਆ ਰਿਹਾ, ਪਰ ਜਿਸ ਤਰੀਕੇ ਦੇ ਨਾਲ ਡੈਨੀਅਲ ਸਮਿਥ ਗਏ ਨੇ ਔਰ ਡੈਨੀਅਲ ਸਮਿਥ ਸ਼ੀ ਡਿਡਨਟ ਈਵਨ ਸਾਈਨ ਦ ਜੁਆਇੰਟ ਸਟੇਟਮੈਂਟ, ਸ਼ੀ ਵਾਜ਼ ਨਾਟ ਪਾਰਟ ਆਫ ਦ ਜੁਆਇੰਟ ਸਟੇਟਮੈਂਟ, ਸੋ ਇਹ ਮੈਂ ਸਮਝਦਾ ਹੈ ਕਿ ਠੀਕ ਨਹੀਂ ਹੈ ਮੇਰੇ ਮੁਤਾਬਿਕ, ਕਿਉਂਕਿ ਉਧਰੋਂ US ਪ੍ਰੈਜੀਡੈਂਟ ਇਲੈਕਟ ਡੋਨਲਡ ਟਰੰਪ ਨੂੰ ਜੇ ਤੁਸੀਂ ਜਾ ਕੇ ਉੱਥੇ ਇਸ ਤਰ੍ਹਾਂ ਗੱਲਬਾਤ ਕਰੋਗੇ ਇਕੱਲਿਆਂ ਜਾ ਕੇ, ਔਰ ਜਿਹੜੀ ਹੁਣ ਉਹ ਗੱਲ ਕਰ ਰਹੇ ਨੇ ਕਿ ਅਸੀਂ ਧਮਕੀਆਂ ਨਾ ਦਈਏ, ਔਰ ਠੀਕ ਹੈ ਧਮਕੀਆਂ ਤਾਂ ਨਹੀਂ ਦੇਣੀਆਂ ਚਾਹੀਦੀਆਂ, ਪਰ ਜੇ ਅਮਰੀਕਾ ਲਗਾਤਾਰ ਧਮਕੀਆਂ ਦੇ ਰਿਹਾ, ਡੋਨਲਡ ਟਰੰਪ ਸਾਹਿਬ ਲਗਾਤਾਰ ਧਮਕੀਆਂ ਦੇ ਰਹੇ ਨੇ, ਤੇ ਕੈਨੇਡਾ ਨੂੰ ਵੀ ਇਹ ਕਹਿਣਾ ਚਾਹੀਦਾ ਕਿ ਠੀਕ ਹੈ ਵੀ ਵਿਲ ਫਾਈਟ, ਅਸੀਂ ਦੋਸਤੀ ਚਾਹੁੰਦੇ ਹਾਂ ਅਮਰੀਕਾ ਦੇ ਨਾਲ, ਔਰ ਅਮੈਰੀਕਨਸ ਤੇ ਬਿਲਕੁਲ ਨਹੀਂ ਚਾਹੁੰਦੇ, ਮੈਂ ਅੱਗੇ ਚੱਲ ਕੇ ਡਿਟੇਲ ਦੇ ਵਿੱਚ ਗੱਲ ਵੀ ਕਰਾਂਗਾ ਕਿ ਐਸੀ ਵੀ ਗੱਲ ਨਹੀਂ ਹੈ ਕਿ ਜੇ ਅਮਰੀਕਾ ਜੋ ਗੱਲਾਂ ਕਰ ਰਿਹਾ ਹੁਣ ਦੇਖੋ ਡੋਨਲਡ ਟਰੰਪ ਸਾਹਿਬ ਜੋ ਗੱਲ ਕਰ ਰਹੇ ਨੇ ਉਹ ਕਿੰਨੀ ਕੁ ਸਹੀ ਹੈ ਉਹਦੇ ਕੁਝ ਫੈਕਟਸ ਐਂਡ ਫਿਗਰ ਜ਼ਰੂਰ ਅੱਗੇ ਚੱਲ ਕੇ ਹਾਈਲਾਈਟ ਕਰਾਂਗੇ ਬਟ ਪਹਿਲਾਂ ਜਿਹੜਾ ਪੋਲੀਟੀਕਲ ਸਾਈਡ ਆ ਉਹ ਮੈਂ ਕਲੀਅਰ ਕਰ ਲਵਾਂ ਹੁਣ ਪੋਲੀਟੀਕਲ ਸਾਈਡ ਡੈਨੀਅਲ ਸਮਿਥ ਜਿਹੜੇ ਨੇ ਉਹ ਇੱਕ ਤੇ ਇਸ ਤਰ੍ਹਾਂ ਸ਼ੋਅ ਕਰਦੇ ਨੇ ਕਿ ਜੀ ਸੋਵਰਨਟੀ ਦੀ ਗੱਲ ਅਲਬਰਟਾ ਅਲੱਗ ਹੋ ਜਾਏਗਾ ਅਸੀਂ ਵੈਸਟਰਨ ਕੈਨੇਡਾ ਅਲੱਗ ਹੋ ਜਾਵਾਂਗੇ ਉਹ ਇੱਕ ਤੇ ਇਹ ਗੱਲਾਂ ਵੀ ਜਿਹੜੀਆਂ ਉਹ ਠੀਕ ਨਹੀਂ ਹੈਗੀਆਂ ਔਰ ਦੂਸਰੀ ਤਰਫ਼ ਜਦੋਂ ਇਹ ਗੱਲ ਕਰਦੇ ਨੇ ਕਿ ਅਸੀਂ ਕੈਨੇਡਾ ਦੇ ਉੱਤੇ ਕੋਈ ਅਹਿਸਾਨ ਕਰ ਰਹੇ ਹਾਂ ਜਾਂ ਪਾਈਪ ਲਾਈਨ ਕਿੱਦਾਂ ਕੰਮ ਕਰਦੀਆਂ ਨੇ ਮੈਲਨੀ ਜੌਲੀ ਹੁਣਾਂ ਨੂੰ ਪਹਿਲਾਂ ਉਹ ਦੇਖਣਾ ਚਾਹੀਦਾ ਮੈਲਨੀ ਜੌਲੀ ਨੂੰ ਉਹ ਧਮਕੀ ਨਹੀਂ ਦੇਣੀ ਚਾਹੀਦੀ ਜਿਹੜੀ ਉਹ ਪੂਰੀ ਨਹੀਂ ਕਰ ਸਕਣ ਸੋ ਮੈਨੂੰ ਇਸ ਤਰ੍ਹਾਂ ਲੱਗਦਾ ਹੈ ਕਿ ਅਲਬਰਟਾ ਦੇ ਪ੍ਰੀਮੀਅਰ ਡੈਨੀਅਲ ਸਮਿਥ ਸ਼ੀ ਇਜ਼ ਫਾਈਟਿੰਗ ਮੋਰ ਵਿਦ ਕੈਨੇਡੀਅਨ ਪ੍ਰਾਈਮ ਮਿਨਿਸਟਰ ਟਰੂਡੋ ਸਾਹਿਬ ਨਾਲ ਲੱਗਦਾ ਹੈ ਕਿ ਉਹਨਾਂ ਦੀ ਲੜਾਈ ਜ਼ਿਆਦਾ ਹੈ ਮੈਲਨੀ ਜੌਲੀ ਦੇ ਨਾਲ ਲੜਾਈ ਜ਼ਿਆਦਾ ਹੈ ਔਰ ਟਰੰਪ ਸਾਹਿਬ ਦੇ ਨਾਲ ਤੇ ਉੱਥੇ ਜਾ ਕੇ ਉਹ ਦੋਸਤੀਆਂ ਨਿਭਾ ਹੀ ਰਹੇ ਨੇ ਉੱਥੇ ਜਾ ਕੇ ਕੈਵਿਨ ਓ'ਲੇਰੀ ਔਰ ਇਹ ਸਾਰੇ ਉੱਥੇ ਇਕੱਠੇ ਹੋਏ ਨੇ ਔਰ ਕੈਵਿਨ ਓ'ਲੇਰੀ ਹੁਣਾਂ ਦੇ ਮੈਂ ਬਿਆਨ ਸੁਣ ਰਿਹਾ ਸੀਗਾ ਉਹ ਕਹਿੰਦੇ ਨੇ ਕਿ ਠੀਕ ਹੈ ਜੀ ਮੈਂ ਕੈਨੇਡੀਅਨ ਸਿਟੀਜ਼ਨ ਆ ਬਿਜ਼ਨਸ ਵੀ ਇੱਥੇ ਕਰ ਰਹੇ ਨੇ ਅਮਰੀਕਾ ਚ ਵੀ ਬੜਾ ਬਿਜ਼ਨਸ ਹੈ ਪਰ ਜਿਹੜੀਆਂ ਚੀਜ਼ਾਂ ਕੁਛ ਉਹ ਕਹਿ ਰਹੇ ਸੀਗੇ ਉਹ ਮੈਂ ਸੁਣ ਕੇ ਹੈਰਾਨ ਹੋ ਗਿਆ ਜੀ ਕਰੰਸੀ ਇੱਕ ਕਰ ਦਿਓ ਵੀ ਕੈਨੇਡੀਅਨ ਸਾਡਾ ਆਪਣਾ ਡਾਲਰ ਹੈ ਔਰ ਕੈਵਿਨ ਓ'ਲੇਰੀ ਦੀ ਇਹ ਗੱਲਾਂ ਕਿ ਜੀ ਕਰੰਸੀ ਕਰ ਦਿਓ ਜਾਂ ਹੋਰ ਕਈ ਚੀਜ਼ਾਂ ਦੀ ਜਿਹੜੀ ਉਹ ਗੱਲ ਕਰ ਰਹੀ ਸੀ ਵੀ ਇੱਦਾਂ ਕਿੱਦਾਂ ਕਰ ਰਹੀ ਹੈ ਕੈਨੇਡਾ ਇੱਕ ਆਪਣਾ ਇੰਡੀਪੈਂਡੈਂਟ ਕੰਟਰੀ ਹੈ ਸੋ ਚਲੋ ਇਸ ਮੁੱਦੇ ਤੇ ਵੀ ਆਉਂਦੇ ਹਾਂ ਲੇਕਿਨ ਹੁਣ ਜੇ ਇਫ ਦਾ ਪੁਸ਼ ਕਮਸ ਟੂ ਸ਼ਾਵ ਲੈਟਸ ਸੀ ਵਾਟ ਇਜ਼ ਗੋਇੰਗ ਟੂ ਹੈਪਨ ਆਉਣ ਦਿਓ ਫਿਰ ਪਹਿਲੀ ਚੀਜ਼ ਤਾਂ ਹੈਗੀ ਹੈ ਕਿ ਡੋਨਲਡ ਟਰੰਪ ਉਹਨਾਂ ਦੀ ਜਿਹੜੀ ਇਹ ਗੱਲ ਹੈ ਕਿ 1 ਟ੍ਰਿਲੀਅਨ ਡਾਲਰ ਦਾ ਬਾਇਲੈਟਰਲ ਟ੍ਰੇਡ ਆ ਉਹਦੇ ਵਿੱਚ ਡੋਨਲਡ ਟਰੰਪ ਜਿਹੜੀ ਇਹ ਗੱਲ ਕਰ ਰਹੇ ਨੇ ਕਿ ਅਸੀਂ ਕੈਨੇਡਾ ਨੂੰ ਕਿਤੇ ਸਬਸਿਡਾਈਜ਼ ਕਰ ਰਹੇ ਹਾਂ $200 ਬਿਲੀਅਨ ਉਹ ਬਿਲਕੁਲ ਠੀਕ ਨਹੀਂ ਹੈ ਦੇਖੋ $1 ਬਿਲੀਅਨ ਦਾ ਟੋਟਲ $1 ਟ੍ਰਿਲੀਅਨ ਦਾ ਟੋਟਲ ਬਾਇਲੈਟਰਲ ਟ੍ਰੇਡ ਹੈ $1 ਟ੍ਰਿਲੀਅਨ ਦੇ ਵਿੱਚੋਂ ਟ੍ਰੇਡ ਡੈਫਿਸਿਟ $40 ਬਿਲੀਅਨ ਹੈ ਠੀਕ ਹੈ $40 ਬਿਲੀਅਨ ਕੋਈ ਵੱਡਾ ਟ੍ਰੇਡ ਡੈਫਿਸਿਟ ਨਹੀਂ ਹੈ ਅਮਰੀਕਾ ਦਾ ਜਿਹੜਾ ਟ੍ਰੇਡ ਡੈਫਿਸਿਟ ਹੈ ਤੁਸੀਂ ਪਿਛਲੇ 50 ਸਾਲ ਦਾ ਰਿਕਾਰਡ ਕੱਢ ਕੇ ਦੇਖ ਲਓ ਵੈਨ ਵਾਜ ਇਟ ਇਨ ਸਰਪਲਸ ਕਿਆ ਅਮਰੀਕਾ ਦਾ ਟ੍ਰੇਡ ਕਦੇ ਵੀ ਸਰਪਲਸ ਚ ਹੋਇਆ ਟ੍ਰੇਡ ਡੈਫਿਸਿਟ ਹੀ ਰਿਹਾ ਪਿਛਲੇ 50 ਸਾਲ ਦਾ ਰਿਕਾਰਡ ਕੱਢ ਲਓ ਸੋ ਐਸੀ ਵੀ ਕੋਈ ਗੱਲ ਨਹੀਂ ਹੈ ਕਿ ਜੀ ਇਹ ਬੜੀ ਕੋਈ ਪਿਛਲੇ 2-4 ਸਾਲ ਤੋਂ ਜਾਂ 5-10 ਸਾਲ ਤੋਂ ਬਹੁਤ ਬੜਾ ਨੁਕਸਾਨ ਅਮਰੀਕਾ ਨੂੰ ਹੋਇਆ ਨਹੀਂ ਫਿਰ ਅਗਲਾ ਪੁਆਇੰਟ ਡਿਸਕਸ ਕਰਦੇ ਹਾਂ ਜੇ ਟ੍ਰੇਡ ਡੈਫਿਸਿਟ ਠੀਕ ਕਰਨਾ ਹੈ ਬਿਲਕੁਲ ਠੀਕ ਕਰਨਾ ਚਾਹੀਦਾ ਹਰ ਕੰਟਰੀ ਚਾਹੁੰਦੀ ਹੈ ਕਿ ਟ੍ਰੇਡ ਡੈਫਿਸਿਟ ਘਟੇ ਅਮਰੀਕਾ ਦਾ ਟ੍ਰੇਡ ਡੈਫਿਸਿਟ ਘੱਟ ਵੀ ਰਿਹਾ ਫਿਰ ਅਗਲਾ ਪੁਆਇੰਟ ਹੈ ਕਿ ਜਿਹੜੀਆਂ ਕੰਟਰੀਜ਼ ਦੇ ਨਾਲ ਜ਼ਿਆਦਾ ਟ੍ਰੇਡ ਡੈਫਿਸਿਟ ਹੈ ਫਿਰ ਪਹਿਲਾਂ ਤੇ ਤੁਸੀਂ ਉਹ ਟ੍ਰੇਡ ਡੈਫਿਸਿਟ ਠੀਕ ਕਰੋਗੇ ਕੈਨੇਡਾ ਦਾ ਤੇ ਪਹਿਲੇ ਟੌਪ 5 ਦੇ ਵਿੱਚ ਵੀ ਨਹੀਂ ਆਉਂਦਾ ਜਿੰਨਾ ਕਿ ਇੰਡੀਆ ਦੇ ਨਾਲ ਹੈ ਉਨਾ ਕੀ ਕੈਨੇਡਾ ਦੇ ਨਾਲ ਹੋਏਗਾ ਸੋ ਕੈਨੇਡਾ ਦਾ ਜਿਹੜਾ ਟ੍ਰੇਡ ਡੈਫਿਸਿਟ ਹੈ ਜੇ ਤੁਸੀਂ ਵਾਕਈ ਹੀ ਟੌਪ 5 ਕੰਟਰੀਜ਼ ਜਿਨ੍ਹਾਂ ਦੇ ਨਾਲ US ਦਾ ਟ੍ਰੇਡ ਡੈਫਿਸਿਟ ਹੈ ਜਿੱਦਾਂ ਚਾਈਨਾ ਹੈ ਮੈਕਸੀਕੋ ਹੈ ਵੀਅਤਨਾਮ ਹੈ ਜਰਮਨੀ ਹੈ ਸੋ ਇਹਨਾਂ ਦੇ ਨਾਲ ਪਹਿਲਾਂ ਤੁਸੀਂ ਟ੍ਰੇਡ ਡੈਫਿਸਿਟ ਆਪਣਾ ਠੀਕ ਕਰੋ ਠੀਕ ਹੈ ਕੈਨੇਡਾ ਦੇ ਨਾਲ ਵੀ ਕਰੋ $40 ਬਿਲੀਅਨ ਬਟ $40 ਬਿਲੀਅਨ ਇਨ ਆ $1 ਟ੍ਰਿਲੀਅਨ ਬਾਇਲੈਟਰਲ ਟ੍ਰੇਡ $40 ਬਿਲੀਅਨ ਇਨ ਆ $1 ਟ੍ਰਿਲੀਅਨ ਬਾਇਲੈਟਰਲ ਟ੍ਰੇਡ ਇਹ ਤੇ ਇੱਦਾਂ ਦੀ ਗੱਲ ਹੋ ਗਈ ਕਿ ਮੈਂ ਜਿਹੜਾ ਸਾਦਾ ਜ਼ਬਾਨ ਚ ਵੀ ਥੋੜਾ ਐਕਸਪਲੇਨ ਕਰਨ ਦੀ ਕੋਸ਼ਿਸ਼ ਕਰਦਾ ਹੈ ਕਿ ਇਹ ਤੇ ਇੱਦਾਂ ਦੀ ਗੱਲ ਹੋ ਗਈ ਕਿ ਦੋ ਭਰਾ ਸੀਗੇ ਜੀ ਉਹ ਆਪਸ ਦੇ ਵਿੱਚ ਮਿਲਦੇ ਵਰਤਦੇ ਰਹੇ ਸਗਨ ਵਗੈਰਾ ਵੀ ਦਿੰਦੇ ਰਹੇ ਇੱਕ ਦੂਸਰੇ ਦੇ ਨੂੰ ਜਿੱਦਾਂ ਵਿਆਹ ਸ਼ਾਦੀਆਂ ਚ ਸਗਨ ਕਹਿ ਲਓ ਜਾਂ ਵੈਸੇ ਵੀ ਚਲੋ ਕਿਸੇ ਦੇ ਬੱਚਾ ਹੋ ਗਿਆ ਉਹ ਸਗਨ ਦੀ ਰਸਮ ਹੁੰਦੀ ਨਾ ਆਪਣੇ ਤੇ ਉਹ ਕਰਦੇ ਰਹੇ ਇੱਕ ਦੂਸਰੇ ਨੂੰ ਇਨ ਟਰਮਸ ਆਫ ਡਾਲਰਸ ਉਹ ਬਾਅਦ ਦੇ ਵਿੱਚ ਹਿਸਾਬ ਲਗਾਇਆ ਗਿਆ ਕਿ ਪਿਛਲੇ 50 ਸਾਲਾਂ ਦੇ ਵਿੱਚ ਦੋਨਾਂ ਨੇ ਇੱਕ ਦੂਸਰੇ ਨੂੰ ਮਤਲਬ ਇਕੱਠਾ ਮਿਲਾ ਲਿਆ ਜਾਵੇ ਤੇ ਦੋਨਾਂ ਨੇ ਇੱਕ ਦੂਸਰੇ ਨੂੰ $50,000 ਦਾ ਸਗਨ ਦਿੱਤਾ ਠੀਕ ਹੈ ਜੀ ਪਿਛਲੇ 50 ਸਾਲਾਂ ਚ $50,000 ਦਾ ਸਗਨ ਦਿੱਤਾ ਗਿਆ ਵੀ ਕਦੇ ਕਿਸੇ ਨੇ $200 ਦੇ ਦਿੱਤਾ $500 ਦੇ ਦਿੱਤਾ ਹੁਣ $50,000 ਦੇ ਵਿੱਚੋਂ ਬੜਾ ਭਰਾ ਅਚਾਨਕ ਕਹੇ ਜੀ ਬੜਾ ਤੁਹਾਡੇ ਕਾਰਨ ਤਾਂ ਜੀ ਬੜਾ ਨੁਕਸਾਨ ਹੋ ਗਿਆ ਤੁਹਾਨੂੰ ਅਸੀਂ ਜਿਹੜਾ ਸਗਨ ਆ ਉਹ ਜ਼ਿਆਦਾ ਪਾਉਂਦੇ ਰਹੇ ਔਰ ਤੁਸੀਂ ਸਾਨੂੰ ਘੱਟ ਪਾਇਆ ਲੇਕਿਨ ਜਦੋਂ ਹਿਸਾਬ ਕਿਤਾਬ ਕੀਤਾ ਗਿਆ ਤੇ $50,000 ਦਾ ਜਿਹੜਾ ਸਗਨ ਛੋਟੇ ਭਰਾ ਵੀ ਦਿੰਦਾ ਰਿਹਾ ਕਦੇ ਬੜੇ ਭਰਾ ਦੇ ਘਰ ਕੋਈ ਦਿਨ ਤਿਉਹਾਰ ਸੀਗਾ ਤੇ ਛੋਟਾ ਭਰਾ ਵੀ ਸਗਨ ਦਿੰਦਾ ਰਿਹਾ ਬੜਾ ਭਰਾ ਵੀ ਦਿੰਦਾ ਰਿਹਾ ਉਹ ਹਿਸਾਬ ਲਗਾਇਆ ਗਿਆ ਕਿ ਪਿਛਲੇ 50 ਸਾਲਾਂ ਚ ਜਿਹੜਾ $50,000 $50,000 ਜਿਹੜਾ ਸਗਨ ਆਦਾਨ ਪ੍ਰਦਾਨ ਹੋਇਆ ਦੋਨੋਂ ਭਰਾਵਾਂ ਚ ਉਹ ਬੜੇ ਭਰਾ ਨੇ $150 ਜ਼ਿਆਦਾ ਦਿੱਤਾ ਕਿਤੇ ਉਹ ਹੁਣ $150,000 ਦਾ ਸਗਨ ਦਾ ਆਦਾਨ ਪ੍ਰਦਾਨ ਹੋਇਆ ਹੋਵੇ ਇੱਕ ਦੂਸਰੇ ਨੂੰ ਪੈਸੇ ਦਿੱਤੇ ਲਏ ਹੋਣ ਤੇ ਉਹਦੇ ਵਿੱਚੋਂ $150 ਦੇ ਕੀ ਮਾਇਨੇ ਆ ਤੇ ਬੜਾ ਭਰਾ ਨਾਲ ਇਹ ਵੀ ਕਹੀ ਜਾਏ ਕਿ ਮੇਰੇ ਕਾਰਨ ਹੀ ਤੁਹਾਡੀ ਘਰ ਦੀ ਰੋਟੀ ਚੱਲਦੀ ਹੈ ਕੈਨੇਡਾ ਇਜ਼ ਨੋਟ ਅ ਚੈਰਿਟੀ ਕੇਸ ਠੀਕ ਹੈ ਕਿ ਨਹੀਂ ਜਿੱਦਾਂ ਡੋਨਲਡ ਟਰੰਪ ਸਾਹਿਬ ਕਿਤੇ ਪ੍ਰੋਜੈਕਸ਼ਨ ਕਰ ਰਹੇ ਨੇ ਜੀ ਜੇ ਅਮਰੀਕਾ ਨਹੀਂ ਹੋਏਗਾ ਠੀਕ ਹੈ ਨੁਕਸਾਨ ਹੋਏਗਾ ਚੈਲੇਂਜ ਹੈ ਆਟੋ ਇੰਡਸਟਰੀ ਵਾਸਤੇ ਦੇਖ ਰਹੇ ਬੜਾ ਕੁਝ ਦੇਖਿਆ ਜਾ ਰਿਹਾ ਲੇਕਿਨ ਕੈਨੇਡਾ ਇਜ਼ ਨੋਟ ਅ ਕੈਨੇਡਾ ਇੱਕ ਸੋਵਰਨ ਕੰਟਰੀ ਹੈ ਜਿੰਨਿਆਂ ਇੱਥੋਂ ਦੇਖੋ ਬਹੁਤ ਸਾਰੀਆਂ ਜਿਹੜੇ ਰੋ ਮਟੀਰੀਅਲ ਜਾਂਦੇ ਨੇ 70% ਜਿਹੜਾ ਸਾਡਾ ਐਕਸਪੋਰਟ ਆ ਉਹ ਤਾਂ ਰੋ ਮਟੀਰੀਅਲ ਹੈ ਔਰ ਅਮੈਰੀਕਾ ਜਿਹੜਾ ਫਿਨਿਸ਼ ਗੁੱਡ ਬਣਾ ਕੇ ਅਮੈਰੀਕਾ ਦੇ ਵੀ ਬਹੁਤ ਸਾਰੇ ਜਿਹੜੇ ਉੱਥੇ ਮੈਨੂਫੈਕਚਰਰਸ ਨੇ ਐਕਸਪੋਰਟਰਸ ਨੇ ਅਮੈਰੀਕਾ ਦੇ ਵਿੱਚ ਉਹ ਫਿਨਿਸ਼ ਗੁੱਡਸ ਬਣਾ ਕੇ ਉਹ ਫਿਰ ਪੈਸਾ ਬਣਾਉਂਦੇ ਨੇ ਉੱਥੋਂ ਸਾਡੇ ਇੱਥੋਂ ਹਰ ਤਰ੍ਹਾਂ ਦੇ ਚਾਹੇ ਆਟੋ ਪਾਰਟਸ ਲੈ ਲਓ ਚਾਹੇ ਅਸੀਂ ਆਪਣੇ ਕੋਲ ਮਿਨਰਲ ਉੱਥੇ ਭੇਜ ਰਹੇ ਹਾਂ ਚਾਹੇ ਈਵਨ ਕਰੂਡ ਆਇਲ ਭੇਜ ਰਿਹਾ ਜਿਹੜਾ ਅਲਬਰਟਾ ਦੇ ਪ੍ਰੀਮੀਅਰ ਡੈਨਿਸ ਸਮਿਥ ਦੀ ਜਿਹੜੀ ਉਹ ਮੈਡਮ ਗੱਲ ਕਰ ਰਹੇ ਨੇ ਉੱਥੋਂ ਵੀ ਜੋ ਜਾ ਰਿਹਾ ਕਰੂਡ ਆਇਲ ਜਾ ਰਿਹਾ ਉੱਥੇ ਜਾ ਕੇ ਤੁਸੀਂ ਆਇਲ ਰਿਫਾਈਨ ਕਰਕੇ ਉੱਥੇ ਆਇਲ ਰਿਫਾਈਨਰੀਜ਼ ਹੈਗੀਆਂ ਪਾਈਪਲਾਈਨ ਬਣੀਆਂ ਤੁਸੀਂ ਉੱਥੋਂ ਆਇਲ ਰਿਫਾਈਨ ਕਰਕੇ ਅਮਰੀਕਾ ਚ ਵੀ ਯੂਜ਼ ਕਰਦੇ ਹੋ ਬਾਹਰ ਵੀ ਐਕਸਪੋਰਟ ਕਰਦੇ ਹੋ ਸੋ ਅਮਰੀਕਾ ਇਜ਼ ਅਮਰੀਕਨ ਮੈਨੂਫੈਕਚਰਰਸ ਐਂਡ ਐਕਸਪੋਰਟਰਸ ਆਰ ਆਲਸੋ ਬੈਨੀਫਿਟਿੰਗ ਉਸ ਤੋਂ ਵੀ ਕਾਫੀ ਫਾਇਦਾ ਉਠਾ ਰਹੇ ਨੇ ਔਰ ਮਤਲਬ ਜਿੰਨਾ ਤੁਸੀਂ ਕੈਨੇਡਾ ਨੂੰ ਵੀ ਵੇਚ ਰਹੇ ਹੋ ਜਿੰਨਾ ਸਮਾਨ ਅਮਰੀਕਾ ਕੈਨੇਡਾ ਨੂੰ ਵੇਚ ਰਿਹਾ ਹੈ ਉਹਨਾਂ ਤੇ ਤੁਸੀਂ ਚਾਈਨਾ ਜਰਮਨੀ ਫਰਾਂਸ ਇਟਲੀ ਤਿੰਨ ਚਾਰ ਕੰਟਰੀਜ਼ ਨੂੰ ਇਕੱਠਾ ਕਰ ਲਓ ਉਹਨਾਂ ਨੇ ਤੁਸੀਂ ਵੇਚ ਰਹੇ ਜਿੰਨਾ ਕੈਨੇਡੀਅਨਸ ਨੂੰ ਵੇਚ ਰਿਹਾ ਅਮਰੀਕਾ ਜਿਹੜੇ ਐਕਸਪੋਰਟਰਸ ਨੇ ਮੈਨੂਫੈਕਚਰਸ ਨੇ ਜਿੰਨਾ ਸਮਾਨ ਉਹ ਵੇਚ ਰਹੇ ਨੇ ਸੋ ਦੇ ਆਰ ਆਲਸੋ ਮੇਕਿੰਗ ਲੋਟ ਆਫ ਮਨੀ ਠੀਕ ਹੈ ਹਲਕਾ ਜਿਹਾ ਸਕਿਊਰਡ ਟੂਵਰਡਸ ਕੈਨੇਡਾ ਦ ਬਾਇਲੈਟਰਲ ਟ੍ਰੇਡ ਦ ਟ੍ਰੇਡ ਡੈਫੀਸਿਟ ਜਿਹੜਾ ਹੈ ਉਹ ਹੈ ਲੇਕਿਨ ਉਹ ਤਾਂ ਫਿਰ ਮੈਂ ਜਿਸ ਤਰ੍ਹਾਂ ਪਹਿਲਾਂ ਹੀ ਜ਼ਿਕਰ ਕਰ ਹੀ ਚੁੱਕਾ ਉਹ ਤਾਂ ਫਿਰ ਕਈ ਕੰਟਰੀਜ਼ ਦੇ ਨਾਲ ਹੈ ਔਰ ਫਾਇਦਾ ਦੋਨੋਂ ਤਰਫ਼ ਹੋ ਰਿਹਾ ਕੈਨੇਡਾ ਨੂੰ ਵੀ ਹੋ ਰਿਹਾ ਉਧਰ ਵੀ ਹੋ ਰਿਹਾ ਫਿਰ ਜਿਹੜਾ ਕੈਨੇਡਾ ਤੋਂ ਅਸੀਂ ਚੀਜ਼ਾਂ ਭੇਜ ਰਹੇ ਹਾਂ ਕੱਲ ਨੂੰ ਤੁਸੀਂ ਉਹਨੂੰ ਰੋਕੋਗੇ ਇਹਦੇ ਨਾਲ ਬਹੁਤ ਸਾਰੀਆਂ ਚੀਜ਼ਾਂ ਉੱਥੇ ਮਹਿੰਗੀਆਂ ਹੋ ਜਾਣਗੀਆਂ ਤੁਸੀਂ ਉਹਦਾ ਅੰਦਾਜ਼ਾ ਲਗਾਓ ਨਾ ਯੂਲ ਬੀ ਮੇਕਿੰਗ ਦੋਸ ਥਿੰਗ ਐਕਸਪੈਂਸਿਵ ਔਰ ਇੱਥੇ ਇੱਕ ਸਪਲਾਈ ਚੇਨ ਬਣੀ ਹੈ ਸਿਸਟਮ ਬਣਿਆ ਹੋਇਆ ਐਵਰੀਥਿੰਗ ਇਜ਼ ਇਨ ਪਲੇਸ ਜਿਹੜੀਆਂ ਚੀਜ਼ਾਂ ਕੈਨੇਡਾ ਤੋਂ ਕੁਝ ਚੀਜ਼ਾਂ ਐਸੀਆਂ ਨੇ ਮੈਂ ਹੁਣੇ ਡਿਟੇਲ ਉਹ ਵੀ ਤੁਹਾਡੇ ਲਈ ਸ਼ੇਅਰ ਕਰਦਾ ਕਿ ਟਰੰਪ ਸਾਹਿਬ ਕਹਿ ਰਹੇ ਨੇ ਕਿ ਐਸਾ ਕੁਝ ਕੈਨੇਡਾ ਤੋਂ ਨਹੀਂ ਹੈ ਕਿ ਜਿਹੜਾ ਅਮਰੀਕਾ ਆਪਣੇ ਆਪ ਨਹੀਂ ਕਰ ਸਕਦਾ ਨਹੀਂ ਸਰ ਐਸੀ ਗੱਲ ਨਹੀਂ ਹੈ ਔਰ ਦੂਸਰੀ ਚੀਜ਼ ਇਹ ਵੀ ਹੈ ਕਿ ਫਿਰ ਕੱਲ ਨੂੰ ਜੇ ਤੁਸੀਂ ਕਿਤੋਂ ਬਾਹਰੋਂ ਵੀ ਲੈਣਾ ਠੀਕ ਹੈ ਕਿ ਨਹੀਂ ਉਹ ਕਿਉਂ ਤੁਸੀਂ ਬਾਹਰੋਂ ਉਹ ਚੀਜ਼ ਲੈਣੀ ਕੈਨੇਡਾ ਇੱਕ ਫਰੈਂਡਲੀ ਕੰਟਰੀ ਹੈ ਹਮੇਸ਼ਾ ਅਸੀਂ ਅਮਰੀਕਾ ਦੀ ਗੱਲ ਕੀਤੀ ਹੈ ਸੋ ਕੈਨੇਡਾ ਵਰਗੀ ਫਰੈਂਡਲੀ ਕੰਟਰੀ ਨੂੰ ਛੱਡ ਕੇ ਬਾਹਰ ਕਿਸੇ ਨਾਲ ਅਲਾਇੰਸ ਬਣਾਉਣ ਦੀ ਬਜਾਏ ਜਿਹੜਾ ਆਲਰੇਡੀ ਇੱਕ ਅਲਾਇੰਸ ਬਣਿਆ ਹੋਇਆ ਔਰ ਕੈਨੇਡੀਅਨਸ ਤਾਂ ਵੈਸੇ ਹੀ ਪ੍ਰਧਾਨ ਮੰਤਰੀ ਟਰੂਡੋ ਸਾਹਿਬ ਤਾਂ ਕੁਝ ਕਹਿ ਹੀ ਨਹੀਂ ਰਹੇ ਤੁਹਾਨੂੰ ਮਿਲਣ ਉੱਥੇ ਪਹੁੰਚ ਗਏ ਨੇ ਤੁਸੀਂ ਪ੍ਰੈਜੀਡੈਂਟ ਇਲੈਕਟ ਹੋ ਫਿਰ ਪ੍ਰੀਮੀਅਰ ਡੈਨਿਸ ਸਮਿਥ ਵੀ ਪਹੁੰਚੀ ਔਰ ਹੋਰ ਵੀ ਹਰ ਤਰ੍ਹਾਂ ਦੀ ਕੋਸ਼ਿਸ਼ਾਂ ਮੈਲਨੀ ਜੋਲੀ ਜੀ ਡੋਮਿਨਿਕ ਲੈਬਲਾਂਕ ਸਾਰੇ ਕਰ ਹੀ ਰਹੇ ਨੇ ਕੋਸ਼ਿਸ਼ਾਂ ਸਾਡੇ ਕੈਬਨਿਟ ਮਿਨਿਸਟਰ ਕਿ ਅਸੀਂ ਕਿਸੇ ਨਾ ਕਿਸੇ ਤਰ੍ਹਾਂ ਇਸ ਮਾਮਲੇ ਨੂੰ ਸੁਲਝਾਈਏ ਸੋ ਆਈ ਥਿੰਕ ਕੋਸ਼ਿਸ਼ ਤਾਂ ਇਹੀ ਹੋਣੀ ਚਾਹੀਦੀ ਹੈ ਕਿ ਗੱਲਬਾਤ ਰਾਹੀਂ ਮਸਲਾ ਸੁਲਝੇ ਜੋ ਮੇਰੇ ਖਿਆਲ ਦੇ ਨਾਲ ਸਾਡੇ ਕੈਬਨਿਟ ਮਿਨਿਸਟਰ ਕੋਸ਼ਿਸ਼ ਕਰ ਵੀ ਰਹੇ ਨੇ ਕੈਨੇਡਾ ਦੀ ਸਾਡੀ ਫੈਡਰਲ ਸਰਕਾਰ ਕਰ ਵੀ ਰਹੀ ਹੈ ਔਰ ਚਲੋ 5% 10% ਤੇ ਕਿਤੇ ਕੰਮ ਖਤਮ ਹੋ ਜਾਏ ਤਾਂ ਵੀ ਠੀਕ ਹੈ ਵੈਸੇ ਤਾਂ ਉਹ ਵੀ ਜ਼ਿਆਦਾ ਹੀ ਹੈ ਸਾਡੇ ਵਾਸਤੇ ਪਰ 25% ਜੇ ਠੀਕ ਹੈ ਜੇ ਉਹ ਨਹੀਂ ਮੰਨਦੇ ਨੇ ਕਿ ਅਸੀਂ ਲਗਾਉਣਾ ਹੀ ਲਗਾਉਣਾ ਹੈ 25% ਤਾਂ ਠੀਕ ਹੈ ਫਿਰ ਕੈਨੇਡਾ ਨੂੰ ਆਪਣਾ ਪਲਾਨ ਬੀ ਰੈਡੀ ਰੱਖਣਾ ਚਾਹੀਦਾ ਔਰ ਅਮਰੀਕਾ ਲਈ ਵੀ ਦੇਖੋ ਇੱਕ ਚੀਜ਼ ਬੜੀ ਇੰਪੋਰਟੈਂਟ ਹੈ ਦੇਖੋ ਅਮਰੀਕਾ ਦੀ ਚਾਈਨਾ ਦੇ ਨਾਲ ਰਾਈਵੈਲਰੀ ਹੈ ਹਰ ਫੀਲਡ ਦੇ ਵਿੱਚ ਜੋ ਠੀਕ ਹੈ ਦੋਨੋਂ ਬਹੁਤ ਬੜੀਆਂ ਸੁਪਰ ਪਾਵਰਸ ਨੇ ਚਾਈਨਾ ਔਰ ਅਮਰੀਕਾ ਉਹ ਰਹੇਗੀ ਔਰ ਅਸੀਂ ਤੇ ਕੈਨੇਡਾ ਤੇ ਹਮੇਸ਼ਾ ਹੀ ਅਮਰੀਕਾ ਦਾ ਸਾਥ ਦੇਵੇਗਾ ਹਰ ਹਾਲਤ ਦੇ ਵਿੱਚ ਕਿ ਅਸੀਂ ਤੇ ਸਾਡਾ ਨੇਬਰਿੰਗ ਕੰਟਰੀ ਅਸੀਂ ਚਾਹੁੰਦੇ ਹਾਂ ਕਿ ਕੈਨੇਡਾ ਲਈ ਦੁਆਵਾਂ ਹਮੇਸ਼ਾ ਹੀ ਰਹਿੰਦੀਆਂ ਨੇ ਕੈਨੇਡਾ ਵੱਲੋਂ ਅਮਰੀਕਾ ਲਈ ਲੇਕਿਨ ਚਾਈਨਾ ਦੇ ਨਾਲ ਦੇਖੋ ਰਾਈਵਲਰੀ ਹੈ ਰਸ਼ੀਆ ਦੇ ਨਾਲ ਵੈਸੇ ਹੀ ਅਮਰੀਕਾ ਦੀ ਲੜਾਈ ਚੱਲਦੀ ਰਹਿੰਦੀ ਹੈ ਯੂਕਰੇਨ ਨੂੰ ਲੈ ਕੇ ਲੜਾਈ ਹੋਰ ਵਧੀ ਹੋਈ ਹੈ ਔਰ ਇਸ ਦਰਮਿਆਨ ਮਿਡਲ ਈਸਟ ਦੇ ਵਿੱਚ ਵੀ ਕਈ ਲੋਕ ਆਵਾਜ਼ਾਂ ਉਠਾਉਂਦੇ ਨੇ ਅਮਰੀਕਾ ਦੇ ਹੱਕ ਦੇ ਵਿੱਚ ਹੈ ਕੋਈ ਅਮਰੀਕਾ ਦੇ ਖਿਲਾਫ਼ ਹੈ ਔਰ ਯੂਰਪ ਦੇ ਵਿੱਚ ਵੀ ਕਈ ਤਰ੍ਹਾਂ ਦੇ ਸਵਾਲ ਖੜੇ ਕਰ ਰਹੇ ਹੈ ਨਵੀਂ ਆਉਣ ਵਾਲੀ ਐਡਮਿਨਿਸਟ੍ਰੇਸ਼ਨ ਚਾਹੇ ਉਹ ਜਰਮਨੀ ਲਈ ਆ ਇੰਗਲੈਂਡ ਲਈ ਆ ਫਰਾਂਸ ਲਈ ਆ ਸੋ ਇਹਨਾਂ ਹਾਲਾਤਾਂ ਚ ਆਈ ਥਿੰਕ ਕੈਨੇਡਾ ਤੇ ਇੱਕ ਸਾਰਾ ਪਾਰਟਨਰ ਆ ਜਿਹੜਾ ਹਮੇਸ਼ਾ ਹੀ ਮਤਲਬ ਯੂਰਪ ਦੇ ਵਿੱਚ ਤਾਂ ਕੋਈ ਕੋਈ ਲੀਡਰ ਕਦੇ ਕਦੇ ਅਮਰੀਕਾ ਦੇ ਸਵਾਲ ਖੜੇ ਕਰ ਦਿੰਦੇ ਨੇ ਬਟ ਕੈਨੇਡਾ ਦੇ ਵਿੱਚ ਤਾਂ ਹਰ ਕੋਈ ਅਮਰੀਕਾ ਦੇ ਨਾਲ ਹੈ ਸੋ ਅਨਸੈਸਰੀ ਇਹ ਜਿਹੜੀ ਸਿਚੁਏਸ਼ਨ ਠੀਕ ਹੈ ਉਹਨੂੰ ਹਿਲਾਉਣ ਦੇ ਵਿੱਚ ਮੇਰਾ ਨੀ ਖਿਆਲ ਕੋਈ ਬਹੁਤਾ ਫਾਇਦਾ ਹੈ ਠੀਕ ਹੈ ਬਾਕੀ ਦੇਖਾਂਗੇ ਇਹਦੇ ਉੱਤੇ ਕੀ ਹੁੰਦਾ ਵਿਲ ਕੈਰੀ ਔਨ ਦਿਸ ਡਿਸਕਸ਼ਨ ਔਰ ਅਗਲੀ ਇੱਕ ਚੀਜ਼ ਮੈਂ ਹੋਰ ਜੇ ਇਜਾਜ਼ਤ ਹੋਏ ਹਾਂਜੀ ਮੈਂ ਇੱਕ ਚੀਜ਼ ਹੋਰ ਸ਼ੇਅਰ ਕਰਕੇ ਫਿਰ ਤੁਸੀਂ ਆਪਣੇ ਸਪੋਂਸਰਸ ਵੀ ਲੈ ਲੈਣਾ ਜੇ ਮੈਨੂੰ ਇਜਾਜ਼ਤ ਮੈਂ ਇੱਕ ਚੀਜ਼ ਸ਼ੇਅਰ ਕਰ ਸਕਦਾ ਕਿਉਂਕਿ ਇਹ US ਔਰ ਕੈਨੇਡਾ ਰਿਲੇਸ਼ਨਸ਼ਿਪ ਤੋਂ ਇਲਾਵਾ ਐਕਚੁਲੀ ਦੋ ਬੜੀਆਂ ਇੰਪੋਰਟੈਂਟ ਚੀਜ਼ਾਂ ਮੈਂ ਸ਼ੇਅਰ ਕਰਨਾ ਚਾਹੁੰਦਾ ਬੜਾ ਸਮੇਂ ਜ਼ਿਆਦਾ ਨਹੀਂ ਲਾਂਗਾ ਜੀਆ ਜੀ ਔਰ ਤਾਨੀਆ ਜੀ ਜੇ ਤੁਹਾਡੀ ਇਜਾਜ਼ਤ ਹੋਏ ਅਰਵਿੰਦ ਜੀ ਤੁਹਾਡੇ ਸਾਰਿਆਂ ਦੀ ਮੈਂ ਦੋ ਹਾਂਜੀ ਇਜਾਜ਼ਤ ਹੈ ਕਿ ਸਪੋਂਸਰ ਹੈ ਅੱਛਾ ਠੀਕ ਹੈ ਮੈਂ ਦੋ ਚੀਜ਼ਾਂ ਹੋਰ ਇੰਪੋਰਟੈਂਟ ਸ਼ੇਅਰ ਕਰਨਾ ਚਾਹ ਰਿਹਾ ਸੀ ਫਿਰ ਅਸੀਂ ਸਪੋਂਸਰਸ ਲੈ ਲੈਂਦੇ ਹਾਂ ਇੱਕ ਤੇ ਮੈਂ ਸ਼ੇਅਰ ਕਰਨਾ ਚਾਹ ਰਿਹਾ ਸੀਗਾ ਕਿ ਜਿਹੜੀ ਲਿਬਰਲ ਪਾਰਟੀ ਦੀ ਲੀਡਰਸ਼ਿਪ ਰੇਸ ਦੇ ਉੱਤੇ ਆ ਜਾਂਦਾ ਹੈ ਲਿਬਰਲ ਪਾਰਟੀ ਦੀ ਲੀਡਰਸ਼ਿਪ ਰੇਸ ਵਾਸਤੇ ਮੈਂ ਜ਼ਿਕਰ ਕਰਨਾ ਚਾਹ ਰਿਹਾ ਸੀਗਾ ਔਰ ਮੈਨੂੰ ਪਤਾ ਹੈ ਕਿ ਹੈਡਲਾਈਨਸ ਵੀ ਯੈਸ ਆਉਣ ਵਾਲੀਆਂ ਨੇ ਹੈਡਲਾਈਨਸ ਪਾਰਟ 2 YBTN ਨਿਊਜ਼ ਰੂਮ ਤੋਂ ਰੈਡੀ ਹੈ ਅਸੀਂ ਤੁਹਾਨੂੰ ਦੱਸ ਦਈਏ ਕਿ ਜਿਹੜੀਆਂ ਇੱਕ ਮਿੰਟ ਮੈਂ ਫਾਰਮੈਟ ਵੀ ਸ਼ੇਅਰ ਕਰ ਦਿੰਦਾ ਸਵੇਰੇ 8 ਵਜੇ ਤੋਂ ਲੈ ਕੇ ਦੁਪਹਿਰ ਦੇ 2 ਵਜੇ ਤੱਕ ਵਾਈ ਮੀਡੀਆ ਲਾਈਵ ਸਾਡੇ ਚੈਨਲ ਦੇ ਉੱਤੇ ਜੋ ਤੁਸੀਂ ਦੇਖਦੇ ਉਹਦੇ ਵਿੱਚ ਸਵੇਰੇ ਸਵੇਰੇ ਤੇ ਸਾਰੇ ਪ੍ਰੋਗਰਾਮ ਨੂੰ ਲੀਡ ਕਰਦੇ ਨੇ ਅਰਵਿੰਦ ਜੀ ਔਰ ਉਹਨਾਂ ਦੇ ਨਾਲ ਤਾਨੀਆ ਜੀ ਉਹਨਾਂ ਦੇ ਨਾਲ ਨੇ ਜੀਆ ਜੀ ਉਹਨਾਂ ਦੇ ਨਾਲ ਨੇ ਔਰ ਨਾਲ ਹੀ ਸਵੇਰੇ ਇੰਡੀਆ ਦੀਆਂ ਜਿਹੜੀਆਂ ਖਬਰਾਂ ਨੇ ਲੇਟੈਸਟ ਉਹ ਲਾਈਵ ਪੇਸ਼ ਕੀਤੀਆਂ ਜਾਂਦੀਆਂ ਨੇ ਇੰਦਰਜੀਤ ਸਿੰਘ ਬਖਸ਼ੀ ਸਾਹਿਬ ਦੁਆਰਾ ਲਾਈਵ ਖਬਰਾਂ ਸਾਰੀਆਂ ਤੁਸੀਂ ਦੇਖਦੇ ਹੋ ਔਰ ਇੰਦਰਜੀਤ ਸਿੰਘ ਬਖਸ਼ੀ ਸਾਹਿਬ ਜਿਹੜੀਆਂ ਲਾਈਵ ਨਿਊਜ਼ ਪੇਸ਼ ਕਰਦੇ ਨੇ ਸੋ ਉਹਦੇ ਵਿੱਚ ਇੰਡੀਆ ਦੀਆਂ ਸਾਰੀਆਂ ਲੇਟੈਸਟ ਖਬਰਾਂ ਅਸੀਂ ਤੁਹਾਡੇ ਲਈ ਸ਼ੇਅਰ ਕਰਦੇ ਹਾਂ। ਇਸ ਤੋਂ ਬਾਅਦ ਮੈਂ ਕੁਇਕਲੀ ਬਸ ਇੰਨੀ ਗੱਲ ਸ਼ੇਅਰ ਕਰਦੇ ਹਾਂ, ਵਿਰਕ ਸਾਹਿਬ ਤੁਸੀਂ ਲਾਈਵ ਹੋਲਡ ਕਰ ਲਓ, ਵਿਰਕ ਸਾਹਿਬ ਵੀ ਲਾਈਨ ਤੇ ਜੁੜ ਗਏ ਨੇ ਸੋ ਬਿਲਕੁਲ ਹਾਂਜੀ ਵਿਰਕ ਸਾਹਿਬ ਦੇ ਨਾਲ ਵੀ ਅੱਜ ਮੇਰੇ ਖਿਆਲ ਦੇ ਨਾਲ 20-25 ਦਿਨਾਂ ਬਾਅਦ ਗੱਲ ਹੋ ਰਹੀ ਹੈ ਕਿਉਂਕਿ ਮੈਂ ਖੁਦ ਵਕੇਸ਼ਨ ਦੇ ਉੱਤੇ ਸੀਗਾ ਸੋ ਵਕੇਸ਼ਨ ਦੀਆਂ ਵੀ ਕਾਫੀ ਤੁਹਾਡੇ ਵੱਲੋਂ ਸੁਜੈਸ਼ਨ ਆਈਆਂ ਕੱਲ ਵੀ ਅੱਜ ਵੀ ਉਹ ਮੈਂ ਸ਼ੇਅਰ ਕਰਾਂਗਾ ਬਾਅਦ ਦੇ ਵਿੱਚ ਤੇ ਫਾਰਮੈਟ ਸਮਝ ਲਓ ਜੀ ਔਰ ਉਸ ਤੋਂ ਬਾਅਦ ਫਿਰ ਇੰਡੀਆ ਦੀਆਂ ਨਿਊਜ਼ ਸਟਾਰਟ ਹੋ ਜਾਂਦੀਆਂ ਸਾਰੀਆਂ ਫਿਰ ਥੋਟ ਆਫ ਦਾ ਡੇ ਹੈ ਔਰ ਥੋਟ ਆਫ ਦਾ ਡੇ ਤੋਂ ਬਾਅਦ ਫਿਰ ਲਗਭਗ 9:15 ਤੋਂ 9:30 ਵਜੇ ਸਵੇਰੇ 9:15 ਤੋਂ 9:30 ਵਜੇ ਵਾਈ ਮੀਡੀਆ ਨਿਊਜ਼ ਰੂਮ ਤੋਂ ਅੱਗੇ ਖਬਰਾਂ ਮੈਂ ਹੁਣ ਵੀ ਦੇ ਰਿਹਾ ਖਬਰਾਂ ਅੱਜ ਵੀ ਮੇਰੇ ਖਿਆਲ ਨਾਲ ਇੱਕ ਨਿਊਜ਼ ਹਜੇ ਨਹੀਂ ਕਵਰ ਕੀਤੀ ਗਈ ਮੈਂ ਉਹ ਦੇ ਰਿਹਾ ਫਿਰ ਐਨਾਲਿਸਿਸ ਮੈਂ ਦਿੰਦਾ ਰਹਾਂਗਾ ਪਰ ਵਾਈ ਮੀਡੀਆ ਨਿਊਜ਼ ਰੂਮ ਤੋਂ ਹੁਣ ਟੀਮ ਅਲੱਗ ਹੈ ਜਿਹੜੀ ਸਾਰੀਆਂ ਖਬਰਾਂ ਪੇਸ਼ ਕਰਦੀ ਹੈ ਤਾਂ ਕਿ ਤੁਹਾਡੇ ਕੋਲ ਬਿਲਕੁਲ ਟਾਈਮ ਤੇ 9:30 ਵਜੇ ਪਹਿਲਾਂ ਨਿਊਜ਼ ਬੁਲੇਟਿਨ ਜਿਹੜਾ ਆ ਜਾਂਦਾ ਪਹਿਲਾ ਨਿਊਜ਼ ਬੁਲੇਟਿਨ ਜਿਹੜਾ ਵਾਈ ਮੀਡੀਆ ਨਿਊਜ਼ ਰੂਮ ਤੋਂ ਜਿਹੜਾ ਇੰਡੀਆ ਤੋਂ ਆਉਂਦਾ ਹੈ ਇੰਡੀਆ ਤੋਂ ਆ ਜਾਂਦਾ ਜੀ ਸਵੇਰੇ 8:15 ਵਜੇ ਸੋ ਸਵੇਰੇ 8:15 ਵਜੇ ਸਵੇਰੇ 8:15 ਵਜੇ ਪਹਿਲਾਂ ਇੰਡੀਆ ਤੋਂ ਨਿਊਜ਼ ਬੁਲੇਟਿਨ ਹੈ ਫਿਰ 9:15 ਤੋਂ ਲੈ ਕੇ 9:30 ਵਜੇ ਤੱਕ ਲੋਕਲ ਜਿਹੜਾ ਸਾਡਾ ਇੱਥੇ ਵਾਈ ਮੀਡੀਆ ਨਿਊਜ਼ ਰੂਮ ਆ ਉਹਦੇ ਤੇ ਆਏਗਾ ਤੁਹਾਨੂੰ ਹੈਡਲਾਈਨਸ ਪਾਰਟ 1 9:15 ਤੋਂ 9:30 ਫਿਰ ਉਸ ਤੋਂ ਬਾਅਦ ਤੁਹਾਡੇ ਕੋਲ 10:30 ਔਰ 11 ਦੇ ਵਿੱਚ ਇਸ ਟਾਈਮ ਹੋ ਹੀ ਗਿਆ ਹੈਡਲਾਈਨਸ ਪਾਰਟ 2 ਉਹ ਵੀ ਵਾਈ ਮੀਡੀਆ ਨਿਊਜ਼ ਰੂਮ ਤੋਂ ਆਏਗਾ ਮੇਰਾ ਰੋਲ ਇਹ ਰਿਹਾ ਕਰੇਗਾ ਕਿ ਮੈਂ ਤੁਹਾਨੂੰ ਸਾਰੇ ਐਨਾਲਿਸਿਸ ਪੇਸ਼ ਕਰਦਿਆਂ ਰਿਹਾ ਕਰਾਂਗਾ ਜਿਹੜੀਆਂ ਵੀ ਦਿੰਦੀਆਂ 5-10 ਮੇਨ ਖਬਰਾਂ ਹੋਇਆ ਕਰਨਗੀਆਂ ਉਹਦੇ ਤੇ ਮੇਰਾ ਰੋਲ ਹੁਣ ਇਹ ਹੋਏਗਾ ਕਿ ਮੈਂ ਐਨਾਲਿਸਿਸ ਜਿਹੜਾ ਸਭ ਤੋਂ ਦਿਆਂ ਕਰਾਂਗਾ ਜਿਸ ਤਰ੍ਹਾਂ ਮੈਂ ਤੁਹਾਨੂੰ ਹੁਣੇ ਯੂਐਸ ਕੈਨੇਡਾ ਦੇ ਉੱਤੇ ਡਿਟੇਲ ਵਿਦ ਫੈਕਟਸ ਐਂਡ ਫਿਗਰਸ ਮੇਰੀ ਕੋਸ਼ਿਸ਼ ਹੋਏਗੀ ਕਿ ਤੁਹਾਨੂੰ ਹਰ ਚੀਜ਼ ਦੇਖੋ ਇੱਕ ਹੁੰਦਾ ਨਾ ਅਸੀਂ ਉਦਾਂ ਹੀ ਕਹਿ ਦੇਣਾ ਕਿ ਜੀ ਕਰ ਲਓ ਅਮਰੀਕਾ ਜੋ ਕਰਨਾ ਅਸੀਂ ਇੱਦਾਂ ਅਸੀਂ ਵੀ ਕੈਨੇਡਾ ਚ ਪਿੱਛੇ ਨਹੀਂ ਹਟਾਂਗੇ ਨਹੀਂ ਅਸੀਂ ਫੈਕਟਸ ਐਂਡ ਫਿਗਰਸ ਪੇਸ਼ ਕਰਾਂਗੇ ਤੁਹਾਡੇ ਲਈ ਜੀ ਬਾਇਲੈਟਰਲ ਟ੍ਰੇਡ ਕਿੰਨਾ ਟ੍ਰੇਡ ਡੈਫੀਸਿਟ ਕਿਹਦੇ ਹੱਥ ਦੇ ਵਿੱਚ ਹੈਗਾ ਇਸ ਵੇਲੇ ਕੈਨੇਡਾ ਕੀ ਕੀ ਐਕਸਪੋਰਟ ਕਰਦਾ ਹੈ ਜੇ ਟੈਰਿਫਸ ਲੱਗਣ ਦੇ ਤੇ ਸਾਨੂੰ ਕਿਹੜੇ ਕਿਹੜੇ ਸੈਕਟਰ ਪ੍ਰਭਾਵਿਤ ਹੋਣਗੇ ਜੋਬ ਲਾਸਿਸ ਕਿੰਨੀਆਂ ਕੁ ਵਾਕਈ ਹੋ ਸਕਦੀਆਂ ਨੇ ਜੇ ਡਗ ਫੋਰਡ ਸਾਹਿਬ ਕਹਿ ਰਹੇ ਨੇ ਕਿ ਸਾਡੀਆਂ 5 ਲੱਖ ਨੌਕਰੀਆਂ ਜਾ ਸਕਦੀਆਂ ਨੇ ਵਾਕਈ ਜਾਣਗੀਆਂ ਨਹੀਂ ਜਾਣਗੀਆਂ ਇਹਦਾ ਸਾਡੀ ਟਰੱਕਿੰਗ ਇੰਡਸਟਰੀ ਤੇ ਆਟੋ ਇੰਡਸਟਰੀ ਤੇ ਕੀ ਅਸਰ ਪਏਗਾ ਇਹਦੇ ਪੋਲੀਟੀਕਲ ਕੀ ਮਾਇਨੇ ਨੇ ਜੀਓ ਪੋਲੀਟੀਕਲ ਸਿਚੁਏਸ਼ਨ ਜੋ ਇਸ ਸਮੇਂ ਹੈਗੀ ਹੈ ਉਸ ਪਰਸਪੈਕਟਿਵ ਨਾਲ ਕਿਆ ਅਮਰੀਕਾ ਅਫੋਰਡ ਕਰ ਸਕਦਾ ਹੈ ਇਸ ਤਰ੍ਹਾਂ ਕੈਨੇਡਾ ਦੇ ਉੱਤੇ ਇੱਦਾਂ ਕਰਨਾ ਸੋ ਇਹ ਸਾਰੀਆਂ ਚੀਜ਼ਾਂ ਪੂਰੀ ਫੈਕਟਸ ਐਂਡ ਫਿਗਰ ਦੇ ਨਾਲ ਕੋਈ ਵੀ ਜਿਹੜਾ ਟੋਪਿਕ ਕਵਰ ਕਰਿਆ ਕਰਾਂਗੇ ਉਹਦੇ ਨਾਲ ਤੁਹਾਨੂੰ ਫੈਕਟਸ ਐਂਡ ਫਿਗਰਸ ਨਾਲ ਦਿਆ ਕਰਾਂਗੇ ਸਾਰੀ ਜਿਹੜੀ ਜਾਣਕਾਰੀ ਹੈ ਠੀਕ ਹੈ ਅਗਲੀ ਜਿਸ ਤਰ੍ਹਾਂ ਹੁਣ ਜਾਣਕਾਰੀ ਜਿੱਦਾਂ ਮੈਂ ਲਿਬਰਲ ਪਾਰਟੀ ਦੀ ਲੀਡਰਸ਼ਿਪ ਰੇਸ ਦੀ ਦੇ ਰਿਹਾ ਉਹ ਵੀ ਵਿਦ ਫੈਕਟਸ ਐਂਡ ਫਿਗਰ ਦਾ ਫਰੰਟ ਰਨਰ ਵੈਸੇ ਨਹੀਂ ਅਸੀਂ ਕਹਿ ਰਹੇ ਮਾਰਕ ਕਾਰਨੀ ਔਰ ਕ੍ਰਿਸਟੀਆ ਫਿਲੈਂਡ ਕਿਉਂਕਿ ਸਾਨੂੰ ਕੱਲੇ ਕੱਲੇ ਐਮ ਪੀ ਦਾ ਪਤਾ ਹੁਣ ਜੇ ਜੋਰਜ ਚਾਹਲ ਦੀ ਗੱਲ ਕਰ ਲਈਏ ਜੋਰਜ ਚਾਹਲ ਜੀ ਉਹ ਸਭ ਤੋਂ ਪਹਿਲਾ ਸ਼ਖਸ ਸੀਗਾ ਸਾਡੇ ਲਿਬਰਲ ਪਾਰਟੀ ਦੇ ਐਮ ਪੀ ਜੋਰਜ ਚਾਹਲ ਜਿਨ੍ਹਾਂ ਨੇ ਓਪਨਲੀ ਸਪੋਰਟ ਕਰ ਦਿੱਤੀ ਕਿ ਜੀ ਮੈਂ ਮਾਰਕ ਕਾਰਨੀ ਨੂੰ ਸਪੋਰਟ ਕਰ ਰਿਹਾ ਠੀਕ ਹੈ ਹੁਣ ਮਾਰਕ ਕਾਰਨੀ ਅੱਜ ਐਡਮਿੰਟਨ ਤੋਂ ਐਲਾਨ ਕਰ ਰਹੇ ਨੇ ਕਿ ਉਹ ਲਿਬਰਲ ਪਾਰਟੀ ਦੀ ਲੀਡਰਸ਼ਿਪ ਰੇਸ ਦਾ ਦਾਅਵਾ ਕਰ ਰਹੇ ਨੇ ਐਡਮਿੰਟਨ ਦੇ ਵਿੱਚ ਕੱਲੀ ਇੱਕ ਸੀਟ ਹੈ ਐਡਮਿੰਟਨ ਸੈਂਟਰ ਦੇ ਵਿੱਚ ਸੀਟ ਹੈਗੀ ਹੈ ਲਿਬਰਲ ਪਾਰਟੀ ਕੋਲ ਰੈਂਡੀ ਬੁਸ਼ਨੋ ਉੱਥੋਂ ਹੈਗੇ ਨੇ ਔਰ ਰੈਂਡੀ ਸਾਹਿਬ ਜਿਹੜੇ ਕਰੰਟ ਲਿਬਰਲ ਪਾਰਟੀ ਦੇ ਮੈਂਬਰ ਪਾਰਲੀਮੈਂਟ ਨੇ ਐਡਮਿੰਟਨ ਤੋਂ ਉਹ ਕਹਿੰਦੇ ਆ ਨਾਲੇ ਤਾਂ ਮੈਂ ਇਲੈਕਸ਼ਨ ਵੀ ਦੁਬਾਰਾ ਲੜਨੀ ਹੈ ਸੋ ਇਹਦਾ ਮਤਲਬ ਉਹ ਮਾਰਕ ਕਾਰਨੀ ਲਈ ਸੀਟ ਨਹੀਂ ਵਿਹਲੀ ਕਰ ਰਹੇ ਨਾਲੇ ਰੈਂਡੀ ਸਾਹਿਬ ਵੀ ਕਹਿ ਦਿੱਤਾ ਹੈ ਕਿ ਮੈਂ ਆਪਣੀ ਸਪੋਰਟ ਕ੍ਰਿਸਟੀਆ ਫ੍ਰੀਲੈਂਡ ਉਹਨਾਂ ਨੂੰ ਦੇ ਰਿਹਾ ਠੀਕ ਹੈ ਸੋ ਰੈਂਡੀ ਇਹਨਾਂ ਦੇ ਨਾਲ ਨਹੀਂ ਹੈ ਮਾਰਕ ਕਾਰਨੀ ਦੇ ਨਾਲ ਸੋ ਗਰਾਊਂਡ ਤੱਕ ਇੱਕ ਇੱਕ ਚੀਜ਼ ਇੱਕ ਇੱਕ ਰਾਈਡਿੰਗ ਦੇ ਨਾਲ ਮਤਲਬ ਦੁਬਾਰਾ ਫਿਰ ਉਹੀ ਚੀਜ਼ ਦੇ ਉੱਤੇ ਐਮਫੈਸਿਸ ਕਿ ਵਿਦ ਫੈਕਟਸ ਐਂਡ ਫਿਗਰਸ ਤੁਹਾਡੇ ਲਈ ਐਨਾਲਿਸਿਸ ਪੂਰਾ ਪੇਸ਼ ਕਰਾਂਗੇ ਨੰਬਰ ਜੋ ਸਾਡੇ ਕੋਲ ਆ ਰਹੇ ਨੇ ਉਹ ਤਕਰੀਬਨ ਅੱਛਾ ਇੱਕ ਤੇ ਕ੍ਰਿਸਟੀਆ ਫ੍ਰੀਲੈਂਡ ਜੀ ਦੀ ਅਨਾਊਂਸਮੈਂਟ ਕਦੋਂ ਆਉਣੀ ਹੈ ਉਹ ਅੱਜ ਸਵੇਰੇ ਵੀ ਮੈਂ ਚੈੱਕ ਕੀਤਾ ਸੀ ਜੋ ਸਾਨੂੰ ਜੋ ਖਬਰ ਮਿਲ ਰਹੀ ਹੈ ਉਹ ਇਹ ਹੈ ਕਿ 1-2 ਦਿਨਾਂ ਦੇ ਵਿੱਚ 2-3 ਦਿਨ ਦੇ ਵਿੱਚ ਉਹ ਅਨਾਊਂਸਮੈਂਟ ਕਰ ਦੇਣਗੇ ਕ੍ਰਿਸਟੀਆ ਫ੍ਰੀਲੈਂਡ ਸੋ ਉਹਨਾਂ ਨੇ ਕਹਿ ਦਿੱਤਾ ਵੀ ਜਲਦੀ ਉਹਨਾਂ ਦਾ ਜਿਹੜਾ ਕੈਂਪ ਹੈ ਜੋ ਅਸੀਂ ਉਹਨਾਂ ਨਾਲ ਗੱਲ ਕਰ ਰਹੇ ਹਾਂ ਕਿ ਉਹਨਾਂ ਦਾ ਕੈਂਪ ਕਹਿ ਰਿਹਾ ਕਿ ਯੈਸ ਐਂਡੋਰਸਮੈਂਟ ਤਾਂ ਉਹਨਾਂ ਨੂੰ ਵੀ ਮਿਲ ਹੀ ਰਹੀਆਂ ਹੈਗੀਆਂ ਨੇ ਸੋ ਮੇਰੇ ਖਿਆਲ ਦੇ ਨਾਲ 35-40 ਨੰਬਰ ਉਹਨਾਂ ਕੋਲ ਹੈ 35-40 ਨੰਬਰ ਮਾਰਕ ਕਾਰਨੀ ਕੋਲ ਆ ਕਿਉਂਕਿ ਜੇ ਅਸੀਂ ਗੱਲ ਕਰ ਰਹੇ ਹਾਂ ਕਿ ਫਰੰਟ ਰਨਰ ਨੇ ਇਹ ਦੋਨੋਂ ਜਣੇ ਤੇ ਉਹਦਾ ਕੋਈ ਰੀਜ਼ਨ ਕੋਈ ਫੈਕਟਸ ਐਂਡ ਫਿਗਰ ਨਾਲ ਦੱਸ ਰਹੇ ਹਾਂ ਸੋ 35-40 ਦੋਨਾਂ ਕੋਲ ਹੈਗੇ ਨੇ ਇਸ ਵੇਲੇ ਬਾਕੀ ਤਾਂ ਹੁਣ ਕਈ ਐਮ ਪੀਜ਼ ਨੇ ਤਾਂ ਖੁੱਲ੍ਹ ਕੇ ਬਿਆਨ ਦਿੱਤੇ ਨੇ ਵੀ ਮੈਂ ਇਹਨੂੰ ਸਪੋਰਟ ਕਰ ਰਿਹਾ ਕੁਮਾਰ ਕਰਨ ਨੂੰ ਕਰ ਰਿਹਾ ਕੋਈ ਕ੍ਰਿਸਟੀਆ ਫ੍ਰੀਲੈਂਡ ਜੀ ਨੂੰ ਕਰ ਰਿਹਾ ਸੋ ਉਹਨਾਂ ਦੀ ਵੀ ਅਨਾਊਂਸਮੈਂਟ ਆ ਜਾਣੀ ਹੈ ਗੱਲ ਅਸੀਂ ਵੈਸੇ ਲਿਬਰਲ ਪਾਰਟੀ ਲੀਡਰਸ਼ਿਪ ਦੀ ਕਰ ਰਹੇ ਹਾਂ, ਬਟ 9 ਮਾਰਚ ਨੂੰ ਜੋ ਵੀ ਲੀਡਰ ਚੁਣਿਆ ਜਾਏਗਾ ਉਹ ਦੇਸ਼ ਦਾ ਅਗਲਾ ਪ੍ਰਧਾਨ ਮੰਤਰੀ ਬਣ ਜਾਏਗਾ। ਔਰ ਕੱਲ ਟਰੂਡੋ ਸਾਹਿਬ ਨੇ ਕੱਲ ਬ੍ਰੇਕਿੰਗ ਨਿਊਜ਼ ਮੈਂ ਦੇਖ ਹੀ ਰਿਹਾ ਸੀਗਾ ਇੱਥੇ, ਅੱਛਾ ਮੈਂ ਵੀ ਹੁਣ ਜ਼ਿਆਦਾਤਰ ਜਿਹੜੀਆਂ ਖ਼ਬਰਾਂ ਨੇ ਬ੍ਰੇਕਿੰਗ ਨਿਊਜ਼ ਚੈਨਲ ਵਾਈ ਤੋਂ ਹੀ ਦੇਖਦਾ ਸਾਰੀਆਂ। ਔਰ ਕੱਲ ਬ੍ਰੇਕਿੰਗ ਨਿਊਜ਼ ਆਈ ਗਈ ਸੀ ਕੱਲ ਚੈਨਲ ਵਾਈ ਦੇ ਉੱਤੇ ਕਿ ਟਰੂਡੋ ਸਾਹਿਬ ਨੇ ਕਹਿ ਦਿੱਤਾ ਹੈ ਕਿ ਉਹ ਦੁਬਾਰਾ ਮੈਂਬਰ ਪਾਰਲੀਮੈਂਟ ਦੀ ਇਲੈਕਸ਼ਨ ਵੀ ਨਹੀਂ ਲੜਨਗੇ। ਸੋ ਮਤਲਬ ਸਿੱਧੀ ਗੱਲ ਇਹ ਹੈ ਕਿ ਸਿਆਸਤ ਨੂੰ ਅਲਵਿਦਾ ਕਹਿ ਰਹੇ ਨੇ, ਜਿੱਦਾਂ ਅਨੀਤਾ ਅਨੰਤ ਜੀ ਔਰ ਹੋਰ ਬੜੇ ਸਾਰੇ ਲੋਕ ਦੁਬਾਰਾ ਇਲੈਕਸ਼ਨ ਵੀ ਨਹੀਂ ਲੜ ਰਹੇ, ਬੜੇ ਸਾਰੇ ਕੈਬਨਿਟ ਮਿਨਿਸਟਰ ਤੋਂ ਪ੍ਰਧਾਨ ਮੰਤਰੀ ਸਾਹਿਬ ਵੀ ਦੁਬਾਰਾ ਇਲੈਕਸ਼ਨ ਨਹੀਂ ਲੜ ਰਹੇ। ਸੋ ਜੋ ਲੀਡਰਸ਼ਿਪ ਰੇਸ ਦੇ ਵਿੱਚ ਜਿੱਤੇਗਾ 9 ਮਾਰਚ ਨੂੰ ਉਹ ਦੇਸ਼ ਦਾ ਅਗਲਾ ਪ੍ਰਧਾਨ ਮੰਤਰੀ ਬਣ ਜਾਏਗਾ। ਉਸ ਤੋਂ ਬਾਅਦ ਪਾਰਲੀਮੈਂਟ ਵਾਪਸ ਆ ਰਹੀ ਹੈ 24 ਤਰੀਕ ਨੂੰ, 24 ਮਾਰਚ ਨੂੰ ਉਸ ਤੋਂ ਬਾਅਦ ਥਰੋਨ ਸਪੀਚ ਔਰ ਹੋਰ ਬੜਾ ਕੁਝ ਹੋਣ ਜਾ ਰਿਹਾ, ਇੱਕ ਤਰ੍ਹਾਂ ਨਾਲ ਪਾਰਲੀਮੈਂਟ ਰੀਸੈਟ ਹੋ ਰਹੀ ਹੈ। ਸੋ ਆਪੋਜੀਸ਼ਨ ਪਾਰਟੀਆਂ ਸਾਰੀਆਂ ਤਿਆਰ ਇਹਨਾਂ ਦੀ ਸਰਕਾਰ ਗਿਰਾਉਣ ਨੂੰ। ਕਦੋਂ ਸਰਕਾਰ ਗਿਰਦੀ ਹੈ, ਮੇ ਜੂਨ ਜੁਲਾਈ ਚ ਇਲੈਕਸ਼ਨ ਹੁੰਦੀ ਹੈ ਜਾਂ ਫਿਰ ਦੁਬਾਰਾ ਪਾਰਲੀਮੈਂਟ ਫਟਾਫਟ ਸਪੈਂਡਿੰਗ ਬਿੱਲ ਕਿਸ ਤਰ੍ਹਾਂ ਪਾਸ ਕਰਕੇ ਕੋਈ ਡੀਲ ਬਣ ਜਾਂਦੀ ਹੈ ਕੋਈ ਜਗਮੀਤ ਸਿੰਘ ਜੀ ਦੇ ਨਾਲ, ਹੋ ਸਕਦਾ ਕੱਲ ਨੂੰ ਮਾਰਕ ਕਰਨੀ ਸਾਹਿਬ ਜਾਂ ਕ੍ਰਿਸਟੀਆ ਫਿਰਨ ਜੀ ਕਹਿਣ ਕਿ ਜੀ ਟਰੂਡੋ ਸਾਹਿਬ ਨਹੀਂ ਹੁਣ ਹੈਗੇ ਲੀਡਰ, ਅਸੀਂ ਲੀਡਰ ਆ, ਅਸੀਂ ਪ੍ਰਧਾਨ ਮੰਤਰੀ, ਆ ਜਾਓ ਡੀਲ ਬਣਾ ਲੈਂਦੇ ਹਾਂ। ਕਿਆ ਡੀਲ ਬਣੇਗੀ, ਕੋਈ ਬਲਾਕ ਦੇ ਨਾਲ ਜਾਂ ਜਗਮੀਤ ਸਿੰਘ ਜੀ ਦੇ ਨਾਲ, ਜਾਂ ਪਾਰਲੀਮੈਂਟ ਦੁਬਾਰਾ ਪ੍ਰੋਰੋਗ ਹੋਏਗੀ ਨਹੀਂ ਹੋਏਗੀ, ਜਾਂ ਇਲੈਕਸ਼ਨ ਹੋਏਗੀ ਜਾਂ ਦੁਬਾਰਾ ਅਕਤੂਬਰ ਤੱਕ ਇਲੈਕਸ਼ਨ ਹੋਏਗੀ। ਸੋ ਬਹੁਤ ਸਾਰੇ ਪੋਸੀਬਲ ਸਿਨੈਰੀਓਜ਼ ਜਿਹੜੇ ਨੇ ਉਹ ਨਜ਼ਰ ਆ ਰਹੇ ਨੇ। ਸੋ ਤੁਹਾਨੂੰ ਅਸੀਂ ਲਗਾਤਾਰ ਉਹ ਸਾਰੇ ਪੋਸੀਬਲ ਸਿਨੈਰੀਓਜ਼ ਜਿਹੜੇ ਹੈਗੇ ਉਹ ਵੀ ਅਪਡੇਟ ਕਰਦੇ ਰਹਾਂਗੇ। ਇਸ ਦਰਮਿਆਨ ਇਹ ਸਾਰਾ ਕੁਝ ਹੋ ਰਿਹਾ। ਬਾਕੀ ਖਬਰ ਜੋ ਮੈਂ ਦੇਖ ਹੀ ਰਿਹਾ ਕੱਲ ਤੋਂ, ਔਰ ਮੈਂ ਵਾਈ ਮੀਡੀਆ ਦੀ ਜਿਹੜੀ ਨਿਊਜ਼ ਟੀਮ ਆ ਉਹਨੂੰ ਮੁਬਾਰਕਬਾਦ ਦਾਂਗਾ ਕਿ ਇਹ ਖਬਰ ਮੈਂ ਅੱਜ ਤੇ, ਵੈਸੇ ਸੀਬੀਸੀ ਤੇ ਵੀ ਹੈਡਲਾਈਨ ਹੈ ਅੱਜ, ਸੀਬੀਸੀ, CP24, ਬੀਬੀਸੀ, CNN ਸਭ ਜਗ੍ਹਾ ਹੈਡਲਾਈਨ ਹੈ ਜਿਹੜੀ ਮੈਂ ਅਗਲੀ ਖਬਰ ਦੇਣ ਜਾ ਰਿਹਾ। ਔਰ ਇਹ ਖਬਰ ਜਿਹੜੀ ਹੈ ਜੋ ਬੀਬੀਸੀ, CNN, ਫੋਕਸ ਔਰ ਅੱਜ ਸਾਡੇ ਕੈਨੇਡਾ ਚ ਸੀਬੀਸੀ ਨਿਊਜ਼ ਦੇ ਉੱਤੇ ਹੈ ਔਰ ਇੰਡੀਆ ਦੇ ਨਾਲ ਰਿਲੇਟਡ ਹੈ। ਸੋ ਵੈਸੇ ਇੰਡੀਆ ਦੇ ਨਾਲ ਰਿਲੇਟਡ ਦੋ ਖਬਰਾਂ ਚੱਲ ਰਹੀਆਂ ਨੇ ਅੱਜ, ਸੀਬੀਸੀ ਤੇ ਮੈਂ ਦੇਖ ਰਿਹਾ ਸੀ, ਨਾਲੇ ਤੇ ਸੈਫ ਅਲੀ ਖਾਨ ਦੀ ਖਬਰ ਚੱਲ ਰਹੀ ਹੈ, ਉਹ ਤੇ ਚਲੋ ਕੱਲ ਆਈ ਗਈ ਸੀ ਸਭ ਨੇ ਦੇ ਹੀ ਦਿੱਤੀ ਹੈ, ਵਾਈ ਮੀਡੀਆ ਤੇ ਵੀ ਆ ਗਈ ਸੈਫ ਅਲੀ ਖਾਨ ਸਾਹਿਬ ਦੀ ਖਬਰ, ਮੈਂ ਉਹਦੇ ਤੇ ਵਾਈ ਮੀਡੀਆ ਨਿਊਜ਼ ਰੂਮ ਤੋਂ ਖਬਰ ਦੇ ਹੀ ਦਿੱਤੀ ਹੈ, ਚਰਚਾ ਅੱਗੇ ਚੱਲ ਕੇ ਕਰਾਂਗਾ। ਕਿਉਂਕਿ ਉੱਥੇ ਨਾ ਜਿਹੜੇ ਉਹ ਸਿਕਿਉਰਿਟੀ ਲਈ ਬੰਦੇ ਰੱਖੇ ਹੁੰਦੇ ਆ, ਉਹ ਸਿਕਿਉਰਿਟੀ ਲਈ ਬੰਦੇ ਉਹ ਜਿਹੜੇ ਉੱਥੋਂ ਆਉਂਦੀ ਨਾ ਮਾਈਗ੍ਰੈਂਟ ਲੇਬਰ ਆਉਂਦੀ ਹੈ, ਉਹਨਾਂ ਨੂੰ ਬਸ 12 ਘੰਟਿਆਂ ਦੀਆਂ ਸ਼ਿਫਟਾਂ ਕਰਾ ਕੇ ਤੇ ਉੱਥੇ ਕਹਿ ਦਿੰਦੇ ਆ ਸਿਕਿਉਰਿਟੀ। ਸੋ ਸਿਕਿਉਰਿਟੀ ਨਹੀਂ ਹੈ ਉੱਥੇ ਵੈਸੇ ਹੀ, ਬਸ ਉਹਨਾਂ ਨੂੰ ਹੋਰ ਕੋਈ ਨੌਕਰੀ ਮਿਲਦੀ ਨਹੀਂ ਹੈ ਤੇ ਉਹ ਵਰਦੀ ਪਾ ਕੇ, ਉਹਨਾਂ ਨੂੰ ਵਰਦੀ ਪਾ ਕੇ ਸਿਕਿਉਰਿਟੀ ਲਈ ਖੜਾ ਕਰ ਦਿੰਦੇ ਆ ਤੇ ਉਹ ਪ੍ਰੋਪਰ ਸਿਕਿਉਰਿਟੀ ਨਹੀਂ ਹੈ, ਜਿਹਦੇ ਕਾਰਨ ਕਿ ਉੱਥੇ ਜਿਹੜਾ ਮਰਜ਼ੀ ਜਿੱਥੇ ਮਰਜ਼ੀ ਆ ਜਾਂਦਾ। ਤੁਸੀਂ ਦੇਖਿਆ ਸਲਮਾਨ ਖਾਨ ਦੇ ਅਪਾਰਟਮੈਂਟ ਦੇ ਨੇੜੇ ਗੋਲੀਆਂ ਚੱਲ ਰਹੀਆਂ ਨੇ, ਸੈਫ ਅਲੀ ਖਾਨ ਦੇ ਘਰ ਦੇ ਵਿੱਚ ਹੀ ਬੰਦਾ ਐਂਟਰ ਕਰ ਗਿਆ। ਚਲੋ ਮੈਂ ਇਸ ਤੇ ਬਾਅਦ ਜਾਣਾ, ਮੈਂ ਮੇਨ ਨਿਊਜ਼ ਉਹਦੀ ਗੱਲ ਕਰਨਾ ਚਾਹ ਰਿਹਾ। ਕੱਲ ਬੜੇ ਟਾਈਮ ਸਿਰ ਵਾਈ ਮੀਡੀਆ ਨਿਊਜ਼ ਰੂਮ ਨੇ ਖਬਰ ਜਾਰੀ ਕਰ ਦਿੱਤੀ ਜੋ ਅੱਜ ਤੁਸੀਂ ਸੀਬੀਸੀ ਤੇ ਦੇਖ ਰਹੇ ਹੋ। ਮੈਂ ਉਸ ਇੰਡੀਆ ਦੀਆਂ ਦੋ ਖਬਰਾਂ ਸੈਫ ਅਲੀ ਖਾਨ ਦੀ ਛੱਡ ਦਈਏ। ਦੂਸਰੀ ਖਬਰ ਜਿਹਦਾ ਮੈਂ ਜ਼ਿਕਰ ਕਰਨਾ ਚਾਹੁੰਦਾ ਕਿ ਔਰ ਜੋ ਅੱਜ ਆਈ ਏ ਮੇਨ ਸਟ੍ਰੀਮ ਆ ਚਰਚਾ ਕਰ ਰਹੀ ਹੈ, ਪਰ ਅਸੀਂ ਆਲਰੇਡੀ ਕੱਲ ਇਸ ਖਬਰ ਦੇ ਚੁੱਕੇ ਹਾਂ, ਮੈਂ ਜ਼ਰਾ ਉਹਤੇ ਅਨਾਲਿਸਿਸ ਹਲਕਾ ਜਿਹਾ ਦੇਣਾ ਚਾਹ ਰਿਹਾ। ਖਬਰ ਹੈ ਕਿ ਇੰਡੀਆ ਚੌਥੀ ਐਸੀ ਕੰਟਰੀ ਬਣ ਗਿਆ ਹੈ ਜਿਹਨੇ ਕਿ ਸਪੇਸ ਦੇ ਵਿੱਚ ਆਪਣੀ ਜਿਹੜੀ ਸੈਟੇਲਾਈਟ ਆ ਦੇ ਹੈਵ ਉੱਥੇ ਡਾਕਿੰਗ ਕਰ ਦਿੱਤੀ ਹੈ। ਹੁਣ ਇਹ ਬੜਾ ਵੱਡਾ ਟੈਕਨੋਲੋਜੀਕਲ ਮਾਈਲ ਸਟੋਨ ਹੈ, ਕਿਉਂਕਿ ਹੁਣ ਹੈ ਕਿ ਜਿਹੜੀ ਗਲੋਬਲ ਸਪੇਸ ਮਾਰਕੀਟ ਹੈ ਇਹ ਅੱਜ ਦੀ ਜੇ ਗੱਲ ਕਰੀਏ ਤੇ ਇਹ $400 ਬਿਲੀਅਨ ਦੀ ਮਾਰਕੀਟ ਆ, $400 ਬਿਲੀਅਨ, ਔਰ ਬੜੀ ਜਲਦੀ ਇਹ ਮਾਮਲਾ ਜਿਹੜਾ ਉਹ ਟ੍ਰਿਲੀਅਨ ਚ ਪਹੁੰਚ ਜਾਏਗਾ। ਇਹ 2030, 2040, 2050 ਇਹ $trillions ਦਾ ਬਿਜ਼ਨਸ ਹੋਏਗਾ ਇਹਦੇ ਵਿੱਚ। ਇੰਡੀਆ ਅੱਜ ਬਹੁਤ ਮਿਨੀਮਲ, ਹਾਰਡਲੀ 2% ਵੀ ਨਹੀਂ ਬਿਜ਼ਨਸ ਕਰ ਰਿਹਾ, ਇੰਡੀਆ ਕਿਤੇ 8 ਕੁ ਬਿਲੀਅਨ ਦੇ ਆਸ ਪਾਸ ਕਰ ਰਿਹਾ। ਤੁਸੀਂ ਦੇਖੋ ਮਾਰਕੀਟ ਹੋਵੇ $400 ਬਿਲੀਅਨ ਦੀ ਔਰ ਇੰਡੀਆ ਨੂੰ ਬਿਜ਼ਨਸ ਕਿੰਨਾ ਮਿਲ ਰਿਹਾ, ਸਿਰਫ 8 ਬਿਲੀਅਨ। ਇਹਨਾਂ ਦਾ ਐਂਬੀਸ਼ਨ ਹੈ ਕਿ ਅਸੀਂ ਇਹਨੂੰ 40, 50, 100, $200 ਬਿਲੀਅਨ, ਬਟ ਉਹ ਤਾਂ ਹੀ ਤੁਸੀਂ ਬਿਜ਼ਨਸ ਕਰੋਗੇ ਨਾ ਜੇ ਤੁਸੀਂ ਉੱਥੇ ਹੈਗੇ ਹੋ। ਸੋ ਇੰਡੀਆ ਚੌਥੀ ਐਸੀ ਕੰਟਰੀ ਬਣ ਗਿਆ ਕਿ ਜਿਨ੍ਹਾਂ ਨੇ ਕਿ ਔਰ ਇੱਕ ਨਹੀਂ ਦੋ ਦੇ ਬੀਨ ਏਬਲ ਟੂ ਡਾਕ ਦੇਅਰ 2 ਸੈਟੇਲਾਈਟਸ, ਔਰ ਜੇ ਤੁਸੀਂ ਕੱਲ ਨੂੰ ਸਪੇਸ ਸਟੇਸ਼ਨ ਵੀ ਬਣਾਉਣਾ ਹੈ ਤੇ ਡਾਕਿੰਗ ਦੀ ਟੈਕਨੋਲੋਜੀ ਤਾਂ ਤੁਹਾਡੇ ਕੋਲ ਹੋਣੀ ਚਾਹੀਦੀ ਹੈ ਨਾ। ਸੋ ਇਹ ਵੱਡੀ ਕਾਮਯਾਬੀ ਹੈ, ਇਹਦੇ ਤੇ ਹੋਰ ਬਿਜ਼ਨਸ ਦੇ ਦਰਵਾਜ਼ੇ ਖੁੱਲਣਗੇ ਇੰਡੀਆ ਵਾਸਤੇ। ਸੋ ਐਂਡ ਅਗੇਨ ਐਨ ਅਚੀਵਮੈਂਟ, ਇੰਡੀਆ ਇਜ਼ ਓਨਲੀ 4th ਕੰਟਰੀ, ਔਰ ਉਸ ਜਗ੍ਹਾ ਦੇ ਉੱਤੇ ਬਹੁਤ ਜ਼ਿਆਦਾ ਕੰਟਰੀਜ਼ ਕਰ ਵੀ ਨਹੀਂ ਪਾ ਰਹੀਆਂ। ਔਰ ਜੋ ਇੱਕ ਹੋਰ ਅਪਰੂਵਲ ਆਇਆ ਹੈਗਾ ਕਿ ਇੱਕ ਨਵੀਂ, ਉਹਨਾਂ ਨੇ ਕਿਹਾ ਹੈ ਕਿ ਜੀ ਅਸੀਂ ਹੋਰ ਟੈਕਨੋਲੋਜੀ ਨੂੰ ਇਨਹੈਂਸ ਕਰ ਰਹੇ ਹਾਂ, ਫੰਡਿੰਗ ਉੱਥੇ ਕਾਫੀ ਦਿੱਤੀ ਜਾ ਰਹੀ ਹੈ ਇਸਰੋ ਨੂੰ। ਇਸਰੋ ਅਸੀਂ ਜਾਣਦੇ ਹਾਂ ਸਾਰੇ ਜਿਸ ਤਰ੍ਹਾਂ ਅਮਰੀਕਾ ਦੇ ਵਿੱਚ ਨਾਸਾ ਹੈ, NASA, ਨਾਸਾ, ਇੰਡੀਆ ਦੀ ਹੈਗੀ ਆ ISRO, ਇਸਰੋ ਇੰਡੀਆ ਦੀ ਸਪੇਸ ਏਜੰਸੀ। ਸੋ ਉਹਨੂੰ ਫੰਡਿੰਗ, ਹੋਰ ਕੱਲ ਗੱਲ ਹੋ ਰਹੀ ਹੈ ਕਿ ਹੋਰ ਫੰਡਿੰਗ ਜ਼ਿਆਦਾ ਦਿੱਤੀ ਜਾ ਰਹੀ ਹੈ, ਵਿਚ ਇਜ਼ ਗੁੱਡ। ਸੋ ਇਹ ਬੜੀ ਇੰਪੋਰਟੈਂਟ ਡਿਵੈਲਪਮੈਂਟ ਹੈ ਮੈਂ ਸਮਝਦਾ ਔਰ ਦੋ ਵਾਰ ਪਹਿਲਾਂ ਕੈਂਸਲ ਹੋ ਗਈ ਸੀ ਵੈਸੇ ਇਹ ਵੀ ਜ਼ਰੂਰ ਦੱਸ ਦਈਏ ਕਿ ਦੋ ਵਾਰ ਪਹਿਲਾਂ ਕੈਂਸਲ ਹੋ ਗਈ ਸੀ ਉਸ ਤੋਂ ਬਾਅਦ ਹੁਣ ਇਹ ਫਾਈਨਲੀ ਇਸ ਨੂੰ ਅਚੀਵ ਕੀਤਾ ਗਿਆ ਸੋ ਇਹ ਇੱਕ ਚੰਗਾ ਕਦਮ ਹੈ ਇੱਕ ਮੈਂ ਕੁਇਕਲੀ ਦੱਸਵਾਂ ਕਿ ਜਿਹੜੀ ਹਾਊਸਿੰਗ ਸਟਾਰਟਸ ਨੇ ਮੈਂ ਵਾਪਸ ਕੈਨੇਡਾ ਦੀ ਕਿਉਂਕਿ ਮੇਰੀ ਕੋਸ਼ਿਸ਼ ਹੁੰਦੀ ਹੈ ਕਿ ਰੀਅਲ ਸਟੇਟ ਔਰ ਇਕਾਨਮੀ ਦੇ ਤੁਹਾਨੂੰ ਲਗਾਤਾਰ ਅਸੀਂ ਅਪਡੇਟਸ ਜਿਹੜੀਆਂ ਕਰਦੇ ਰਹੀਏ ਕੈਨੇਡਾ ਦੀ ਜਿਹੜੀ CMHC ਹੈ ਕੈਨੇਡਾ ਮੋਰਗੇਜ ਐਂਡ ਹਾਊਸਿੰਗ ਕਾਰਪ ਉਹਨਾਂ ਦਾ ਕਹਿਣਾ ਹੈ ਕਿ ਹਾਊਸਿੰਗ ਸਟਾਰਟਸ ਜਿਹੜੇ ਆ 2024 ਦੇ ਵਿੱਚ ਉਹ 2023 ਦੇ ਮੁਕਾਬਲੇ 2% ਜ਼ਿਆਦਾ ਨੇ ਇਹ ਇੰਪੋਰਟੈਂਟ ਨੰਬਰ ਹੈ ਮੈਂ ਕਿਉਂ ਇਹ ਕਹਿ ਰਿਹਾ ਇੰਪੋਰਟੈਂਟ ਨੰਬਰ ਅੱਗੇ ਚੱਲ ਕੇ ਇਹਦੀਆਂ ਡਿਟੇਲਸ ਦਿੰਦਾ ਹੈ ਰੀਅਲ ਸਟੇਟ ਦੇ ਪਰਸਪੈਕਟਿਵ ਤੋਂ ਬਟ ਕਿਉਂਕਿ ਰੀਅਲ ਸਟੇਟ ਦੀ ਚਰਚਾ ਹੋ ਰਹੀ ਹੈ ਮੈਂ ਹਲਕਾ ਜਿਹਾ ਇਹਨੂੰ ਜ਼ਰਾ ਸਿਆਸਤ ਦੇ ਨਾਲ ਵੀ ਜੋੜਦਾ ਪੀਅਰ ਪੋਲੀਅਨ ਸਾਹਿਬ ਕਹਿ ਰਹੇ ਨੇ ਕਿ ਜਿਹੜਾ ਕੈਪੀਟਲ ਗੇਨ ਟੈਕਸ ਜਿਹੜਾ ਵਧਾਇਆ ਸੀ ਲਿਬਰਲ ਪਾਰਟੀ ਨੇ ਉਹਨੂੰ ਉਹ ਵਾਪਸ ਲੈ ਜਾਣ ਦੀ ਗੱਲ ਉਹ ਕਰ ਰਹੇ ਨੇ ਹਾਲਾਂਕਿ ਖ਼ਬਰ ਤੇ ਇਹ ਵੀ ਆ ਰਹੀ ਹੈ ਕਿ ਕ੍ਰਿਸਟੀਆ ਫਿਨਲੈਂਡ ਸ਼ਾਇਦ ਜਿਹੜਾ ਕਾਰਬਨ ਟੈਕਸ ਉਹਨੂੰ ਵੀ ਵਾਪਸ ਕਰ ਦੇਣ ਖੈਰ ਉਹ ਹਜੇ ਅਨਾਊਂਸਮੈਂਟ ਉਹਨਾਂ ਦੀ ਹਜੇ ਲੀਡਰਸ਼ਿਪ ਦੀ ਆਉਣੀ ਹੈ ਫਿਰ ਆਉਣੀ ਹੈ ਬਟ ਇਹ ਕੈਪੀਟਲ ਗੇਨ ਟੈਕਸ ਜਿਹੜਾ ਇਹਦੇ ਤੇ ਬੜੇ ਸਾਰੇ ਸਵਾਲ ਖੜੇ ਹੋਏ ਸੀ ਜਦੋਂ ਕਿ ਲਿਬਰਲ ਪਾਰਟੀ ਨੇ ਵਧਾਇਆ ਸੀਗਾ ਸੋ ਪੀਅਰ ਪੋਲੀਅਨ ਸਾਹਿਬ ਉਹਦੇ ਬਾਰੇ ਹਜੇ ਤਾਂ ਖੈਰ ਪ੍ਰਧਾਨ ਮੰਤਰੀ ਬਣਨਗੇ ਫਿਰ ਫੈਸਲਾ ਲੈਣਗੇ ਪਰ ਉਹ ਗੱਲ ਕਰ ਰਹੇ ਨੇ ਕਿ ਐਸਾ ਉਹ ਕਰ ਸਕਦੇ ਨੇ ਰੀਅਲ ਸਟੇਟ ਇੰਡਸਟਰੀ ਦੇ ਬਾਰੇ ਕੱਲ ਅਸੀਂ ਜੇ ਤੁਸੀਂ ਮਿਸ ਕਰ ਗਏ ਹੋ ਮੈਂ ਕੋਸ਼ਿਸ਼ ਕਰਾਂਗਾ ਕਿ ਉਹਨੂੰ ਅਸੀਂ ਕਿਤੇ ਦੁਬਾਰਾ ਬ੍ਰੌਡਕਾਸਟ ਕਰ ਦਈਏ ਚੈਨਲ ਵਾਈ ਦੇ ਉੱਤੇ ਕੱਲ ਅਸੀਂ ਬਹੁਤ ਡਿਟੇਲ ਦੇ ਵਿੱਚ ਪੰਕਜ ਮੋਂਗਾ ਜੀ ਨਾਲ ਸੀ ਮੇਰੇ ਔਰ ਪੀਕੇ ਜੀ ਸੀਗੇ ਤਕਰੀਬਨ ਡੇਢ ਘੰਟਾ ਕੱਲ 11:30 ਤੋਂ ਲੈ ਕੇ 1 ਵਜੇ ਤੱਕ ਅਸੀਂ ਡੇਢ ਘੰਟਾ ਅਨਾਲਿਸਿਸ ਕੀਤਾ ਔਰ ਜੇ ਤੁਸੀਂ ਮਿਸ ਕਰ ਗਏ ਹੋ ਡੇਢ ਘੰਟਾ ਤਾਂ ਕੱਲ ਦਾ ਅਨਾਲਿਸਿਸ ਹਰ ਵੈਂਸਡੇ ਅਸੀਂ ਕਰਦੇ ਹਾਂ ਤੇ ਮੈਂ ਹਾਈਲੀ ਰਿਕਮੈਂਡ ਕਰਾਂਗਾ ਕਿ ਉਸ ਅਨਾਲਿਸਿਸ ਨੂੰ ਪੂਰੇ ਡੇਢ ਘੰਟੇ ਦਾ ਕੱਲ ਅਨਾਲਿਸਿਸ ਹੀ ਤੁਸੀਂ ਜ਼ਰੂਰ ਸੁਣਨਾ ਸੋ ਮੈਂ ਕੋਸ਼ਿਸ਼ ਕਰਾਂਗਾ ਕਿ ਉਹਨੂੰ ਚੈਨਲ ਵਾਈ ਦੇ ਉੱਤੇ ਕਿਉਂਕਿ ਰੇਡੀਓ ਤੇ ਸਾਡੇ ਕੋਲ ਟਾਈਮ ਬੜਾ ਲਿਮਿਟਡ ਹੁੰਦਾ ਮੈਨੂੰ ਖੁਦ ਮੈਂ ਤੁਹਾਨੂੰ ਹੁਣੇ ਦੱਸ ਦਿੱਤਾ ਸਾਰਾ ਫਾਰਮੈਟ ਬਹੁਤ ਟਾਈਟ ਫਾਰਮੈਟ ਹੈ ਇਹਦੇ ਵਿੱਚ ਜਿਹਦੇ ਵਿੱਚ ਜਗ੍ਹਾ ਬਹੁਤ ਘੱਟ ਹੁੰਦੀ ਹੈ ਦੁਬਾਰਾ ਕੋਈ ਚੀਜ਼ ਰਿਪੀਟ ਕਰਨ ਦੀ ਵਿਰਕ ਸਾਹਿਬ ਤੁਹਾਡੀ ਕਾਲ ਲੈ ਰਹੇ ਹਾਂ ਮੇਰੇ ਖਿਆਲ ਨਾਲ 20-25 ਦਿਨਾਂ ਬਾਅਦ ਗੱਲ ਹੋ ਰਹੀ ਹੈ ਕਵਲਜੀਤ ਮਿਨਹਾਸ ਸਾਹਿਬ ਤੁਸੀਂ ਪਲੀਜ਼ ਹੋਲਡ ਕਰ ਲਓ ਕਵਲਜੀਤ ਮਿਨਹਾਸ ਸਾਹਿਬ ਤੁਹਾਡੇ ਨਾਲ ਗੱਲ ਕਰਾਂਗੇ ਰੁਪਿੰਦਰ ਸਾਹਿਬ ਤੁਹਾਡੇ ਨਾਲ ਗੱਲ ਕਰਾਂਗੇ ਸਾਰੀਆਂ ਕਾਲਸ ਲਵਾਂਗੇ ਬਿਫੋਰ ਵੀ ਗੋ ਹੈਡ ਵਿਦ ਦ ਸਪੋਂਸਰਸ ਮੈਂ ਸਾਰਿਆਂ ਦਾ ਹੱਥ ਜੋੜ ਕੇ ਧੰਨਵਾਦ ਕਰਦਾ ਤੁਸੀਂ ਬਹੁਤ ਵਧੀਆ ਮੈਸੇਜ ਦਿੱਤੇ ਨੇ ਸਪੈਸ਼ਲੀ ਵਕੇਸ਼ਨ ਦੇ ਬਾਰੇ ਤੁਹਾਡੇ ਸਾਰਿਆਂ ਦੇ ਵਧੀਆ ਮੈਨੂੰ ਮਿਲੇ ਨੇ ਮੈਂ ਜਿਸ ਤਰ੍ਹਾਂ ਜ਼ਿਕਰ ਕੀਤਾ ਹੀ ਆ ਕਿ 3 ਹਫ਼ਤੇ ਦੀ ਛੁੱਟੀ ਤੋਂ ਬਾਅਦ ਇਸ ਮੰਡੇ ਨੂੰ ਵਾਪਸ ਆਇਆ ਵਕੇਸ਼ਨ ਤੋਂ ਔਰ ਸਾਰਿਆਂ ਨੇ ਕਿਹਾ ਹੈ ਕਿ ਜੀ ਮੈਨੂੰ ਏਦਾਂ ਲੱਗ ਰਿਹਾ ਸੀਗਾ ਕਿ ਮੈਨੂੰ ਸਾਰੇ ਕਹਿਣਗੇ ਵੀ ਛੁੱਟੀ ਕਿਉਂ ਕੀਤੀ ਜਾਂ ਕਿੱਦਾਂ ਹੋਈ ਆ 50-50 ਹੋਏਗਾ ਮੈਂ ਆਈ ਐਮ ਪਲੈਜ਼ੈਂਟਲੀ ਸਰਪ੍ਰਾਈਜ਼ ਮੈਂ ਕਹਾਂਗਾ ਕਿ ਆਈ ਐਮ ਪਲੈਜ਼ੈਂਟਲੀ ਸਰਪ੍ਰਾਈਜ਼ ਕਿ 99% ਸਾਡੀ ਜਿਹੜੀ ਆਡੀਅੰਸ ਹੈ ਉਹਨਾਂ ਨੇ ਮੈਨੂੰ ਕਿਹਾ ਹੈ ਕਿ ਬਿਲਕੁਲ ਤੁਸੀਂ ਵਕੇਸ਼ਨ ਕਰਿਆ ਕਰੋ ਪਰ ਜ਼ਿਆਦਾ ਜਿਹੜਾ ਸੁਝਾਅ ਆਇਆ ਹੈਗਾ ਉਹ ਇਹ ਆਇਆ ਕਿ ਇਕੱਠੀ 3 ਹਫ਼ਤੇ ਕਰਨ ਦੀ ਬਜਾਏ ਤੁਸੀਂ 2 ਹਫ਼ਤੇ ਕਰੋ ਜਾਂ ਹਰ ਕੁਆਟਰਲੀ ਇੱਕ ਹਫ਼ਤਾ ਕਰੋ ਯਸ਼ ਜੀ ਸਾਡੇ ਬੜੇ ਵੀਰ ਨੇ ਉਹਨਾਂ ਨੇ ਵੀ ਇਹੀ ਸੁਝਾਅ ਦਿੱਤਾ ਹੈ ਆਪਣੇ ਗੁਰਸ਼ਰਨ ਸਾਹਿਬ ਸਾਡੇ ਭਰਾ ਨੇ ਇਹ ਮੈਂ ਬਹੁਤ ਪਿਆਰ ਨਾਲ ਹਮੇਸ਼ਾ ਵਧੀਆ ਸੁਝਾਅ ਦਿੰਦੇ ਨੇ ਗੁਰਸ਼ਰਨ ਜੀ ਇਹਨਾਂ ਨੇ ਵੀ ਇਹੀ ਕਿਹਾ ਔਰ ਨਾਲ ਸਾਡੇ ਬੜੇ ਵੀਰ ਪੀਕੇ ਸੱਭਰਵਾਲ ਸਾਹਿਬ ਸਾਡੇ ਸਪੋਂਸਰ ਵੀ ਨੇ ਬੜੇ ਭਰਾ ਵੀ ਨੇ ਪੀਕੇ ਸੱਭਰਵਾਲ ਸਾਹਿਬ ਵੀ ਕਹਿੰਦੇ ਕਿ ਯੁੱਧ ਵੀ ਹਰ 3 ਮਹੀਨੇ ਬਾਅਦ ਉਹ ਕਹਿੰਦੇ ਉਹ ਤੇ ਹੁਣ ਹਰ ਮਹੀਨੇ ਕਰਦੇ ਛੁੱਟੀ ਕਹਿੰਦੇ ਪਰ ਮੇਰੀ ਨਕਲ ਨੀ ਕਰਨੀ ਪੀਕੇ ਸਾਹਿਬ ਦੀ ਉਮਰ ਹੋ ਗਈ 72 ਸਾਲ ਉਹ ਕਹਿੰਦੇ ਜੀ ਆਈ ਐਮ 72 ਤੁਸੀਂ ਅਜੇ 51 ਸਾਲ ਦੇ ਹੋ ਸੋ ਫਰਕ ਹੈਗਾ ਬੜਾ 21 ਸਾਲਾਂ ਦਾ ਫਰਕ ਹੈ ਸੋ ਤੁਸੀਂ 51 ਸਾਲ ਦੇ ਹੋ 51 ਮੈਂ 72 ਸਾਲ ਦਾ ਤੇ ਮੈਂ ਤੇ ਹਰ ਮਹੀਨੇ ਛੁੱਟੀ ਕਰਦਾ ਤੇ ਤੁਸੀਂ ਹਜੇ 3 ਮਹੀਨੇ ਬਾਅਦ ਨਾ 1 ਹਫ਼ਤੇ ਦੀ ਛੁੱਟੀ ਕਰਿਆ ਕਰੋ ਔਰ ਰਾਦਰ ਦੈਨ ਕਿ ਇਕੱਠੀ 3-4 ਹਫ਼ਤੇ ਦੀ ਕਰਨੀ ਸਾਲ ਬਾਅਦ ਚਲੋ ਇਹ ਵੀ ਦੇਖਦੇ ਹਾਂ ਜੀ ਸੋ ਮੈਂ ਸ਼ੁਕਰੀਆ ਅਦਾ ਕਰਦਾ ਤੁਹਾਡੇ ਵੱਲੋਂ ਸ਼ੁਭ ਇੱਛਾਵਾਂ ਆਈਆਂ ਪਿਆਰ ਵੀ ਆਇਆ ਔਰ ਬਹੁਤ ਸਾਰੇ ਸਾਡੇ ਭਰਾਵਾਂ ਨੂੰ ਮਿਲਣ ਦਾ ਮੌਕਾ ਮਿਲਿਆ ਜਿਨ੍ਹਾਂ ਦੇ ਨਾਲ ਕਿ ਬੜੀ ਦੇਰ ਦਾ ਡਿਊ ਸੀਗਾ ਔਰ ਬਹੁਤ ਸਾਰੇ ਸਾਡੇ ਭਰਾਵਾਂ ਨੂੰ ਭੈਣਾਂ ਨੂੰ ਫੈਮਿਲੀ ਮੈਂਬਰਸ ਨੂੰ ਇਹਨਾਂ ਛੁੱਟੀਆਂ ਚ ਮੈਂ ਮਿਲਿਆ ਹੈਗਾ ਔਰ ਜ਼ਿਆਦਾ ਮੈਂ ਇਹੀ ਕੀਤਾ ਮੈਨੂੰ ਪੁੱਛ ਵੀ ਰਹੀ ਸੀਗੀ ਸਾਡੀ ਵਾਈ ਮੀਡੀਆ ਦੀ ਟੀਮ ਕਿ ਸਰ ਤੁਸੀਂ ਕੀ ਕਰੋਗੇ ਛੁੱਟੀਆਂ ਚ ਮੈਂ ਕਿਹਾ ਗੱਲ ਇੱਦਾਂ ਆ ਕਿ ਪਿਛਲੇ 25 ਸਾਲ ਹੋ ਗਏ ਨੇ ਕੰਮ ਕਰਦੇ ਹਾਂ ਔਰ ਪਿਛਲੇ 12 ਸਾਲ ਤੋਂ ਮੈਂ 1 ਦਿਨ ਦੀ ਵੀ ਛੁੱਟੀ ਨਹੀਂ ਲਈ ਲੌਂਗ ਵੀਕਐਂਡ ਤੇ ਵੀ ਕੰਮ ਕੀਤਾ ਹੈ 1 ਜਨਵਰੀ ਨੂੰ ਮੈਂ ਕੰਮ ਕੀਤਾ ਹੈ ਸੋ ਇਹਨਾਂ 25 ਸਾਲਾਂ ਚ ਪ੍ਰਮਾਤਮਾ ਦੀ ਬੜੀ ਮਿਹਰ ਹੈ ਬਹੁਤ ਸਾਰੇ ਲੋਕਾਂ ਦੇ ਨਾਲ ਮੁਲਾਕਾਤ ਹੋਈ ਜਿਹੜੇ ਕਿ ਬੜਾ ਉਹਨਾਂ ਨੇ ਸਕਸੈਸਫੁਲੀ ਬਿਜ਼ਨਸਿਸ ਗਰੋ ਕੀਤੇ ਨੇ ਬਟ ਮੇਰੇ ਲਈ ਇਹ ਮੈਟਰ ਨਹੀਂ ਕਰਦਾ ਕਿ ਕੋਈ ਬਿਜ਼ਨਸ ਗਰੋ ਕਰ ਰਿਹਾ ਨਹੀਂ ਕਰ ਰਿਹਾ ਜੇ ਕੋਈ ਜ਼ਮੀਨ ਦੇ ਉੱਤੇ ਬਿਠਾ ਕੇ ਵੀ ਸਿਰਫ 1 ਕੱਪ ਚਾਹ ਦਾ ਪਿਲਾਏਗਾ ਲੇਕਿਨ ਗੱਲ ਪਿਆਰ ਦੀ ਹੋ ਰਹੀ ਹੈ ਜਿੱਥੇ ਕਿ ਗੱਲ ਪਿਆਰ ਨਾਲ ਹੋ ਰਹੀ ਹੈ ਔਰ ਬਹੁਤ ਮਜ਼ਾ ਆ ਰਿਹਾ ਬੈਠ ਕੇ ਕੰਪਨੀ ਸੋ ਮੈਂ ਉਹ ਚੀਜ਼ ਇੰਜੋਏ ਕਰਾਂਗਾ ਇਹਨਾਂ ਛੁੱਟੀਆਂ ਚ ਔਰ ਕੀਤਾ ਵੀ ਬਿਲਕੁਲ ਇਸੇ ਤਰ੍ਹਾਂ ਮੈਂ ਜਿਨ੍ਹਾਂ ਜਿਨ੍ਹਾਂ ਲੋਕਾਂ ਨੂੰ ਵੀ ਮਿਲਿਆ ਬੈਠਿਆ ਟਾਈਮ ਸਪੈਂਡ ਕੀਤਾ ਕਿਉਂਕਿ ਮੇਰੇ ਮਦਰ ਵੀ ਇੱਥੇ ਆਏ ਹੋਏ ਨੇ ਐਂਡ ਸ਼ੀ ਇਜ਼ ਲੀਵਿੰਗ ਦਿਸ ਵੀਕਐਂਡ ਉਹ ਵਾਪਸ ਚਲੇ ਜਾਣਗੇ ਆਸਟ੍ਰੇਲੀਆ ਸੋ ਮੇਰੇ ਲਈ ਇਹ ਜਿਹੜੇ ਆਖਰੀ ਉਹਨਾਂ ਦੇ ਨਾਲ 30-40 ਦਿਨ ਸੀਗੇ, ਵੈਸੇ ਤੇ ਉਹ ਤਕਰੀਬਨ 4 ਮਹੀਨੇ ਤੋਂ ਇੱਥੇ ਨੇ, ਬਟ ਮੈਂ ਕਿਹਾ ਵੀ ਇਹ ਜਿਹੜੇ ਮੈਂ ਵੀ ਛੁੱਟੀਆਂ ਲਈਆਂ ਹੋਈਆਂ ਨੇ ਔਰ ਫਿਰ ਉਹਨੇ ਆਸਟ੍ਰੇਲੀਆ ਚਲੇ ਜਾਣਾ, ਫਿਰ 6-8 ਮਹੀਨੇ ਬਾਅਦ ਵਾਪਸ ਆਉਣਗੇ, ਸਾਲ ਬਾਅਦ ਵਾਪਸ ਆਉਣਗੇ, ਤੇ ਮੈਂ ਸੋਚਿਆ ਮੈਂ ਕਿਹਾ ਵੀ ਇਹ ਜਿਹੜੇ 30-40 ਦਿਨ ਨੇ ਸਿਰਫ ਉਹਨਾਂ ਲੋਕਾਂ ਦੇ ਨਾਲ ਟਾਈਮ ਬਿਤਾਇਆ ਜਾਵੇ ਜਿਨ੍ਹਾਂ ਦੇ ਨਾਲ ਆਪਣਾ ਦਿਲੀ ਪਿਆਰ ਹੈ। ਹਾਲਾਂਕਿ ਕਾਫੀ ਲੋਕ ਮੈਂ ਇੱਥੇ ਵੀ ਕਹਿ ਦਵਾਂ ਹਜੇ ਵੀ ਕਾਫੀ ਲੋਕ ਰਹਿ ਗਏ ਨੇ, ਬਟ ਮੈਂ ਪਰਮਾਤਮਾ ਦਾ ਬਹੁਤ ਬਹੁਤ ਸ਼ੁਕਰੀਆ ਅਦਾ ਕਰਦਾ ਕਿ ਔਰ ਮੇਰਾ ਤੇ ਮੈਂ ਗਲਤ ਵੀ ਹੋ ਸਕਦਾ ਹੈ, ਮੈਂ ਤਾਂ ਸਮਝਦਾ ਕਿ ਸਭ ਤੋਂ ਬੜਾ ਜਿਹੜਾ ਐਸੈਟ ਹੈ ਲਾਈਫ ਚ ਇਹੀ ਹੈ ਕਿ ਕਿੰਨੇ ਲੋਕਾਂ ਦੇ ਨਾਲ ਤੁਸੀਂ ਦਿਲੋਂ ਪਿਆਰ ਕਰਦੇ ਹੋ ਔਰ ਉਹ ਤੁਹਾਨੂੰ ਦਿਲੋਂ ਪਿਆਰ ਕਰਦੇ ਨੇ, ਇਸ ਤੋਂ ਬੜਾ ਕੋਈ ਐਸੈਟ ਨਹੀਂ ਹੈ। ਸੋ ਮੈਂ ਹੱਥ ਜੋੜ ਕੇ ਸ਼ੁਕਰੀਆ ਅਦਾ ਕਰਦਾ ਪਰਮਾਤਮਾ ਦਾ, ਕਮਿਊਨਿਟੀ ਦਾ ਔਰ ਤੁਹਾਡੇ ਸਾਰਿਆਂ ਦਾ। ਜੀ ਮੈਨੂੰ ਇਸ਼ਾਰਾ ਹੋ ਰਿਹਾ ਕਿ ਸਪੋਂਸਰ ਵੇਟ ਕਰ ਰਹੇ ਨੇ ਔਰ ਵਾਈ ਮੀਡੀਆ ਨਿਊਜ਼ ਰੂਮ ਤੋਂ ਖਬਰਾਂ ਵੀ ਰੈਡੀ ਨੇ। ਠੀਕ ਹੈ ਜੀ, ਵਾਈ ਮੀਡੀਆ ਨਿਊਜ਼ ਰੂਮ ਕਿਉਂਕਿ ਹੁਣ ਮੇਰੇ ਕੰਟਰੋਲ ਚ ਨਹੀਂ ਹੈ ਜੀ ਖਬਰਾਂ, ਅੱਗੇ ਮੈਂ ਖਬਰਾਂ ਤੇ ਉੱਤੇ ਐਨਾਲਿਸਿਸ ਜ਼ਿਆਦਾ ਦਿਆ ਕਰਾਂਗਾ। ਫਾਰਮੈਟ ਦੇ ਵਿੱਚ ਤਬਦੀਲੀ ਕੀਤੀ ਅਸੀਂ 2025 ਚ, ਮੈਂ ਕੁਇਕਲੀ ਦੁਬਾਰਾ ਦੱਸਵਾਂ, ਜ਼ਿਆਦਾ ਸਮਾਂ ਨਾ ਲੈਂਦਿਆਂ ਹੋਇਆ ਕੁਇਕਲੀ ਤੁਹਾਨੂੰ ਦੁਬਾਰਾ ਬਸ ਇੰਨੀ ਗੱਲ ਦੱਸਣਾ ਚਾਹਾਂਗਾ ਕਿ ਫਾਰਮੈਟ ਧਿਆਨ ਦੇ ਨਾਲ ਸੁਣ ਲਓ, 6 ਘੰਟੇ ਸਵੇਰੇ ਲਾਈਵ ਹੈ, ਸਵੇਰੇ 8 ਵਜੇ ਤੋਂ ਲੈ ਕੇ ਦੁਪਹਿਰ ਦੇ 2 ਵਜੇ ਤੱਕ ਵਾਈ ਮੀਡੀਆ ਲਾਈਵ, ਔਰ ਸ਼ਾਮ ਨੂੰ 6:30 ਵਜੇ ਤੋਂ ਲੈ ਕੇ 10:30 ਵਜੇ 4 ਘੰਟੇ ਸ਼ਾਮ ਨੂੰ। ਸੋ ਡੇਲੀ 10 ਆਵਰਸ ਲਾਈਵ ਹੋਇਆ ਕਰਾਂਗੇ ਅਸੀਂ ਸਾਰੇ ਜਣੇ। ਇਹਦੇ ਵਿੱਚ ਸਵੇਰੇ ਦੇ ਪ੍ਰੋਗਰਾਮ ਨੂੰ ਲੀਡ ਕਰਨਗੇ ਤਾਨੀਆ ਜੀ, ਜੀਆ ਜੀ, ਤੁਸੀਂ ਦੇਖ ਹੀ ਰਹੇ ਹੋ ਚੈਨਲ ਦੇ ਉੱਤੇ ਸਵੇਰੇ ਸਾਰੀ 7:30 ਵਜੇ ਟੀਮ ਆ ਜਾਂਦੀ ਜੀ ਸਾਡੀ, ਸੂਰਿਆ ਜੀ, ਈਸ਼ਾ ਜੀ, ਤਾਨੀਆ, ਟੋਟਲ ਅਸੀਂ 15 ਬੰਦਿਆਂ ਦੀ ਟੀਮ ਲਈ ਹੈ। ਇਹ 15 ਜਣੇ ਅਸੀਂ ਸਾਰੇ ਇੰਕਲੂਡਿੰਗ ਮਾਈ ਸੈਲਫ ਸਵੇਰੇ ਤੋਂ ਲੈ ਕੇ ਸ਼ਾਮ ਤੱਕ ਹਾਜ਼ਰ ਨੇ। 7:30 ਵਜੇ ਸਾਡਾ ਸਟੂਡੀਓ ਲਾਈਵ ਹੋ ਜਾਂਦਾ ਔਰ ਮੈਂ ਇੰਨਾ ਕੁ ਤੁਹਾਨੂੰ ਹਿੰਟ ਦੇ ਦਿੰਦਾ ਕਿ ਕੁਛ ਦਿਨ ਜਿਹੜਾ ਸਟੂਡੀਓ ਚ ਮੈਂ 3:30 ਵਜੇ ਪਹੁੰਚਾਂਗਾ। ਦੇਖਦਾ ਜੀਆ ਜੀ ਜਾਂ ਤਾਨੀਆ ਜੀ ਜਾਂ ਅਰਵਿੰਦ ਜੀ, ਤੁਹਾਡੇ ਤਿੰਨਾਂ ਚੋਂ ਕੌਣ ਦੱਸਦਾ ਹੈ ਕਿ ਮੈਂ ਦੁਬਾਰਾ ਕਿ ਮੈਂ ਸਵੇਰੇ 3:30 ਵਜੇ ਵੀ ਕੁਛ ਦਿਨ ਸਟੂਡੀਓ ਚ ਆਉਣਾ। ਸੋ ਕਿਸ ਦਿਨ ਆ ਸਕਦਾ ਜੀ, ਦੇਖਦੇ ਜੇ ਤੁਸੀਂ ਦੱਸ ਸਕੋ। ਤੁਸੀਂ ਤਾਂ ਸਵੇਰੇ ਸਾਰੇ 7:30 ਵਜੇ ਆ ਜਾਂਦੇ ਹੋ ਸਟੂਡੀਓ, ਬਟ ਮੈਂ 3:30 ਵਜੇ ਸਟੂਡੀਓ ਆਵਾਂਗਾ ਕੁਛ ਦਿਨ ਔਰ ਲਾਈਵ ਹੋਵਾਂਗਾ ਚੈਨਲ ਤੇ ਵੀ, ਰੇਡੀਓ ਤੇ, ਹਰ ਜਗ੍ਹਾ ਲਾਈਵ ਹੋਵਾਂਗਾ ਸਵੇਰੇ 3:30 ਵਜੇ। ਇੱਕ ਕਦੋਂ ਹੋਏਗਾ ਜੀ, ਕੁਛ ਆਈਡੀਆ ਹੈ ਤੁਹਾਨੂੰ? ਦੇਖਦੇ ਹਾਂ ਜੀ ਜੇ ਦੱਸ ਸਕੋ ਤੁਸੀਂ। ਜੀ ਹਾਂ ਜੀ ਤਾਨੀਆ ਜੀ, ਹੈ ਕੋਈ ਆਈਡੀਆ ਕਦੋਂ ਹੋਵਾਂਗਾ? ਅਰਵਿੰਦ ਜੀ ਦੱਸ ਦੇ ਚੈਂਪੀਅਨਸ ਟਰਾਫੀ ਵਾਲੇ ਦਿਨ, ਬਿਲਕੁਲ ਤੁਸੀਂ ਠੀਕ ਕਿਹਾ ਜੀ। ਮੈਂ ਪਹਿਲਾਂ ਤਾਂ ਤੁਹਾਨੂੰ ਦੱਸਦਾ ਕਿ ਫਰਵਰੀ 23 ਮੇਰੇ ਕੈਲੰਡਰ ਤੇ ਮਾਰਕ ਹੈ, 23 ਫਰਵਰੀ ਨੂੰ ਸਵੇਰੇ 3:30 ਵਜੇ ਸਾਰੀ ਟੀਮ ਵੀ ਹੋਏਗੀ, ਸਾਡੇ ਗੈਸਟ ਵੀ ਹੋਣਗੇ। ਵੈਸੇ ਤੇ ਮੈਂ ਦੱਸਿਆ ਹੀ ਆ ਕਿ ਸਾਡੀ ਜਿਹੜੀ ਵਾਈ ਮੀਡੀਆ ਲਾਈਵ ਹੈ ਅਸੀਂ 15 ਜਣੇ ਕਰਦੇ ਹਾਂ, ਪਰ ਉਸ ਦਿਨ ਟੋਟਲ 25-30 ਜਣਿਆਂ ਦੀ ਪਲੈਨਿੰਗ ਹੈ। ਔਰ 23 ਫਰਵਰੀ ਨੂੰ ਸਵੇਰੇ 3:30 ਵਜੇ ਮੈਂ ਵੀ ਆ ਜਾਣਾ, ਪਰ ਟੀਮ ਤੇ 3 ਵਜੇ ਹੋਏਗੀ ਇੱਥੇ। ਸਵੇਰੇ 4 ਵਜੇ ਮੈਚ ਸ਼ੁਰੂ ਹੋਣਾ ਜੀ ਚੈਂਪੀਅਨਸ ਟਰਾਫੀ ਦਾ, ਇੰਡੀਆ ਵਰਸਿਸ ਪਾਕਿਸਤਾਨ, ਤੇ ਸਾਰਾ ਤੁਹਾਨੂੰ ਪੂਰਾ ਲਾਈਵ ਨਜ਼ਾਰਾ ਆਏਗਾ, ਪੂਰਾ ਅਨਾਲਿਸਿਸ ਅਸੀਂ ਤਿਆਰੀ ਕੀਤੀ ਹੋਈ ਹੈ ਪੂਰੀ। ਹਾਂ ਇੱਕ ਚੀਜ਼ ਅਸੀਂ ਜ਼ਰੂਰ ਦੱਸ ਦਈਏ ਕਿ 8 ਘੰਟੇ ਲਗਾਤਾਰ ਜਦੋਂ ਇੰਡੀਆ ਪਾਕਿਸਤਾਨ ਦਾ ਮੈਚ ਚੱਲਣਾ ਹੈ ਤੇ ਅਸੀਂ ਸਪੋਂਸਰ ਵੀ ਸਾਡੇ ਹੋਣਗੇ, ਸੋ ਉਹਨਾਂ ਦੀ ਵੀ ਗੱਲ ਕਰਾਂਗੇ। ਜੇ ਤੁਸੀਂ ਚਾਹੁੰਦੇ ਹੋ ਕੋਈ ਸਪੋਂਸਰਸ਼ਿਪ ਕਰਨੀ ਤੇ 416-465,000 ਲਓ ਜੀ। ਮੈਂ ਕ੍ਰਿਕਟ ਦੀ ਗੱਲ ਕੀਤੀ ਤੇ ਪੁਰਸ਼ੋਤਮ ਸਾਹਿਬ ਦੀ ਕਾਲ ਵੀ ਆ ਗਈ, ਵਿਰਕ ਸਾਹਿਬ ਨਾਲ ਵੀ ਗੱਲ ਹੋਏਗੀ, ਪੁਰਸ਼ੋਤਮ ਸਾਹਿਬ ਨਾਲ ਵੀ ਹੋਏਗੀ, ਕਮਲਜੀਤ ਮਰਾਜ ਸਾਹਿਬ ਨਾਲ ਵੀ ਹੋਏਗੀ, ਸਾਰੇ ਜਣੇ, ਰੁਪਿੰਦਰ ਸਾਹਿਬ ਵੇਟ ਕਰ ਲੈਣਾ। ਲੇਕਿਨ ਦੁਬਾਰਾ ਦੱਸ ਦਈਏ ਕਿ ਸਵੇਰੇ ਅਸੀਂ ਹਾਜ਼ਰ ਹੋ ਜਾਣਾ ਔਰ ਪੁਰਸ਼ੋਤਮ ਸਾਹਿਬ ਤੁਹਾਡੀ ਕਾਲ ਹਜੇ ਮੈਂ ਔਨ ਦੀਅਰ ਨਹੀਂ ਲਈ, ਛੁੱਟੀ ਮਾਰ ਕਰ ਦਿਓ ਉਸ ਦਿਨ, ਤੁਸੀਂ ਇੱਧਰ ਆ ਜਾਣਾ, ਤੁਹਾਡੀ ਡਿਊਟੀ ਵਾਈ ਮੀਡੀਆ ਤੇ, ਮੈਂ ਡਿਊਟੀ ਵਰਡ ਯੂਜ਼ ਕਰ ਰਿਹਾ ਤੁਹਾਡੇ ਲਈ, ਇਹ ਤੁਹਾਡੇ ਲਈ ਆਪਸ਼ਨ ਨਹੀਂ ਹੈ ਪੁਰਸ਼ੋਤਮ ਸਾਹਿਬ, ਤੁਹਾਡੇ ਲਈ ਆਪਸ਼ਨ ਨਹੀਂ ਹੈ ਉਸ ਦਿਨ, ਤੁਸੀਂ ਛੁੱਟੀ ਕਰਨੀ ਹੈ ਔਰ ਤੁਸੀਂ ਵੀ ਸਵੇਰੇ 3:00-3:30 ਵਜੇ ਪਹੁੰਚ ਜਾਣਾ ਹੈ ਚੈਨਲ ਵਾਈ ਸਟੂਡੀਓ, ਬਾਹਰ ਟੈਂਟ ਲਗਾ ਦੇਣਾ, ਟੈਂਟ ਲਗਾ ਕੇ ਪੂਰਾ ਖਾਣਾ ਸਰਵ ਕਰਾਂਗੇ ਉਸ ਦਿਨ ਉੱਥੇ, ਤੇ ਸਵੇਰੇ ਤੋਂ ਲੈ ਕੇ ਖਾਣਾ ਵੀ ਹੋਏਗਾ ਔਰ ਮੋਸਟ ਵੈਲਕਮ ਜੇ ਕੋਈ ਸਾਡੇ ਕੋਈ ਦਰਸ਼ਕ ਵੀ ਆਉਣਾ ਚਾਹੁਣ ਉਹ ਵੀ ਰਜਿਸਟਰ ਕਰਾ ਦੇਣ। 416-475,000 ਮੈਂ ਫਾਰਮੈਟ ਦੁਬਾਰਾ ਤੋਂ ਦੱਸਵਾਂ, ਜਿਸ ਤਰ੍ਹਾਂ ਮੈਂ ਹੁਣ ਜ਼ਿਕਰ ਕੀਤਾ ਕਿ ਕੁਛ ਦਿਨ ਤਾਂ ਮੈਂ ਖੁਦ ਵੀ ਸਟੂਡੀਓ ਸਵੇਰੇ 3:30 ਵਜੇ ਆ ਜਾਂਗਾ ਔਰ ਲਗਾਤਾਰ ਤੁਹਾਨੂੰ 8 ਘੰਟੇ ਤੁਸੀਂ ਨਜ਼ਾਰਾ ਲਓਗੇ। ਸੋ 1 ਤੇ 23 ਤਰੀਕ ਹੈ, ਅਗਲੀ ਡੇਟ ਮਾਰਕ ਕਰ ਲਓ ਜੀ, March 2 ਇੰਡੀਆ ਨਿਊਜ਼ੀਲੈਂਡ ਦਾ ਮੈਚ ਹੈ March 2 ਨੂੰ, ਉਸ ਦਿਨ ਵੀ ਸਵੇਰੇ 3:30 ਵਜੇ ਆਵਾਂਗੇ। ਇਸ ਤੋਂ ਇਲਾਵਾ ਇੱਕ ਡੇਟ ਤੁਸੀਂ ਹੋਰ ਮਾਰਕ ਕਰ ਲਓ ਜੀ, ਐਕਚੁਲੀ 3 ਡੇਟਸ ਮਾਰਕ ਕਰ ਲਓ, 4 March, 5 March ਤੇ 9 March। ਇਹਦੇ ਵਿੱਚੋਂ ਜੇ ਇੰਡੀਆ ਸੈਮੀ ਫਾਈਨਲ ਚ ਪਹੁੰਚਦਾ ਔਰ ਫਾਈਨਲ ਚ ਪਹੁੰਚਦਾ, ਮੈਚਿਸ ਸਾਰੇ ਸਵੇਰੇ 4 ਵਜੇ ਹੈ, ਤੋ ਯੈਸ ਲਗਾਤਾਰ ਲਾਈਵ ਜੀ ਸਾਰੀ ਜਿਹੜੀ ਗੱਲਬਾਤ ਹੋਏਗੀ ਤੁਹਾਡੇ ਸਾਰਿਆਂ ਨਾਲ, ਲਗਾਤਾਰ ਲਾਈਵ ਗੱਲਬਾਤ ਹੋਏਗੀ। ਔਰ ਹੁਣ ਮੈਂ ਇੱਥੇ ਬਸ ਕੁਇਕਲੀ ਇੰਨੀ ਗੱਲ ਤੁਹਾਡੇ ਨਾਲ ਸ਼ੇਅਰ ਕਰ ਦਈਏ ਕਿ ਜਿੰਨੇ ਵੀ ਇਹ ਸਾਰੇ ਮੈਚਿਸ ਨੇ ਅਸੀਂ ਤੁਹਾਨੂੰ ਸਾਰੇ ਗੱਲਬਾਤ ਕਰਾਂਗੇ। ਪਾਕਿਸਤਾਨ ਦਾ ਪਹਿਲਾ ਮੁਕਾਬਲਾ ਹੈ ਕਿਉਂਕਿ ਚੈਂਪੀਅਨਸ ਟਰਾਫੀ ਦੀ ਸ਼ੁਰੂਆਤ ਪਾਕਿਸਤਾਨ ਵਰਸਿਸ ਨਿਊਜ਼ੀਲੈਂਡ ਹੈ, February 19 ਨੂੰ ਨਿਊਜ਼ੀਲੈਂਡ ਦੇ ਨਾਲ ਪਾਕਿਸਤਾਨ ਦਾ ਪਹਿਲਾ ਮੁਕਾਬਲਾ ਹੋਏਗਾ, ਬੜਾ ਰੋਮਾਂਚਕ ਮੁਕਾਬਲਾ ਹੋਏਗਾ। ਪਾਕਿਸਤਾਨ ਇੰਡੀਆ ਮੈਂ ਦੱਸ ਹੀ ਚੁੱਕਾ ਹੈ, ਦ ਗੇਮ वेरी इंटरेस्टिंग गेम और फिर पाकिस्तान वर्सेज न्यूजीलैंड भी मुकाबला होएगा। सो सारिया बढ़िया टीम है, जिते टीम कोई हल्की है ही नहीं, चाहे ऑस्ट्रेलिया है, साउथ अफ्रीका है, पाकिस्तान है, इंडिया है, इंग्लैंड है, सारिया चैंपियंस ट्रॉफी का मतलब ही यही है कि सारिया चैंपियन जेडिया टीम्स ने हो गया। ठीक है जी, और मैं इतने दसवा कि दो ग्रुप्स ने, एक ग्रुप हैगा जिद विच के इंडिया, बांग्लादेश, न्यूजीलैंड, पाकिस्तान है ग्रुप ए, ग्रुप बी दे विच अफगानिस्तान, ऑस्ट्रेलिया, इंग्लैंड ते साउथ अफ्रीका है। सो ए पूरी तैयारी है, मैनु इशारा है कि जी साडियां हेडलाइंस भी तैयार ने, ब्रेक भी लैनी है, इधरों साडे जिहड़े कॉलर्स ने भी तैयार ने। सो बिल्कुल पहला तुसी ब्रेक फॉरमैट तुहाडे ते छड्ड दिता जी, मैं ते कॉल्स लैनी है हुण, ते तुसी अपने स्पॉन्सर्स टेक केयर कर लो, वाई